ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ ਸਾਡਾ ਪੰਜਾਬੀ ਹੋਣ ਦਾ ਸੰਕਲਪ ਅਸੀਂ ਲੋਕ ਅਸੀਂ ਸਮੂਹ ਪੰਜਾਬ ਪੰਜਾਬੀ ਪੰਜਾਬੀਅਤ ਖਬਰ ਵਿਰਾਸਤ ਸੱਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ ਅਮਰਦੀਪ ਕੌਰ ਬੋਬੀ ਸਿੱਧੂ ਦਲਜੀਤ ਸਿੰਘ ਸਰਬਜੀਤ ਸਿੰਘ ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਮੈਂ ਰਣਜੀਤ ਸੇਖੋਂ ਹਾਜ਼ਰਾਂ ਲੈ ਕੇ ਪ੍ਰੋਗਰਾਮ ਲਹਿਰਾਂ ਸਾਡੇ ਸਰੋਤਿਆਂ ਦੀ ਖਿਦਮਤ ਦੇ ਵਿਚ ਸਭ ਤੋਂ ਪਹਿਲਾਂ ਆਓ ਆਪਾਂ ਫਤਿਹ ਦੀ ਸਾਂਝ ਕਰਦੇ ਆਪਣੇ ਸਰੋਤਿਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਨਮਸਤੇ ਗੁੱਡ ਮਾਰਨਿੰਗ ਸਾਰੇ ਹੀ ਸਰੋਤਿਆਂ ਨੂੰ ਸੁਬਹ ਦੀ ਸੁਭ ਸਵੇਰ ਲਓ ਜੀ ਅੱਜ ਹਫਤੇ ਦਾ ਪਹਿਲਾ ਦਿਨ ਸੋਮਵਾਰ ਮਿਤੀ ਹੈ 6 ਜਨਵਰੀ 2020 ਨਾਨਕ ਸ਼ਾਹੀ ਬਾਈ ਪੋ ਹੈ ਜੀ ਲੋ ਆਓ ਸਭ ਤੋਂ ਪਹਿਲਾਂ ਆਪਾਂ ਥੋੜੀ ਜੀ ਸਮੇਂ ਤੇ ਝਾਤ ਮਾਰ ਲਈਏ ਇਸ ਵੇਲੇ ਮੈਲਬਨ ਦੇ ਵਿਚ 8:02 ਹੋਏ ਆ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਸਿਡਨੀ ਤੇ ਕੈਨਬਰਾ ਦਾ ਸਮਾਂ ਮੈਲਬਨ ਦੇ ਬਰਾਬਰ ਸੇਮ ਹੀ ਹੁੰਦਾ ਸੋ ਸਿਡਨੀ ਅਤੇ ਕੈਨਬਰਾ ਦੇ ਵਿਚ ਸੁਬਹਾ ਦੇ 8:02 ਹੋਏ ਆ ਐਡਲੇਡ ਇਸ ਵਕਤ 7:32 ਅਤੇ ਬ੍ਰਿਸਬਨ ਦੇ ਵਿਚ 7:02 ਹੋਏ ਹਨ ਪਰਥ ਵਿਚ ਇਸ ਵਕਤ ਸੁਬਹਾ ਦੇ 5:02 ਡਾਰਵਿਨ ਦੇ ਵਿਚ ਸੁਬਹਾ ਦੇ 6:32 ਤੇ ਆਓ ਚੱਲੀਏ ਆਪਣੇ ਦੇਸ਼ ਪੰਜਾਬ ਇਸ ਵਕਤ ਅੰਮ੍ਰਿਤਸਰ ਦਾ ਸਮਾਂ ਸੁਬਹਾ ਦਾ ਅੰਮ੍ਰਿਤ ਵੇਲਾ 2:33 ਹਨ ਇਹ ਸੀ ਸਾਡੀ ਸਮੇਂ ਤੇ ਝਾਤੀ ਤੇ ਇਸ ਦੇ ਨਾਲ ਨਾਲ ਆਪਾਂ ਥੋੜਾ ਜਿਹਾ ਮੌਸਮ ਤੇ ਵੀ ਝਾਤੀ ਮਾਰ ਲੈਂਦੇ ਹਾਂ ਮੈਲਬਨ ਦੇ ਵਿਚ ਅੱਜ ਦਾ ਜੋ ਟੈਂਪਰੇਚਰ ਰਹੇਗਾ ਉਹ 13 ਡਿਗਰੀ ਸੈਂਟੀਗ੍ਰੇਡ ਰਹੇਗਾ ਤੇ ਅਸਮਾਨ ਦੇ ਵਿਚ ਬਦਲਵਾਈ ਬਣੀ ਰਹੇਗੀ ਹਲਕੀ ਜੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ ਐਡੀਲੇਡ ਦੇ ਵਿਚ ਸਮਾਂ ਐਵਰੇਜ ਜਿਹੜਾ ਵੈਦਰ ਹੈਗਾ ਉਹ 15 ਡਿਗਰੀ ਸੈਂਟੀਗ੍ਰੇਡ ਰਹੇਗਾ ਤੇ ਸੂਰਜ ਦੇਵਤਾ ਦੇ ਦਰਸ਼ਨ ਹੁੰਦੇ ਰਹਿਣਗੇ ਸੋ ਸੋਹਣਾ ਦਿਨ ਲੱਗੇਗਾ ਬ੍ਰਿਸਬਨ ਦੇ ਵਿਚ 24 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਐਵਰੇਜ ਰਹੂਗਾ ਤੇ ਬਦਲਵਾਈ ਬਣੀ ਰਹੇਗੀ ਸਿਡਨੀ ਦੇ ਵਿਚ 21 ਡਿਗਰੀ ਸੈਂਟੀਗ੍ਰੇਡ ਰਹੇਗਾ ਅਤੇ ਬਦਲਵਾਈ ਬਣੀ ਰਹੇਗੀ ਪਰਥ ਦੇ ਵਿਚ 17 ਡਿਗਰੀ ਸੈਂਟੀਗ੍ਰੇਡ ਰਹੇਗਾ ਅਤੇ ਸੂਰਜ ਦੇਵਤਾ ਦੇ ਪੂਰੀ ਤਰ੍ਹਾਂ ਚਮਕਣਗੇ ਡਾਰਵਿਨ ਦੇ ਵਿਚ 27 ਡਿਗਰੀ ਸੈਂਟੀਗ੍ਰੇਡ ਰਹੇਗਾ ਤੇ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਇਸ ਵਕਤ ਸਾਡੇ ਦੇਸ਼ ਪੰਜਾਬ ਦੇ ਵਿਚ ਬਹੁਤ ਹੀ ਜ਼ਿਆਦਾ ਜਿਹੜੀ ਸਰਦੀ ਪੈ ਰਹੀ ਹੈ ਤੇ ਅੱਜ ਦਾ ਜਿਹੜਾ ਤਾਪਮਾਨ ਆ ਉਹ 11 ਡਿਗਰੀ ਸੈਂਟੀਗ੍ਰੇਡ ਤੇ ਇਹਦੇ ਨਾਲ ਬਦਲਵਾਈ ਵੀ ਬਣੀ ਰਹੇਗੀ ਸੋ ਇਹ ਸੀਗੀ ਸਾਡੀ ਸਮੇਂ ਤੇ ਝਾਤੀ ਤੇ ਜਿਵੇਂ ਕਿ ਅਸੀਂ ਜਦੋਂ ਵੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਦੇ ਹਾਂ ਸੋ ਆਓ ਸਭ ਤੋਂ ਪਹਿਲਾਂ ਇੱਕ ਧਾਰਮਿਕ ਗੀਤ ਦੇ ਨਾਲ ਹਾਜ਼ਰੀ ਲਵਾਉਂਦੇ ਹਾਂ ਲਓ ਜੀ ਗੀਤ ਸਾਡੇ ਸਰੋਤਿਆਂ ਦੀ ਹਾਜ਼ਰੀ ਦੇ ਵਿੱਚ ਹਾਜ਼ਰ ਹੈ ਇੱਕ ਧਾਰਮਿਕ ਗੀਤ
ਸੋਹੇਲਾ ਗੁਰ ਸੰਗਤ ਕੀ ਨੇ ਖਾਲਸਾ ਮਨ ਮੁਖੀ ਦੁਹੇਲਾ ਪੀਵੋ ਬੋਲ ਖੰਡੇ ਤਾਰ ਹੋਏ ਜਨਮ ਸੋਹੇਲਾ ਗੁਰ ਸੰਗਤ ਕੀ ਨੇ
ਬਹੁਤ ਹੀ ਖੂਬਸੂਰਤ ਗੀਤ ਆਪੇ ਗੁਰ ਚੇਲਾ ਹਰਸ਼ਦੀਪ ਕੌਰ ਦੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਨੇ ਸੁਣਿਆ। ਸੋ ਅੱਜ ਆਪਾਂ ਜਿਵੇਂ ਪਹਿਲਾਂ ਦੀ ਤਰ੍ਹਾਂ ਖਬਰਾਂ ਸਾਡੇ ਸਰੋਤਿਆਂ ਦੇ ਨਾਲ ਡਿਸਕਸ ਕਰਾਂਗੇ ਤੇ ਉਹਨਾਂ ਦੇ ਨਾਲ ਜਿਵੇਂ ਜਿਵੇਂ ਸਾਡੇ ਸਰੋਤਿਆਂ ਦੇ ਕੋਈ ਮੈਸੇਜ ਵਗੈਰਾ ਰਹਿਣਗੇ ਉਹ ਵੀ ਅਸੀਂ ਉਹਨਾਂ ਦੇ ਜਵਾਬ ਦਿੰਦੇ ਰਹਾਂਗੇ। ਸੋ ਸਭ ਤੋਂ ਪਹਿਲਾਂ ਜੀ ਆਪਾਂ ਨਨਕਾਣਾ ਸਾਹਿਬ ਦੇ ਵਿੱਚ ਜੋ ਪਿੱਛੇ ਜੇ ਘਟਨਾ ਵਾਪਰੀ ਸੀ ਉਸ ਨੂੰ ਲੈ ਕੇ ਬਹੁਤ ਹੀ ਸਾਰੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਉਹਨਾਂ ਨੇ ਦੁੱਖ ਪ੍ਰਗਟਾਇਆ ਕਿ ਇਹ ਜਿਹੜੀ ਮੰਦਭਾਗੀ ਘਟਨਾ ਨਹੀਂ ਸੀ ਹੋਣੀ ਚਾਹੀਦੀ। ਸੋ ਉਸ ਜਿਹੜੀ ਘਟਨਾ ਦਾ ਸੱਚ ਜਿਹੜਾ ਹੈਗਾ ਉਹ ਸਾਹਮਣੇ ਆਇਆ ਜੀ। ਰਾਣਾ ਮਨਸੂਰ ਨੇ ਆਪਣੇ ਫੈਸਲੇ ਨੂੰ ਪ੍ਰਭਾਵਿਤ ਕਰਨ ਲਈ ਨਨਕਾਣਾ ਸਾਹਿਬ ਦਾ ਡਰਾਮਾ ਰਚਿਆ ਸੀ। ਐਕਚੁਅਲੀ ਹੋਇਆ ਕੀ ਸੀ ਕਿ ਇਹਨਾਂ ਦਾ ਜਿਹੜਾ ਕੋਈ ਕੇਸ ਸੀਗਾ ਅਦਾਲਤ ਦੇ ਵਿੱਚ ਚੱਲ ਰਿਹਾ ਸੀ। ਕੋਈ ਲੜਕੀ ਸਿੱਖ ਲੜਕੀ ਸੀਗੀ ਉਹਨੇ ਨਿਕਾਹ ਕਰਵਾਇਆ ਸੀਗਾ ਕਿ ਉਸ ਦੇ ਸੰਬੰਧ ਦੇ ਵਿੱਚ ਅਦਾਲਤ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਸੀ ਤੇ ਉਸ ਕੇਸ ਨੂੰ ਲੈ ਕੇ ਇਹਨੂੰ ਡਰ ਸੀ ਜਿਹੜਾ ਉਹਦਾ ਫੈਸਲਾ ਹੈਗਾ ਸਾਡੇ ਅਗੇਂਸਟ ਆਉਣਾ ਤੇ ਇਹਨੇ ਉਹ ਡਰਾਮਾ ਰਚਿਆ ਸੀ। ਤੇ ਉਸ ਤੋਂ ਮਗਰੋਂ ਸਭ ਤੋਂ ਪਹਿਲਾਂ ਜਿਹੜੀਆਂ ਸੀਗੀਆਂ ਮੁਸਲਮਾਨ ਜਿਹੜੀਆਂ ਜਥੇਬੰਦੀਆਂ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਪਾਕਿਸਤਾਨ ਦੇ ਵਿੱਚੋਂ ਸਾਰੀ ਦੁਨੀਆਂ ਦੇ ਵਿੱਚੋਂ ਉਹਨਾਂ ਨੇ ਇਸ ਚੀਜ਼ ਦੀ ਬੜੀ ਘੋਰ ਨਿੰਦਾ ਕੀਤੀ ਸੀਗੀ ਤੇ ਇਸ ਨੂੰ ਸਖ਼ਤ ਤੋਂ ਸਖ਼ਤ ਜਿਹੜੀ ਸੀਗੀ ਸਜ਼ਾ ਦੇਣ ਦੀ ਪੁਰਜ਼ੋਰ ਅਪੀਲ ਕੀਤੀ ਸੀ। ਇਹਦੇ ਨਾਲ ਨਾਲ ਸਾਡੀਆਂ ਹੋਰ ਜਿਹੜੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਸਾਡੇ ਹਿੰਦੂ ਜਥੇਬੰਦੀਆਂ ਤੇ ਹਰ ਇੱਕ ਭਾਈਚਾਰੇ ਨੇ ਇਸ ਦੀ ਬਹੁਤ ਜ਼ਿਆਦਾ ਜਿਹੜੀ ਨਿਖੇਧੀ ਕੀਤੀ ਸੀਗੀ। ਸੋ ਰਾਣਾ ਮਨਸੂਰ ਨੇ ਆਪਣੀ ਉਹ ਗਲਤੀ ਮੰਨ ਲਈ ਹੈ ਕਿ ਮੈਂ ਇਹ ਗਲਤੀ ਕੀਤੀ ਸੀਗੀ। ਸੋ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਜਿਹੜਾ ਹੈਗਾ ਪੰਜਾਬ ਤੇ ਹਰਿਆਣਾ ਦੇ ਵਿੱਚ ਠੰਡ ਦਾ ਕਹਿਰ ਜਾਰੀ ਆ। ਬਹੁਤ ਜ਼ਿਆਦਾ ਜਿਹੜੀ ਲੱਕ ਤੋੜਵੀਂ ਠੰਡ ਪੈ ਰਹੀ ਹੈਗੀ ਆ। ਸੋ ਉੱਥੇ ਸਾਡੇ ਜਿੰਨੇ ਵੀ ਭੈਣ ਭਰਾ ਵੱਸ ਰਹੇ ਹੈਗੇ ਆ ਉਹਨਾਂ ਨੂੰ ਇਸ ਤੋਂ ਬਚਣ ਲਈ ਕਿਹਾ ਜਾਂਦਾ ਹੈਗਾ ਕਿ ਇਸ ਦਾ ਧਿਆਨ ਰੱਖਿਆ ਜਾਵੇ। ਏਸ਼ੀਆ ਦਾ ਸਭ ਤੋਂ ਵੱਡਾ ਕੌਮਾਂਤਰੀ ਮੇਲਾ ਸ਼ੁਰੂ। ਪਹਿਲੇ ਦਿਨ ਹਜ਼ਾਰਾਂ ਲੋਕ ਪੁੱਜੇ। ਨਵੀਂ ਦਿੱਲੀ ਦੇ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਜਿਹੜਾ ਮੇਲਾ ਹੈਗਾ ਕੌਮਾਂਤਰੀ ਮੇਲਾ ਬੁੱਕਸ ਦਾ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਿਆ ਹੈਗਾ ਤੇ ਉਸ ਦੇ ਵਿੱਚ ਹਜ਼ਾਰਾਂ ਲੋਕਾਂ ਨੇ ਜਿਹੜੀ ਹੈਗੀ ਹੈ ਸ਼ਿਰਕਤ ਕੀਤੀ ਹੈ। ਵੈਸੇ ਆਪਾਂ ਦੇਖਦੇ ਹਾਂ ਕਿ ਅੱਜ ਕੱਲ ਜਿਹੜੀਆਂ ਹੈਗੀਆਂ ਕਿਤਾਬਾਂ ਪੜ੍ਹਨ ਦਾ ਆਮ ਲੋਕਾਂ ਦੇ ਜਿਹੜਾ ਰੁਝਾਨ ਘਟ ਗਿਆ ਹੈਗਾ ਬਟ ਫਿਰ ਵੀ ਜਿਹੜੇ ਬਹੁਤ ਜਿਹੜੀ ਦੁਨੀਆਂ ਹੈਗੀ ਹੈ ਬਹੁਤ ਜਿਹੜੇ ਲੋਕ ਹੈਗੇ ਆ ਉਹ ਅੱਜ ਵੀ ਜਿਹੜੇ ਕਿਤਾਬਾਂ ਦੇ ਬਹੁਤ ਵਧੀਆ ਦੋਸਤ ਹੈਗੇ ਆ ਉਹਨਾਂ ਦਾ ਸਾਥ ਰੱਖਦੇ ਆ ਉਹਨਾਂ ਨੂੰ ਪੜ੍ਹਦੇ ਹੈਗੇ ਆ। ਸੋ ਇਸ ਤਰ੍ਹਾਂ ਬਹੁਤ ਜਿਹੜੇ ਟਾਈਮ ਟੂ ਟਾਈਮ ਜਿਹੜੇ ਹੈਗੇ ਆ ਪੁਸਤਕ ਮੇਲੇ ਲੱਗਦੇ ਰਹਿੰਦੇ ਹੈਗੇ ਆ। ਸੋ ਇਹ ਖਬਰਾਂ ਦੇ ਨਾਲ ਨਾਲ ਆਪਾਂ ਹੋਰ ਵੀ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਹੈਗਾ ਉਹ ਆਪਾਂ ਜਾਰੀ ਰੱਖਾਂਗੇ। ਸੋ ਆਓ ਅਸੀਂ ਸਾਡੇ ਸਰੋਤਿਆਂ ਦੇ ਖਿਦਮਤ ਦੇ ਵਿੱਚ ਇੱਕ ਹੋਰ ਗੀਤ ਮਲਕੀਤ ਦੀ ਆਵਾਜ਼ ਦੇ ਵਿੱਚ ਲੈ ਕੇ ਆ ਰਹੇ ਹਾਂ ਮਿੱਠਾ ਬੋਲੀਏ। ਆਓ ਸੁਣਦੇ ਹਾਂ ਮਲਕੀ ਦੀ ਆਵਾਜ਼ ਦੇ ਵਿੱਚ ਇੱਕ ਗੀਤ।
ਜਦੋਂ ਸਾਰ ਰੁਕ ਜਾਣਾ ਸਾਰਾ ਕੰਮ ਮੁੱਕ
ਬਹੁਤ ਹੀ ਖੂਬਸੂਰਤ ਗੀਤ ਮਲਕੀਤ ਦੀ ਆਵਾਜ਼ ਦੇ ਵਿੱਚ ਮਿੱਠਾ ਬੋਲੀਏ। ਵਾਕਈ ਕਹਿੰਦੇ ਆ ਸਾਨੂੰ ਬਹੁਤ ਮਿੱਠਾ ਬੋਲਣਾ ਚਾਹੀਦਾ, ਕਿਸੇ ਨਾਲ ਵੀ ਜਿਹੜੀ ਗੱਲ ਕਰਨੀ ਚਾਹੀਦੀ ਹੈ ਉਹ ਬੜੀ ਮਿੱਠੀ ਕਰਨੀ ਚਾਹੀਦੀ ਹੈ। ਕੌੜੇ ਜਿਹੜੇ ਸ਼ਬਦ ਹੈਗੇ ਆ ਜਾਂ ਕੌੜੇ ਜਿਹੜੇ ਬੋਲ ਹੈਗੇ ਆ ਉਹ ਕਈ ਵਾਰੀ ਸੀਨੇ ਦੇ ਵਿੱਚ ਇਹੋ ਜਿਹੇ ਚੁੱਭ ਜਾਂਦੇ ਆ। ਕਹਿੰਦੇ ਆ ਕਿ ਸਰੀਰ ਦਾ ਜਿਹੜਾ ਜ਼ਖਮ ਹੈਗਾ ਜਾਂ ਕੱਟ ਹੈਗਾ ਉਹ ਤਾਂ ਮਿੱਟ ਜਾਂਦਾ, ਜ਼ਬਾਨ ਦੇ ਜਿਹੜੇ ਕੱਟ ਹੈਗੇ ਉਹ ਕਦੇ ਮਿੱਟਦੇ ਨਹੀਂ ਹੈਗੇ। ਸੋ ਸਾਨੂੰ ਆਪਦੀ ਗੱਲਬਾਤ ਦਾ ਜਿਹੜਾ ਤੌਰ ਤਰੀਕਾ ਹੈਗਾ ਇਸ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ, ਇੰਨੇ ਵਧੀਆ ਸਲੀਕੇ ਦੇ ਨਾਲ ਮਿੱਠੇ ਹੋ ਕੇ ਗੱਲ ਕਰਨੀ ਚਾਹੀਦੀ ਹੈ ਕਿ ਅਸੀਂ ਦੂਜੇ ਨੂੰ ਆਪਣਾ ਬਣਾ ਲਈਏ। ਦੂਜੇ ਕੋਈ ਵੀ ਜਿਸ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਉਹਨੂੰ ਸਾਡੀ ਜਿਹੜੀ ਕੰਪਨੀ ਹੈ ਸਾਡਾ ਜਿਹੜਾ ਸਾਥ ਹੈ ਉਹ ਬਹੁਤ ਵਧੀਆ ਲੱਗਣਾ ਚਾਹੀਦਾ। ਸੋ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਉਹ ਇਹੋ ਜਿਹਾ ਇੱਕ ਜ਼ਰੀਆ ਹੈਗਾ ਜਿਸ ਜ਼ਰੀਏ ਦੇ ਰਾਹੀਂ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਹਾਂ। ਤੇ ਸਾਡਾ ਬੋਲਣ ਦਾ ਜਿਹੜਾ ਤੌਰ ਤਰੀਕਾ ਹੁੰਦਾ ਉਹ ਇਹੋ ਜਿਹਾ ਹੋ ਜਾਂਦਾ ਕਿ ਅਸੀਂ ਅਗਰ ਕਿਸੇ ਨਾਲ ਕੌੜੀ ਗੱਲ ਕਰਦੇ ਹਾਂ ਤਾਂ ਕੋਈ ਵੀ ਸਾਡੇ ਨਾਲ ਗੱਲ ਕਰਨੀ ਪਸੰਦ ਨਹੀਂ ਕਰਦਾ। ਸੋ ਸਾਡੀ ਜਿਹੜੀ ਬੋਲੀ ਹੈਗੀ ਆ ਉਹ ਮਿੱਠੀ ਹੋਣੀ ਚਾਹੀਦੀ ਹੈ, ਗੱਲਬਾਤ ਕਰਨ ਦਾ ਤਰੀਕਾ ਸਾਡਾ ਵਧੀਆ ਹੋਣਾ ਚਾਹੀਦਾ। ਸੋ ਬੜਾ ਹੀ ਵਧੀਆ ਜਿਹੜਾ ਸੰਦੇਸ਼ ਮਲਕੀਤ ਸਿੰਘ ਨੇ ਆਪਣੇ ਗਾਣੇ ਦੇ ਵਿੱਚ ਦਿੱਤਾ ਕਿ ਸਾਨੂੰ ਜਿਹੜਾ ਹੈਗਾ ਮਿੱਠਾ ਬੋਲਣਾ ਚਾਹੀਦਾ, ਮਿੱਠੀ ਗੱਲਬਾਤ ਕਰਨੀ ਚਾਹੀਦੀ ਹੈ। ਸੋ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਹੈਗਾ ਉਹ ਅਸੀਂ ਸਰੋਤਿਆਂ ਦੇ ਨਾਲ ਇਸੇ ਤਰ੍ਹਾਂ ਜਾਰੀ ਰੱਖਾਂਗੇ, ਨਾਲ ਨਾਲ ਜਿਹੜੀ ਹੈਗੀ ਆ ਖਬਰਾਂ ਤੇ ਵੀ ਝਾਤੀ ਮਾਰਾਂਗੇ। ਇੱਕ ਸਾਡੇ ਨਾਲ ਸਾਡੇ ਵੀਰ ਸੁਖਵਿੰਦਰ ਸੌਂਦ ਜੁੜੇ ਆ, ਅਕਸਰ ਹੀ ਜਿਹੜੇ ਹੈਗੇ ਆ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਰਹਿੰਦੇ ਆ। ਸੋ ਸਿਡਨੀ ਤੋਂ ਇਹਨਾਂ ਨੇ ਆਪਣੀ ਫਤਿਹ ਭੇਜੀ ਹੈ, ਸਤਿ ਸ੍ਰੀ ਅਕਾਲ ਭੇਜੀ ਹੈਗੀ ਆ। ਸੋ ਸੁਖਵਿੰਦਰ ਸੌਂਦ ਜੀ ਸਤਿ ਸ੍ਰੀ ਅਕਾਲ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਸੋ ਇਸੇ ਤਰ੍ਹਾਂ ਤੁਸੀਂ ਆਪਣਾ ਜਿਹੜਾ ਸਾਥ ਹੈਗਾ ਸਾਡੇ ਨਾਲ ਬਣਾਈ ਰੱਖਣਾ। ਸੋ ਆਓ ਆਪਾਂ ਦੁਬਾਰਾ ਥੋੜਾ ਜਿਹਾ ਖਬਰਾਂ ਤੇ ਝਾਤੀ ਮਾਰਦੇ ਹੈਗੇ ਆ। ਨਵੇਂ ਸਾਲ ਦੀ ਸ਼ੁਰੂਆਤ, ਹਾਈਕੋਰਟ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਜੀ। ਸਵਾ ਪੰਜ ਲੱਖ ਪੈਂਡਿੰਗ ਕੇਸਾਂ ਦੇ ਨਾਲ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ। ਇਹ ਸਾਡੇ ਕੰਟਰੀ ਇੰਡੀਆ ਦੀ ਤ੍ਰਾਸਦੀ ਹੈ। ਕਈ ਵਾਰ ਕੀ ਹੁੰਦਾ ਕਿ ਕੇਸ ਨਹੀਂ ਮੁੱਕਦੇ, ਕੇਸ ਚੱਲਦੇ ਰਹਿੰਦੇ ਆ ਤੇ ਜਿਨ੍ਹਾਂ ਤੇ ਕੇਸ ਚੱਲਦੇ ਆ ਉਹ ਆਪ ਮੁੱਕ ਜਾਂਦੇ ਆ। ਜਿਵੇਂ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਬੰਦੀ ਸਿੱਖਾਂ ਦੀ ਰਿਹਾਈ ਦਾ ਫੈਸਲਾ, ਸੋ ਕਈ ਜਿਹੜੇ ਛੋਟੀਆਂ ਛੋਟੀਆਂ ਉਮਰਾਂ ਦੇ ਵਿੱਚ ਜਿਹੜੇ ਸਾਡੇ ਭਰਾ ਸੀ, ਵੀਰ ਸੀ, ਜੇਲ੍ਹਾਂ ਦੇ ਵਿੱਚ ਗਏ ਸੀ, ਅੱਜ ਉਹਨਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ, ਜਾਂ ਜਿਹੜੇ ਨੌਜਵਾਨ ਉਸ ਵਕਤ ਗਏ ਸੀਗੇ ਤੇ ਉਹ ਅੱਜ ਬੁੜੇ ਹੋ ਚੁੱਕੇ ਆ, ਪਰ ਜਿਹੜੇ ਉਹਨਾਂ ਦੇ ਜਿਹੜੇ ਕੇਸਾਂ ਦੇ ਨਿਪਟਾਰੇ ਨਹੀਂ ਹੋਏ। ਆਪਾਂ ਆਮ ਹੀ ਦੇਖਦੇ ਹਾਂ ਕਿ ਇੰਡੀਆ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਇੰਨਾ ਜ਼ਿਆਦਾ ਵਧਿਆ ਗਿਆ, ਇੰਨੇ ਜ਼ਿਆਦਾ ਕੋਰਟਾਂ ਦੇ ਵਿੱਚ ਕੇਸ ਚੱਲਦੇ ਹੈਗੇ ਆ। ਕਿਸੇ ਥਾਂ ਤੇ ਕਤਲੋਗਾਰਤ ਦੇ ਕੇਸ ਹੈ, ਕਿਸੇ ਥਾਂ ਤੇ ਬਲਾਤਕਾਰ ਦੇ ਕੇਸ ਹੈ। ਸੋ ਮੈਂ ਸਮਝਦਾ ਕਿ ਸਰਕਾਰਾਂ ਨੂੰ ਇਸ ਥਾਂ ਤੇ ਜਿਹੜੇ ਸਟ੍ਰਿਕਟ ਐਕਸ਼ਨ ਲੈਣੇ ਚਾਹੀਦੇ ਆ। ਸਾਨੂੰ ਵੱਧ ਤੋਂ ਵੱਧ ਜਿਹੜੀਆਂ ਕੋਰਟਸ ਹੈਗੀਆਂ, ਵੱਧ ਤੋਂ ਵੱਧ ਜਿਹੜੇ ਜੱਜ ਹੈਗੇ ਉਹ ਭਰਤੀ ਕਰਨੇ ਚਾਹੀਦੇ ਆ, ਤਾਂ ਜੋ ਜਿਹੜਾ ਕੇਸਾਂ ਦਾ ਜਿਹੜਾ ਨਿਪਟਾਰਾ ਹੈਗਾ ਉਹ ਜਲਦੀ ਤੋਂ ਜਲਦੀ ਹੋ ਜਾਵੇ। ਆਪਾਂ ਆਮ ਹੀ ਦੇਖਦੇ ਹਾਂ ਕਿ ਵੱਡੇ ਵੱਡੇ ਘਪਲੇ ਹੋ ਜਾਂਦੇ ਹੈਗੇ ਆ, ਹਜ਼ਾਰਾਂ ਲੱਖਾਂ ਕਰੋੜਾਂ ਰੁਪਈਆ ਜਿਹੜਾ ਹੈਗਾ ਉਹ ਲੋਕ ਠੱਗੀਆਂ ਮਾਰ ਲੈਂਦੇ ਆ, ਘਟਾਲੇ ਕਰ ਲੈਂਦੇ ਆ, ਫਿਰ ਉਹਨਾਂ ਦੇ ਕੇਸ ਚੱਲਦੇ ਆ ਤੇ ਕੇਸ ਕਿੰਨੇ ਕਿੰਨੇ ਸਾਲ ਉਵੇਂ ਚੱਲਦੇ ਰਹਿੰਦੇ ਹੈਗੇ ਆ। ਸੋ ਕਈ ਤਰ੍ਹਾਂ ਦੇ ਜਿਹੜੇ ਕਮਿਸ਼ਨ ਬੈਠਦੇ ਹੈਗੇ ਆ। ਸੋ ਬੜੀ ਜ਼ਰੂਰਤ ਹੈਗੀ ਆ ਕਿ ਜਿਹੜੇ ਇਹਨਾਂ ਦੇ ਜਿਹੜੇ ਨਿਪਟਾਰੇ ਨਾਲ ਦੀ ਨਾਲ ਹੁੰਦੇ ਨੇ। ਸੋ ਇਸ ਪਾਰਟ ਤੇ ਅਗਰ ਆਪਾਂ ਦੂਜੇ ਵੈਸਟਰਨ ਕੰਟਰੀਜ਼ ਵਾਲੇ ਪਾਸੇ ਝਾਤੀ ਮਾਰਦੇ ਹਾਂ ਤਾਂ ਉਹਨਾਂ ਦਾ ਜਿਹੜਾ ਸਿਸਟਮ ਹੈਗਾ, ਇਹਨਾਂ ਕੰਟਰੀਜ਼ ਦਾ ਜਿਹੜਾ ਸਿਸਟਮ ਹੈਗਾ ਬੜਾ ਵਧੀਆ। ਪਿੱਛੇ ਜੇ ਸਾਡਾ ਜਿਹੜਾ ਇੱਕ ਸਿੱਖ ਵੀਰ ਅਮੈਰੀਕਾ ਦੇ ਵਿੱਚ ਸੰਦੀਪ ਧਾਲੀਵਾਲ, ਜਿਸ ਨੂੰ ਕਹਿੰਦੇ ਆ ਗੋਲੀਆਂ ਮਾਰ ਕੇ ਉੱਥੇ ਸ਼ਹੀਦ ਕਰਤਾ ਸੀਗਾ, ਤੇ ਸਲਾਮ ਆ ਉੱਥੋਂ ਦੀ ਸਰਕਾਰ ਨੂੰ ਤੇ ਉਹਨਾਂ ਦੀਆਂ ਕੋਰਟਸ ਨੂੰ। ਕਹਿੰਦੇ ਆ ਵੀ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਸ ਦੋਸ਼ੀ ਨੂੰ ਉਹਨਾਂ ਨੇ ਸਜ਼ਾ ਨਾਲ ਦੀ ਨਾਲ ਸੁਣਾ ਤੀ, ਤੇ ਜੇ ਕਿਤੇ ਇਹੀ ਭਾਣਾ ਜਾਂ ਇਹੋ ਜਿਹਾ ਭਾਣਾ ਇੰਡੀਆ ਚ ਵਾਪਰਿਆ ਹੁੰਦਾ ਤਾਂ ਅਜੇ ਤੱਕ ਸ਼ਾਇਦ ਫਾਈਲਾਂ ਵੀ ਨਾ ਖੁੱਲਦੀਆਂ। ਸੋ ਖਬਰ ਦੇ ਵਿੱਚ ਸੀਗੇ ਕਿ ਹਾਈ ਕੋਰਟ ਚ ਨਵੇਂ ਸਾਲ ਦੀ ਸ਼ੁਰੂਆਤ 5.25 ਲੱਖ ਪੈਂਡਿੰਗ ਕੇਸਾਂ ਨਾਲ ਹੋਈ। ਜੇ ਅੱਜ ਹੀ 5.25 ਲੱਖ ਪੈਂਡਿੰਗ ਕੇਸ ਹੈ ਤੇ ਜਿਹੜੇ ਅੱਜ ਦੇ ਹੋਣ ਦੇ ਕੇਸ ਹੈ ਤੇ ਇਹ ਪਤਾ ਨੀ ਇਹਨਾਂ ਦਾ ਜਿਹੜੇ ਡਿਸੀਜਨ ਹੈਗੇ ਆ ਇਹ ਕਦੋਂ ਹੋਣਗੇ। ਸੋ ਜਿਹੜੀ ਸਰਕਾਰ ਹੈਗੀ ਆ ਇਹਨਾਂ ਨੂੰ ਇਧਰਲੇ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈ। ਇਸ ਦੇ ਨਾਲ ਹੀ ਨਾਲ ਆਪਾਂ ਦੇਖਦੇ ਹਾਂ ਕਿ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹੇ ਕੁੱਲੂ ਵਿੱਚ ਭਾਰੀ ਬਰਫ਼ਬਾਰੀ ਹੋਈ ਹੈ। ਬਰਫ਼ਬਾਰੀ ਨੇ ਆਪਣੀ ਦਸਤਕ ਦਿੱਤੀ ਹੈਗੀ ਹੈ। ਆਪਣੇ ਤਾਂ ਅਸੀਂ ਨੌਰਥ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਦੇਖਦੇ ਹਾਂ ਜਾਂ ਹਰਿਆਣੇ ਦੇ ਵਿੱਚ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਤੇ ਹਿਮਾਚਲ ਦੇ ਜਿਹੜੇ ਲੋਕਾਂ ਦਾ ਕੀ ਹਾਲ ਹੋਊ। ਸੋ ਬਹੁਤ ਸਾਰੇ ਜਿਹੜੇ ਸੈਲਾਨੀ ਹੁੰਦੇ ਆ ਉੱਥੇ ਬਰਫ਼ ਦਾ ਆਨੰਦ ਵੀ ਲੈਣ ਜਾਂਦੇ ਹੈਗੇ, ਸਾਨੂੰ ਬਰਫ਼ ਵਧੀਆ ਲੱਗਦੀ ਹੈ, ਪਰ ਇਹ ਚੀਜ਼ਾਂ ਦੀਆਂ ਥੋੜੇ ਸਮੇਂ ਵਾਸਤੇ ਵਧੀਆ ਲੱਗਦੀਆਂ ਹੈਗੀਆਂ, ਪਰ ਜੇ ਅਗਰ ਆਪਾਂ ਉੱਥੋਂ ਦੇ ਲੋਕਾਂ ਦਾ ਜਨ ਜੀਵਨ ਦੇਖੀਏ ਤਾਂ ਬਹੁਤ ਔਖਾ ਹੈਗਾ ਉਹੋ ਜਿਹੇ ਮੌਸਮ ਦੇ ਵਿੱਚ ਰਹਿਣਾ। ਸੋ ਕੁਛ ਜਿਹੜੇ ਹੈਗੇ ਆ ਲੋਕ ਉਹ ਇਸ ਚੀਜ਼ ਦਾ ਆਨੰਦ ਲੈਂਦੇ ਆ ਤੇ ਜਿਹੜੇ ਕੁਛ ਹੈਗੇ ਆ ਉਹ ਇਸ ਦਾ ਸੰਤਾਪ ਭੋਗਦੇ ਹੈਗੇ ਆ। ਦਿੱਲੀ ਦੀ ਖਬਰ ਹੈਗੀ ਹੈ ਜੀ ਕਿ ਪਿਛਲੇ 5 ਸਾਲਾਂ ਚ ਦਿੱਲੀ ਵਿੱਚ ਪ੍ਰਦੂਸ਼ਣ ਸੰਬੰਧੀ ਜਿਹੜੀਆਂ ਬਿਮਾਰੀਆਂ ਦੇ ਨਾਲ 7,000 ਤੋਂ ਵੱਧ ਮੌਤਾਂ ਹੋਈਆਂ। ਇਹ ਕਾਂਗਰਸ ਦਾ ਬਿਆਨ ਹੈ, ਕਾਂਗਰਸ ਦਾ ਕਹਿਣਾ। ਸੋ ਪ੍ਰਦੂਸ਼ਣ ਦੇ ਨਾਲ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਬੜੀਆਂ ਭਿਆਨਕ ਬਿਮਾਰੀਆਂ ਲੱਗਦੀਆਂ ਤੇ ਉਹਦੇ ਨਾਲ ਬੜਾ ਸਾਡਾ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਹੈਗਾ। ਸੋ ਠੀਕ ਹੈ, ਜਿਵੇਂ ਓਪੋਜਿਟ ਪਾਰਟੀਆਂ ਹੈਗੀਆਂ ਉਹ ਬਿਆਨ ਦਾਗਦੀਆਂ ਹੈਗੀਆਂ। ਸੋ ਮੈਂ ਇਹ ਨੀ ਕਹਿੰਦਾ ਕਿ ਉਹਨਾਂ ਨੇ ਇਹ ਗੱਲ ਗਲਤ ਕਹੀ ਹੈ, ਪਰ ਕੀ ਹੈਗਾ ਕਿ ਅੱਜ ਕਾਂਗਰਸ ਸੀ, ਕੱਲ ਕਾਂਗਰਸ ਦੇ ਕੋਲ ਜਦੋਂ ਸੱਤਾ ਸੀ ਤਾਂ ਪ੍ਰਦੂਸ਼ਣ ਉਦੋਂ ਵੀ ਉਵੇਂ ਸੀਗਾ। ਆਪਾਂ ਆਮ ਹੀ ਦੇਖਦੇ ਹਾਂ, ਅਗਰ ਪੰਜਾਬ ਦੀ ਗੱਲ ਕਰਦੇ ਹਾਂ ਤੇ ਕਦੇ ਜਿਹੜੇ ਜਿਵੇਂ ਹੁਣ ਅਕਾਲੀ ਕਹਿੰਦੇ ਆ ਕਿ ਉੱਥੇ ਪੰਜਾਬ ਦੇ ਵਿੱਚ ਰੇਤ ਮਾਫੀਆ ਦਾ ਆਹ ਹੋ ਰਿਹਾ, ਫਲਾਨੀ ਥਾਂ ਤੇ ਜਿਹੜੇ ਬਿਜਲੀ ਦੇ ਬਿੱਲ ਹੈਗੇ ਆ ਉਹ ਬਹੁਤ ਜ਼ਿਆਦਾ ਹੈਗੇ ਆ, ਸਾਡੇ ਲੋਕਾਂ ਤੇ ਭਾਰ ਪੈ ਰਿਹਾ। ਭਲਾ ਪੁੱਛਣ ਵਾਲਾ ਹੋਵੇ ਵੀ ਜਦੋਂ ਤੁਹਾਡੇ ਕੋਲ ਰਾਜ ਹੁੰਦਾ ਸੀ, ਰਾਜ ਭਾਗ ਹੁੰਦਾ ਸੀ, ਕੀ ਉਦੋਂ ਰੇਤ ਮਾਫੀਆ ਦਾ ਸਿਸਟਮ ਨੀ ਸੀ ਚੱਲਦਾ? ਅੱਜ ਕਹਿੰਦੇ ਆ ਬਹੁਤ ਜ਼ਿਆਦਾ ਨਸ਼ਾ ਹੈਗਾ, ਸਾਡੀ ਜਿਹੜੀ ਪੰਜਾਬ ਦੀ ਜਵਾਨੀ ਹੈਗੀ ਆ ਉਹ ਨਸ਼ੇ ਦੀ ਦਲਦਲ ਦੇ ਵਿੱਚ ਧੱਸ ਰਹੀ ਹੈਗੀ ਆ। ਠੀਕ ਹੈ, ਮੈਂ ਮੰਨਦਾ ਕਿ ਅੱਜ ਵੀ ਨਸ਼ਾ ਕਾਂਗਰਸ ਦੇ ਰਾਜ ਦੇ ਵਿੱਚ ਬੜਾ ਨਸ਼ਾ ਹੋ ਰਿਹਾ ਹੈਗਾ, ਨਸ਼ਾ ਚੱਲ ਰਿਹਾ, ਜਾਂ ਜਿਹੜਾ ਰੇਤ ਮਾਫੀਆ ਹੈਗਾ ਉਹ ਜਿਹੜਾ ਹੈਗਾ ਕਿੱਡੇ ਵੱਡੇ ਪੱਧਰ ਤੇ ਪੈਸੇ ਦੀ ਲੁੱਟ ਘਸੁੱਟ ਕਰ ਰਿਹਾ ਹੈਗਾ। ਜਾਂ ਅਸੀਂ ਜਿਹੜੀ ਬਿਜਲੀ ਦੀ ਗੱਲ ਕਰਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਪ੍ਰੋਡਿਊਸ ਕੀਤੀ ਜਾਂਦੀ ਹੈ ਤੇ ਸਾਨੂੰ ਇੰਨੀ ਮਹਿੰਗੀ ਮਿਲਦੀ ਹੈਗੀ ਹੈ, ਸਾਡੇ ਲੋਕਾਂ ਤੇ ਏਡਾ ਬੋਝ ਪੈ ਰਿਹਾ, ਤੇ ਦੂਜੀ ਸਟੇਟ ਦੇ ਵਿੱਚ ਅਗਰ ਅਸੀਂ ਦੂਜੀਆਂ ਸਟੇਟਾਂ ਦੇਖਦੇ ਹਾਂ ਤਾਂ ਇਹਨਾਂ ਦੇ ਜਿਹੜੇ ਬਿੱਲ ਬਹੁਤ ਘੱਟ ਹੈਗੇ ਆ ਜਾਂ ਨਾ ਮੱਤ ਹੈਗੇ ਆ। ਸੋ ਸਰਕਾਰਾਂ ਨੂੰ ਇਹਨਾਂ ਵਾਲੇ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ, ਪਰ ਜਦੋਂ ਓਪੋਜੀਸ਼ਨ ਪਾਰਟੀਆਂ ਇਹ ਕਹਿਣਗੀਆਂ ਕਿ ਜਦੋਂ ਰਾਜ ਭਾਗ ਉਹਨਾਂ ਦੇ ਕੋਲ ਹੁੰਦੇ ਆ ਜਾਂ ਹੁੰਦੇ ਸੀਗੇ ਕਿ ਕੀ ਇਹ ਉਦੋਂ ਨਸ਼ਾ ਨੀ ਸੀ ਹੁੰਦਾ, ਜਾਂ ਭੂ ਮਾਫੀਆ ਨੀ ਸੀ ਹੁੰਦਾ, ਜਾਂ ਬਿਜਲੀ ਦੇ ਬਿੱਲ ਨੀ ਸੀ ਹੁੰਦੇ? ਸੋ ਆਪੋ ਆਪਣੀਆਂ ਜਿਹੜੀਆਂ ਰੋਟੀਆਂ ਇਹ ਸੇਕਦੀਆਂ ਹੈਗੀਆਂ ਸਰਕਾਰਾਂ। ਸੋ ਇਹ ਨੀ ਚਾਹੀਦਾ, ਚੰਗੇ ਕੰਮ ਕਰਨੇ ਚਾਹੀਦੇ ਜਿਨ੍ਹਾਂ ਦੇ ਨਾਲ ਜਿਹੜੀ ਹੈਗੀ ਆ ਪਬਲਿਕ ਨੂੰ, ਸਾਡੀ ਜਿਹੜੀ ਜਨਤਾ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ। ਸੋ ਸਾਨੂੰ ਅੱਜ ਦੀ ਜੋ ਸਾਡੀ ਸਰਕਾਰ ਹੈਗੀ ਆ ਉਹਨਾਂ ਨੂੰ ਚਾਹੀਦਾ ਕਿ ਪ੍ਰਦੂਸ਼ਣ ਨੂੰ ਜਿਵੇਂ ਵੀ ਹੋ ਸਕਦਾ ਵੱਧ ਤੋਂ ਵੱਧ ਇਹਨੂੰ ਘਟਾਉਣਾ ਚਾਹੀਦਾ ਤਾਂ ਜੋ ਜਿਹੜੀਆਂ ਬਿਮਾਰੀਆਂ ਹੈਗੀਆਂ ਸਾਡੀ ਲੋਕਾਂ ਨੂੰ ਨਾ ਲੱਗਣ। ਸੋ 5.25 ਸਾਲਾਂ ਦੇ ਵਿੱਚ ਜਿਹੜੀ ਇਹ ਜਿਹੜੇ ਅੰਕੜੇ ਹੈਗੇ ਆ ਬਹੁਤ ਜ਼ਿਆਦਾ ਵੱਡੇ ਅੰਕੜੇ ਹੈਗੇ ਆ, ਇਹਨਾਂ ਵੱਲ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈ। ਸੋ ਇਸੇ ਤਰ੍ਹਾਂ ਆਪਾਂ ਜਿਹੜਾ ਖਬਰਾਂ ਦਾ ਸਿਲਸਿਲਾ ਜਾਰੀ ਰੱਖਾਂਗੇ ਤੇ ਅੱਜ ਅਸੀਂ ਇੱਕ ਖਾਸ ਮੁਲਾਕਾਤ ਦੇ ਵਿੱਚ ਇੱਕ ਐਸੀ ਸ਼ਖਸੀਅਤ ਨੂੰ ਆਪਣੇ ਸਰੋਤਿਆਂ ਦੇ ਨਾਲ ਮਿਲਾਵਾਂਗੇ। ਗੱਲ ਪ੍ਰਦੂਸ਼ਣ ਤੋਂ ਚੱਲੀ ਸੀਗੀ। ਅੱਜ ਇੱਕ ਅਸੀਂ ਇੱਕ ਸਫਲ ਕਿਸਾਨ ਜਿਹੜਾ ਕਿ ਵਗਦੀਆਂ ਹਵਾਵਾਂ ਤੋਂ ਉਲਟਾ ਚੱਲਣ ਦੀ ਕੋਸ਼ਿਸ਼ ਕਰ ਰਿਹਾ। ਮੇਰੇ ਕਹਿਣ ਦਾ ਭਾਵ ਹੈ ਕਿ ਜਿਵੇਂ ਆਪਾਂ ਪੰਜਾਬ ਦੇ ਵਿੱਚ ਦੇਖਦੇ ਹਾਂ ਕਿ ਕੈਂਸਰ, ਕੈਂਸਰ ਨੇ ਸਾਡੇ ਪੰਜਾਬ ਨੂੰ ਸਪੈਸ਼ਲੀ ਜਿਹੜਾ ਮੁਕਤਸਰ ਫਿਰੋਜ਼ਪੁਰ ਇਧਰਲੀ ਜਿਹੜੀ ਬੈਲਟ ਹੈ ਮਾਨਸਾ ਦੀ ਬੈਲਟ ਹੈਗੀ ਆ ਲੋਕਾਂ ਨੂੰ ਆਪਣੀ ਜਕੜ ਦੇ ਵਿੱਚ ਲੈ ਲਿਆ। ਅਸੀਂ ਆਮ ਹੀ ਅਕਸਰ ਦੇਖਦੇ ਹਾਂ ਕਿ ਇੱਕ ਜਿਹੜੀ ਟ੍ਰੇਨ ਚੱਲਦੀ ਹੈ ਪੰਜਾਬ ਤੋਂ ਬੀਕਾਨੇਰ ਨੂੰ ਤੇ ਉਹ ਸਾਰੀ ਦੀ ਸਾਰੀ ਕਹਿੰਦੇ ਜਿਹੜੀ ਟ੍ਰੇਨ ਹੈਗੀ ਹੈ ਕੈਂਸਰ ਦੇ ਮਰੀਜ਼ਾਂ ਦੇ ਨਾਲ ਭਰੀ ਵੀ ਹੁੰਦੀ ਹੈ। ਸੋ ਦੇਖੋ ਕਿੰਨਾ ਜਿਹੜਾ ਪੇਸ਼ੈਂਟ ਹੈਗਾ ਉਹ ਉੱਥੇ ਜਾ ਰਿਹਾ ਹੈਗਾ ਕੈਂਸਰ ਦੇ ਨਾਲ। ਤੇ ਇਹ ਜਿਹੜੀਆਂ ਘਾਤਕ ਬਿਮਾਰੀਆਂ ਇਹਨਾਂ ਦਾ ਸਭ ਤੋਂ ਵੱਡਾ ਕਾਰਨ ਫਿਰ ਉਹੀ ਹੈ ਕਿ ਲੋੜੋਂ ਵੱਧ ਜਿਹੜਾ ਪੈਸਟੀਸਾਈਡ ਹੈਗਾ ਕੈਮੀਕਲਸ ਹੈਗੇ ਉਹ ਯੂਜ ਕੀਤੇ ਜਾਂਦੇ ਆ। ਅੱਜ ਤਾਂ ਹੁਣ ਕਹਿੰਦੇ ਜੀ ਇਹ ਇੰਨੇ ਕੁ ਜ਼ਿਆਦਾ ਸਾਡੀ ਧਰਤੀ ਦੇ ਵਿੱਚ ਜਜ਼ਬ ਹੋ ਚੁੱਕੇ ਆ ਅੰਦਰ ਜਾ ਚੁੱਕੇ ਹੈਗੇ ਆ ਕਿ ਉਹਨਾਂ ਨੂੰ ਅਸੀਂ ਛੇਤੀ ਛੇਤੀ ਬਾਹਰ ਨਹੀਂ ਕੱਢ ਸਕਦੇ। ਜਿਹੜਾ ਦੁੱਧ ਹੈ ਦੁੱਧ ਅਸੀਂ ਆਪਦੇ ਵੱਲੋਂ ਜੇ ਪਿਓਰ ਵੀ ਲੈ ਲੈਣੇ ਹੈਗੇ ਆ ਤੇ ਉਸ ਦੇ ਵਿੱਚ ਵੀ ਦੇਖਦੇ ਆ ਕਿ ਯੂਰੀਆ ਦੀ ਕਿੰਨੀ ਜਿਹੜੀ ਮਕਦਾਰ ਪਾਈ ਜਾਂਦੀ ਹੈਗੀ ਆ। ਸੋ ਪੰਜਾਬ ਨੂੰ ਸਾਡੇ ਨੂੰ ਸਾਰੇ ਪਾਸੇ ਹੀ ਜਿਹੜਾ ਹੈਗਾ ਨੁਕਸਾਨ ਹੋ ਰਿਹਾ ਹੈਗਾ। ਸੋ ਅੱਜ ਜਿਸ ਕਿਸਾਨ ਦੇ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਾਵਾਂਗੇ ਉਹ ਜ਼ਹਿਰ ਮੁਕਤ ਖੇਤੀ ਕਰ ਰਿਹਾ। ਇੱਕ ਉਹਨਾਂ ਨੇ ਮਾਡਲ ਤਿਆਰ ਕੀਤਾ ਹੈਗਾ ਜਿਸ ਤੇ ਉਹ ਵਰਕ ਕਰ ਰਹੇ ਹੈਗੇ ਆ ਕਿ ਕੁਦਰਤੀ ਸਾਧਨਾਂ ਦੇ ਨਾਲ ਜਿਹੜੀ ਹੈਗੀ ਹੈ ਖੇਤੀ ਅੱਜ ਵੀ ਕੀਤੀ ਜਾ ਸਕਦੀ ਹੈ, ਜ਼ਹਿਰ ਮੁਕਤ ਖੇਤੀ ਕੀਤੀ ਜਾ ਸਕਦੀ ਹੈ ਜਿਹਦੇ ਨਾਲ ਸਾਡਾ ਜਿਹੜੀਆਂ ਹੈਗੀਆਂ ਅਸੀਂ ਭਿਆਨਕ ਬਿਮਾਰੀਆਂ ਤੋਂ ਨਜ਼ਾਤ ਵੀ ਪਾ ਸਕਦੇ ਹਾਂ ਤੇ ਨਾਲ ਦੀ ਨਾਲ ਰਿਸ਼ਟ ਪੁਸ਼ਟ ਵੀ ਰਹਿ ਸਕਦੇ ਹਾਂ। ਸੋ ਅੱਜ ਅਸੀਂ ਇੱਕ ਖਾਸ ਮੁਲਾਕਾਤ ਕਮਲਜੀਤ ਸਿੰਘ ਹੇਅਰ ਜੋ ਕਿ ਕੁਦਰਤੀ ਖੇਤੀ ਜ਼ਹਿਰ ਮੁਕਤ ਖੇਤੀ ਕਰ ਰਹੇ ਹੈਗੇ ਉਹਨਾਂ ਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ। ਸੋ ਆਓ ਜੀ ਗੱਲਾਂ ਬਾਤਾਂ ਦੇ ਨਾਲ ਨਾਲ ਜਿਹੜਾ ਹੈਗਾ ਆਪਾਂ ਗੀਤ ਸੰਗੀਤ ਦਾ ਵੀ ਆਨੰਦ ਮਾਣਦੇ ਹਾਂ। ਲੋ ਸਰੋਤਿਆਂ ਦੀ ਹਾਜ਼ਰੀ ਦੇ ਵਿੱਚ ਗੀਤ ਲੈ ਕੇ ਹਾਜ਼ਰ ਹਾਂ ਜੀ ਫੇਸਬੁੱਕ ਤੇ ਰੱਬ ਪੰਮਾ ਡੂਮੇਵਾਲੀ ਦੀ ਆਵਾਜ਼ ਦੇ ਵਿੱਚ। ਪੰਮਾ ਡੂਮੇਵਾਲੀ ਬਹੁਤ ਹੀ ਖੂਬਸੂਰਤ ਜਿਹੜਾ ਗਾਇਕੀ ਕਰਦਾ ਹੈਗਾ, ਬੜੇ ਖੂਬਸੂਰਤ ਇਹਦੇ ਜਿਹੜੇ ਸ਼ਬਦ ਹੈਗੇ ਆ ਵਰਡ ਹੁੰਦੇ ਆ। ਪਿੱਛੇ ਜੇ ਮੈਂ ਦੇਖਿਆ ਸੀਗਾ ਕਿ ਕਿਸੇ ਇੱਕ ਮਾਈ ਕੋਲ ਇਹ ਪੰਮਾ ਮਾਈ ਕੋਈ ਇਹਨੂੰ ਮਿਲੀ ਤੇ ਉਹਨੇ ਇਹਨੂੰ ਪੰਮਾ ਡੂਮੇਵਾਲੀਆ ਨੂੰ ਥੋੜੇ ਜੇ ਪੈਸਿਆਂ ਦਾ ਸ਼ਗਨ ਦਿੱਤਾ ਤੇ ਇਹਨੇ ਉਹ ਪੈਸੇ ਆਪਦੇ ਕੋਲ ਸੰਭਾਲ ਕੇ ਰੱਖੇ ਤੇ ਉਹ ਇੱਕ ਆਸ਼ੀਰਵਾਦ ਦੇ ਤੌਰ ਤੇ ਰੱਖੇ। ਸੋ ਸਿੱਜਦਾ ਇਹੋ ਜਿਹੇ ਜਿਹੜੇ ਸਿੰਗਰਾਂ ਨੂੰ ਕਹਿੰਦੇ ਵੀ ਜ਼ਰੂਰੀ ਨੀ ਆਮ ਸਿੰਗਰ ਕਹਿੰਦੇ ਆ ਵੀ ਸਾਨੂੰ ਤਾਂ ਜੀ ਜਿਹੋ ਜਿਹਾ ਸਰੋਤੇ ਚਾਹੁੰਦੇ ਆ ਸਾਨੂੰ ਉਹੋ ਜਿਹਾ ਗਾਉਣਾ ਪੈਂਦਾ ਹੈਗਾ। ਸੋ ਮਸਾਲਾ ਸਰੋਤੇ ਚਾਹੁੰਦੇ ਆ ਤੇ ਉਹੋ ਜਿਹਾ ਮਸਾਲਾ ਸਾਨੂੰ ਦੇਣਾ ਪੈਂਦਾ, ਮੇਰਾ ਭਾਵ ਹੈਗਾ ਲੱਚਰ ਗਾਇਕੀ ਤੋਂ। ਸੋ ਇਹੋ ਜਿਹੀ ਗੱਲ ਨੀ, ਜੇ ਤੁਸੀਂ ਚੰਗਾ ਸੁਣਾਉਂਦੇ ਹੋ ਤੇ ਸਰੋਤੇ ਵੀ ਚੰਗਾ ਸੁਣਦੇ ਆ। ਸੋ ਪੰਮਾ ਡੂਮੇਵਾਲੀਆ ਦੀ ਇੱਕ ਸਾਫ ਸੁਥਰੀ ਜਿਹੜੀ ਗਾਇਕੀ ਹੈਗੀ ਹੈ, ਬੜੀ ਸਾਫ ਸੁਥਰੀ ਗਾਇਕੀ ਹੈਗੀ ਹੈ ਤੇ ਇਸ ਪੈਟਰਨ ਤੇ ਆਪਾਂ ਦੇਖਦੇ ਹਾਂ ਕਿ ਹੋਰ ਵੀ ਜਿਹੜੇ ਅੱਜ ਕੱਲ੍ਹ ਜਿਹੜੇ ਗਾਇਕ ਹੈਗੇ ਆ ਉਹ ਆ ਰਹੇ ਹੈਗੇ ਆ। ਸੋ ਆਓ ਆਪਾਂ ਤੁਹਾਨੂੰ ਸਰੋਤਿਆਂ ਦੀ ਹਾਜ਼ਰੀ ਦੇ ਵਿੱਚ ਗੀਤ ਲੈ ਕੇ ਆ ਰਹੇ ਹਾਂ ਫੇਸਬੁੱਕ ਤੇ ਰੱਬ ਪੰਮਾ ਡੂਮੇਵਾਲੀਆ ਦੀ ਆਵਾਜ਼ ਦੇ ਵਿੱਚ।
ਨੇ ਲੱਖਾਂ ਬਾਜ਼ਾਰ ਅੰਦਰ ਗਾਹਕ ਹੀਰਿਆਂ ਦੇ ਹੁੰਦੇ ਨੇ ਘੱਟ ਸੱਜਣਾ ਮੁਰੀਦ ਸੱਚ ਨਹੀਂ ਵਿਕਦਾ ਹੱਤੀਆਂ ਤੇ ਪਰ ਝੂਠ ਤੇ ਵਿਕ ਜਾਏ ਝੱਟ ਸੱਜਣਾ ਸੱਚੀ ਸੀ ਹੱਕ ਸੱਜਣਾ ਸਦਾ ਮੰਗੀਦਾ ਭਲਾ ਸਰਬੱਤ ਦਾ ਜੀ ਸਦਾ ਮੰਗੀਦਾ ਭਲਾ ਸਰਬੱਤ ਦਾ ਪਿੱਛੇ ਲੱਗੀਏ ਉਕਰੇ ਕਵਈਏ ਦੇ ਨਾ ਪਿੱਛੇ ਲੱਗੀਏ ਉਕਰੇ ਕਵਈਏ ਦੇ ਨਾ ਪਿੱਛੇ ਲੱਗੀਏ ਪਾਣੀ ਹੋਵੇ ਸਾਂਝ ਪਾਈਏ ਗੱਲ ਖੋਲ ਕੇ ਲੈਣ ਦੇਣ ਕਰੀਏ ਨਾ ਝੂਠ ਬੋਲ ਕੇ ਨਾ ਸਾਧਾਂ ਤੇ ਪਖੰਡੀਆਂ
ਬਹੁਤ ਹੀ ਖੂਬਸੂਰਤ ਗੀਤ ਪੰਮਾ ਡੂਮੇਵਾਲੀਆ ਦੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਨੇ ਸੁਣਿਆ। ਸੋ ਆਓ ਆਪਾਂ ਜਿਹੜੀ ਹੈ ਖਬਰਾਂ ਦਾ ਜਿਹੜਾ ਸਿਲਸਿਲਾ ਹੈਗਾ ਉਹ ਸਰੋਤਿਆਂ ਦੇ ਨਾਲ ਜਾਰੀ ਰੱਖਾਂਗੇ। ਸੋ ਅਗਲੀ ਖਬਰ ਹੈਗੀ ਹੈ ਜੀ ਨਹਿਰੂ ਯੂਨੀਵਰਸਿਟੀ ਦੀ। ਨਹਿਰੂ ਯੂਨੀਵਰਸਿਟੀ ਦੇ ਵਿੱਚ ਘਟਨਾ ਹੋਈ ਹੈ ਕਿ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਅਤੇ ਅਧਿਆਪਕਾਂ ਤੇ ਨਕਾਬ ਪੋਸ਼ਾਂ ਨੇ ਕੀਤਾ ਹਮਲਾ। ਬੜੀ ਮੰਦਭਾਗੀ ਘਟਨਾ ਜੀ ਕਿ ਅਗਰ ਇਹੋ ਜਿਹੇ ਅਦਾਰਿਆਂ ਦੇ ਵਿੱਚ ਜਿਹੜੀਆਂ ਗੁੰਡਾਗਰਦੀਆਂ ਹੁੰਦੀਆਂ ਬੜੀਆਂ ਮੰਦਭਾਗੀਆਂ ਹੈਗੀਆਂ। ਹਮਲਾ ਕਹਿੰਦੇ ਆ ਹਮਲਾ ਭਾਰਤੀ ਜਨਤਾ ਪਾਰਟੀ ਦੀ ਵਿਦਿਆਰਥੀ ਬ੍ਰਾਂਚ ABVP ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਮੈਂਬਰਾਂ ਵੱਲੋਂ ਕੀਤਾ ਮੰਨਿਆ ਜਾ ਰਿਹਾ। ਸੋ ਆਪਾਂ ਆਮ ਹੀ ਦੇਖਦੇ ਹੈਗੇ ਕਿ ਜਿਹੜੀਆਂ ਹੈਗੀਆਂ ਇਹੋ ਜਿਹੀਆਂ ਕਾਰਵਾਈਆਂ ਜਿਹੜੀਆਂ ਕਈ ਅੱਜ ਕੱਲ ਜਿਵੇਂ ਆਪਾਂ ਆਮ ਅਕਸਰ ਦੇਖਦੇ ਹਾਂ ਕਿ ਰੋਸ ਮੁਜ਼ਾਹਰੇ ਹੋ ਰਹੇ ਆ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ, ਖਾਸ ਕਰਕੇ ਜਿਹੜਾ ਵਿਦਿਆਰਥੀ ਵਰਗ ਹੈਗਾ ਉਹ ਬਹੁਤ ਜ਼ਿਆਦਾ ਰੋਸ ਮੁਜ਼ਾਹਰੇ ਕਰ ਰਿਹਾ ਤੇ ਉਸ ਦੇ ਅਗੇਂਸਟ ਵੀ ਆਪਾਂ ਦੇਖਦੇ ਹਾਂ ਕਿ ਜਿਹੜੇ ਪੋਲੀਟੀਕਲ ਲੀਡਰ ਹੈਗੇ ਆ ਉਹ ਉਹੋ ਜਿਹੀਆਂ ਆਵਾਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ ਕਿਸੇ ਵੀ ਤਰੀਕੇ ਨਾਲ ਡਰਾ ਕੇ ਧਮਕਾ ਕੇ। ਸੋ ਉਸ ਨਹਿਰੂ ਯੂਨੀਵਰਸਿਟੀ ਦੇ ਵਿੱਚ ਸ਼ਾਮ ਨੂੰ ਇਹ ਜਿਹੜਾ ਹਮਲਾ ਹੋਇਆ ਸੀਗਾ, ਇਸ ਹਮਲੇ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਨਾਲ ਉਹਨਾਂ ਨੇ ਜਿਹੜੇ ਉੱਥੋਂ ਦੇ ਅਧਿਆਪਕਾਂ ਤੇ ਵੀ ਹਮਲਾ ਕੀਤਾ, ਸੱਟਾਂ ਫੇਟਾਂ ਮਾਰੀਆਂ ਹੈਗੀਆਂ। ਸੋ ਇਹੋ ਜਿਹੀਆਂ ਜਿਹੜੀਆਂ ਕਾਰਵਾਈਆਂ ਹੈਗੀਆਂ ਬਿਲਕੁਲ ਵੀ ਨਹੀਂ ਹੋਣੀਆਂ ਚਾਹੀਦੀਆਂ। ਅਗਲੀ ਖਬਰ ਹੈਗੀ ਹੈ ਜੀ ਪਾਕਿਸਤਾਨ ਨੇ ਫਿਰ ਡਰੋਨ ਜ਼ਰੀਏ ਭਾਰਤ ਚ ਘੁਸਪੈਠ ਕੀਤੀ। ਪਿਛਲੇ ਜਿਵੇਂ ਕਿ ਪਹਿਲਾਂ ਵੀ ਦੇਖਿਆ ਸੀ ਸਤੰਬਰ 2019 ਦੇ ਵਿੱਚ ਡਰੋਨ ਜ਼ਰੀਏ ਹਥਿਆਰ ਭੇਜਣ ਤੋਂ ਬਾਅਦ ਹੁਣ ਫਿਰ ਕੋਰੇ ਦਾ ਫਾਇਦਾ ਉਠਾ ਕੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨੇ ਇੱਕ ਵਾਰ ਫਿਰ ਡਰੋਨ ਜ਼ਰੀਏ ਭਾਰਤੀ ਹੱਦ ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਜਿਹੜੀ ਤਾਜ਼ਾ ਘਟਨਾ ਹੈਗੀ ਹੈ ਸ਼ੁੱਕਰਵਾਰ ਦੀ ਅੱਧੀ ਰਾਤ ਦੀ ਹੈਗੀ ਹੈ। ਆਪਾਂ ਆਮ ਹੀ ਦੇਖਦੇ ਹੈਗੇ ਹਾਂ ਕਿ ਜਿਹੜੇ ਇੱਕ ਕੰਟਰੀ ਦੂਜੇ ਕੰਟਰੀ ਦੇ ਵਿੱਚ ਇਹੋ ਜਿਹੀਆਂ ਗਤੀਵਿਧੀਆਂ ਉੱਥੋਂ ਦੀਆਂ ਜਿਹੜੀਆਂ ਏਜੰਸੀ ਹੈਗੀਆਂ ਉਹ ਕਰਵਾਉਂਦੀਆਂ ਰਹਿੰਦੀਆਂ ਹੈਗੀਆਂ। ਸੋ ਜਿਹੜੇ ਸਾਡੇ ਸੁਰੱਖਿਆ ਬਲ ਹੈਗੇ ਆ ਉਹਨਾਂ ਨੂੰ ਉਹਦੀ ਜਿਹੜੀ ਆਵਾਜ਼ ਸੀਗੀ ਰਾਤ ਦੇ ਸਨਾਟੇ ਦੇ ਵਿੱਚ ਉਸਦੀ ਆਵਾਜ਼ ਤੋਂ ਪਤਾ ਲੱਗਿਆ ਕਿ ਕੁਛ ਨਾ ਕੁਛ ਜਿਹੜਾ ਹੈਗਾ ਚੱਲ ਰਿਹਾ ਜਾਂ ਹੋ ਰਿਹਾ। ਸੋ ਇਮੀਡੀਏਟਲੀ ਉਹਨਾਂ ਨੇ ਮੁਸਤੈਦੀ ਦੇ ਨਾਲ ਜਿਹੜਾ ਹੈਗਾ ਉਸ ਜਿਹੜਾ ਡਰੋਨ ਸੀਗਾ ਉਸ ਤੇ ਉਹਨਾਂ ਨੇ ਪਕੜ ਪਾਈ ਕੰਟਰੋਲ ਕੀਤਾ। ਸੋ ਆਮ ਤੌਰ ਤੇ ਅਸੀਂ ਦੇਖਦੇ ਹੈਗੇ ਹਾਂ ਕਿ ਇਸ ਡਰੋਨ ਦੇ ਜ਼ਰੀਏ ਜਿਹੜੇ ਹੈਗੇ ਆ ਨਸ਼ੇ ਹੈਗੇ ਆ ਨਸ਼ਾ ਤਸਕਰਾਂ ਨੂੰ ਜਿਹੜੇ ਹੈਗੇ ਨਸ਼ੇ ਸਪਲਾਈ ਕੀਤੇ ਜਾਂਦੇ ਆ ਜਾਂ ਜਿਹੜੇ ਹੈਗੇ ਆ ਹਥਿਆਰ ਹੈਗੇ ਆ ਭੇਜੇ ਜਾਂਦੇ ਹੈਗੇ ਆ ਗਲਤ ਜਿਹੜੀਆਂ ਗਤੀਵਿਧੀਆਂ ਉਹ ਸ਼ੁਰੂ ਕਰਨ ਵਾਸਤੇ। ਸੋ ਇਹ ਜਿਹੜੀ ਸੀਗੀ ਡਰੋਨ ਦੀ ਖਬਰ ਸੀਗੀ। ਇੱਕ ਹੋਰ ਸਾਡੇ ਕੋਲ ਖਬਰ ਆਈ ਹੈ ਜੀ, ਭਾਜਪਾ ਦੇ ਜਿਹੜੇ ਐਮ ਪੀ ਹੈਗੇ ਆ ਧਰਮਪੁਰੀ ਅਰਵਿੰਦ ਦੇ, ਉਹਨਾਂ ਨੇ ਅਵੈਸੀ ਬਾਰੇ ਜਿਹੜਾ ਇੱਕ ਵਿਵਾਦਿਤ ਬੜਾ ਵਿਵਾਦਿਤ ਬਿਆਨ ਦਿੱਤਾ ਹੈਗਾ। ਤੇਲੰਗਾਨਾ ਦੇ ਨਿਜ਼ਾਮਾਬਾਦ ਲੋਕ ਪਾਰਟੀ ਹਲਕੇ ਦੇ ਸੰਸਦ ਮੈਂਬਰ ਧਰਮਪੁਰੀ ਅਰਵਿੰਦ ਨੇ ਆਲ ਇੰਡੀਆ ਮਜਲਿਸੇ ਇਤਲਾਹੁਤ ਮੁਸਲਮੀਨੀ ਦੇ ਸੰਸਦ ਮੈਂਬਰ ਓਵੈਸੀ ਬਾਰੇ ਕਿਹਾ ਕਿ ਮੈਂ ਚੇਤਾਵਨੀ ਦਿੰਦਾ ਤੁਹਾਨੂੰ ਕਿ ਕਲੀਨ ਦੇ ਨਾਲ ਪੁੱਠਾ ਲਮਕਾ ਦੇਵਾਂਗਾ ਤੇ ਤੁਹਾਡੀ ਦਾੜੀ ਵੱਢ ਦੇਵਾਂਗਾ। ਕਿਉਂਕਿ ਜਿਹੜਾ ਓਵੈਸੀ ਸੀਗਾ ਉਹਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਗੈਰ ਕਾਨੂੰਨੀ ਦੱਸਿਆ ਸੀ। ਸੋ ਦੇਖੋ ਕੋਈ ਵੀ ਕਾਨੂੰਨ ਆਉਂਦਾ ਉਹਦੇ ਹੱਕ ਦੇ ਵਿੱਚ ਜਾਂ ਜਿਹੜੇ ਹੈਗੇ ਆ ਉਹਦੇ ਉਲਟ, ਉਹ ਸਾਡੇ ਜਿਹੜੇ ਨਿੱਜੀ ਬਿਆਨ ਹੁੰਦੇ ਆ, ਸੋਚ ਹੁੰਦੇ ਹੈਗੇ ਆ, ਕਈ ਜਿਹੜੇ ਹੈਗੇ ਉਹਦੇ ਹੱਕ ਦੇ ਵਿੱਚ ਹੁੰਦੇ ਆ, ਕਈ ਉਹਦੇ ਉਲਟ ਹੁੰਦੇ ਹੈਗੇ ਆ। ਸੋ ਇੱਕ ਇਸ ਲੈਵਲ ਦੇ ਅਸੀਂ ਜਿਹੜੇ ਜਦੋਂ ਅਸੀਂ ਪਹੁੰਚ ਜਾਂਦੇ ਮੈਂਬਰ ਪਾਰਲੀਮੈਂਟ, ਉਹ ਇਸ ਤਰ੍ਹਾਂ ਦਾ ਜਿਹੜਾ ਬਿਆਨ ਦੇਵੇ ਉਹ ਬੜਾ ਮੰਦਭਾਗਾ ਹੈਗਾ, ਗਲਤ ਹੈਗਾ ਕਿ ਆਪਾਂ ਕਹੀਏ ਕਿ ਤੈਨੂੰ ਮੈਂ ਪੁੱਠਾ ਕਰੇਨ ਦੇ ਨਾਲ ਲਮਕਾ ਦੂੰਗਾ, ਮੈਂ ਤੇਰੀ ਦਾੜੀ ਕੱਟ ਦੂੰਗਾ, ਵੱਢ ਦੂੰਗਾ। ਇਹੋ ਜਿਹੀਆਂ ਚੀਜ਼ਾਂ ਨਹੀਂ ਚਾਹੀਦੀਆਂ, ਇੰਨਾ ਨੀਵਾਂ ਹੋ ਕੇ ਗਿਰ ਕੇ ਇਹੋ ਜਿਹੀਆਂ ਸਟੇਟਮੈਂਟਸ ਨਹੀਂ ਦੇਣੀਆਂ ਚਾਹੀਦੀਆਂ। ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਜਿਹੜੇ ਲੀਡਰ ਹੈਗੇ ਆ ਉਹ ਇੱਕ ਖਾਸ ਕਿਸਮ ਦੇ ਫਿਰਕੇ ਨੂੰ ਖੁਸ਼ ਕਰਨ ਵਾਸਤੇ ਇਹੋ ਜਿਹੀਆਂ ਸਟੇਟਮੈਂਟ ਦਿੰਦੇ ਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਅਸੀਂ ਨਵੀਆਂ ਜਿਹੜੀਆਂ ਪੈੜਾਂ ਸ਼ੁਰੂ ਕਰ ਰਹੇ ਹਾਂ। ਇਹਨਾਂ ਚੀਜ਼ਾਂ ਦੇ ਨਾਲ ਸਾਡੇ ਦੇਸ਼ ਨੂੰ ਫਾਇਦਾ ਨਹੀਂ ਜਦਕਿ ਬਹੁਤ ਵੱਡਾ ਨੁਕਸਾਨ ਹੁੰਦਾ। ਸੋ ਧਰਮ ਦੇ ਨਾਂ ਤੇ ਵੰਡੀਆਂ ਪਾਉਣੀਆਂ ਤੇ ਆਪਣੀਆਂ ਸਿਰਫ ਇੱਕ ਵੋਟਾਂ ਨੂੰ ਕੈਸ਼ ਕਰਨਾ, ਉਸ ਕੈਸ਼ ਕਰਨ ਵਾਸਤੇ ਅਸੀਂ ਇਹ ਵੰਡੀਆਂ ਪਾਉਣੇ ਆ, ਸੋ ਇਹ ਬਹੁਤ ਮਾੜੀ ਗੱਲ। ਤੁਸੀਂ ਚੰਗੇ ਕੰਮ ਕਰੋ, ਵਧੀਆ ਕੰਮ ਕਰੋ, ਲੋਕ ਤੁਹਾਨੂੰ ਆਪੇ ਵੋਟਾਂ ਪਾਉਣਗੇ, ਨਾ ਕਿ ਅਸੀਂ ਆਖੀਏ ਵੀ ਲੋਕਾਂ ਨੂੰ ਅਸੀਂ ਵੰਡੀ ਜਾਈਏ, ਉਹਨਾਂ ਨੂੰ ਅਸੀਂ ਆਪਸ ਵਿੱਚ ਲੜਾਈ ਜਾਈਏ, ਪੜਾਈ ਜਾਈਏ, ਧਰਮ ਦੇ ਨਾਂ ਤੇ ਵੰਡੀ ਜਾਈਏ। ਇਹੋ ਜਿਹੀਆਂ ਸਾਨੂੰ ਗੱਲਾਂ ਸ਼ੋਭਾ ਨਹੀਂ ਦਿੰਦੀਆਂ, ਚੰਗੀਆਂ ਨਹੀਂ ਲੱਗਦੀਆਂ। ਸੋ ਚੰਗੇ ਕੰਮ ਕਰੋ, ਤੁਸੀਂ ਸਰਕਾਰ ਦੇ ਵਿੱਚੋਂ ਤੁਹਾਡਾ ਫਰਜ਼ ਬਣਦਾ ਹੈਗਾ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਆ ਉਹਨਾਂ ਵਾਸਤੇ ਅਸੀਂ ਚੰਗੀਆਂ ਜਿਹੜੀਆਂ ਨੌਕਰੀਆਂ ਹੈਗੀਆਂ ਉਹ ਕ੍ਰੀਏਟ ਕਰੀਏ, ਉਹਨਾਂ ਵਾਸਤੇ ਅਸੀਂ ਅੱਛੇ ਪ੍ਰੋਜੈਕਟਸ ਲੈ ਕੇ ਆਈਏ, ਕੋਈ ਸਾਡੀਆਂ ਬਿਜ਼ਨਸ ਓਪਰਚੁਨਿਟੀਜ਼ ਹੋਣ, ਲੋਕਾਂ ਨੂੰ ਅਸੀਂ ਚੰਗੀਆਂ ਸਿਹਤ ਸੇਵਾਵਾਂ ਦੇਈਏ, ਅਸੀਂ ਚੰਗਾ ਜਿਹੜਾ ਵਿਦਿਅਕ ਢਾਂਚਾ, ਚੰਗੇ ਸਕੂਲ ਕਾਲਜ ਜਿਹੜੇ ਹੈਗੇ ਆ ਉਹ ਦੇਈਏ। ਸੋ ਅਸੀਂ ਇਹੋ ਜਿਹੇ ਚੰਗੇ ਕੰਮ ਕਰੀਏ ਤਾਂ ਜੋ ਚੰਗੇ ਅਸੀਂ ਇੱਕ ਨਾਗਰਿਕ ਪੈਦਾ ਕਰੀਏ, ਸਾਡੇ ਅੱਛੇ ਇੰਜੀਨੀਅਰ ਹੋਣ, ਚੰਗੇ ਸਾਡੇ ਬਿਜ਼ਨਸਮੈਨ ਹੋਣ, ਚੰਗੇ ਸਾਡੇ ਡਾਕਟਰ ਹੋਣ, ਸਾਡੀ ਜਿਹੜੀ ਫਾਰਮਿੰਗ ਹੈਗੀ ਆ ਉਹ ਵਧੀਆ ਤਰੀਕੇ ਦੇ ਨਾਲ ਹੋਵੇ, ਦੂਸਰੇ ਕੰਟਰੀਜ਼ ਦੇ ਵਿੱਚੋਂ ਅਸੀਂ ਚੰਗੀਆਂ ਚੰਗੀਆਂ ਤਕਨੀਕਸ ਲੈ ਕੇ ਆਈਏ ਜਿਹਦੇ ਨਾਲ ਜਿਹੜਾ ਸਾਡੇ ਲੋਕਾਂ ਨੂੰ, ਸਾਡੀ ਜਨਤਾ ਨੂੰ ਫਾਇਦਾ ਹੋਵੇ। ਸੋ ਅਸੀਂ ਮਤਲਬ ਇਹੋ ਜਿਹੇ ਬਿਆਨ ਦਿੰਦੇ ਹਾਂ ਕਿ ਅਸੀਂ ਦੂਸਰੇ ਜਿਹੜੇ ਫਿਰਕੇ ਦੇ ਲੋਕ ਆ ਉਹਨਾਂ ਨੂੰ ਖੁਸ਼ ਕਰਨ ਵਾਸਤੇ ਜਿਹੜੀਆਂ ਸਟੇਟਮੈਂਟਸ ਦਿੰਦੇ ਹੈਗੀਆਂ ਇਹ ਚੰਗੀਆਂ ਗੱਲਾਂ ਨੀ। ਸੋ ਧਰਮ ਨੂੰ ਰਾਜਨੀਤੀ ਦੇ ਤੌਰ ਤੇ ਮੁੱਦਾ ਨਹੀਂ ਬਣਾਉਣਾ ਚਾਹੀਦਾ ਹੈਗਾ, ਰਾਜਨੀਤੀ ਚਮਕਾਉਣ ਵਾਸਤੇ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਸੋ ਇਸਦੇ ਨਾਲ ਜਿਹੜੀ ਅਗਲੀ ਖਬਰ ਹੈਗੀ ਹੈ ਜੀ ਉਹ ਹੈਗੀ ਹੈ ਪੰਜਾਬ ਦੇ ਵਿੱਚ ਪੰਜ ਗ੍ਰਾਈ ਪਿੰਡ ਦੇ, ਕੋਟਪੁਰੇ ਦੇ ਕੋਲ ਪੰਜ ਗ੍ਰਾਈ ਪਿੰਡ ਦੇ ਖਬਰ ਹੈਗੀ ਹੈ ਬਿਨਾਂ ਕਿਸੇ ਸਤਿਕਾਰ ਅਤੇ ਮਰਿਆਦਾ ਦੇ ਡੇਰੇ ਵਿੱਚ ਰੱਖੇ ਪਾਵਨ ਸਰੂਪ ਨੂੰ ਲੈ ਕੇ ਤਣਾਅ। ਇਹ ਬੜੀ ਮੰਦਭਾਗੀ ਬੜੀ ਮਾੜੀ ਗੱਲ ਹੈ ਜੀ। ਆਪਾਂ ਆਮ ਹੀ ਦੇਖ ਕੇ ਦੇ ਹਾਂ ਕਿ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਆਮ ਡੇਰਿਆਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਕਈ ਥਾਵਾਂ ਤੇ ਆਪਾਂ ਦੇਖਦੇ ਹਾਂ ਅਲਮਾਰੀਆਂ ਦੇ ਵਿੱਚ ਰੱਖੇ ਹੁੰਦੇ ਹੈਗੇ ਆ ਜਾਂ ਪ੍ਰੋਪਰ ਉੱਥੇ ਮਰਿਆਦਾ ਨਹੀਂ ਹੁੰਦੀ ਹੈਗੀ। ਸੋ ਇਸ ਵਾਸਤੇ ਜਿਹੜੀ ਸਾਡੀ ਐਸ ਜੀ ਪੀ ਸੀ ਹੈਗੀ ਹੈ ਜਾਂ ਅਕਾਲ ਤਖ਼ਤ ਸਾਹਿਬ ਹੈਗਾ ਉਹਨਾਂ ਨੂੰ ਇਸ ਚੀਜ਼ ਦਾ ਨੋਟਿਸ ਲੈਣਾ ਚਾਹੀਦਾ ਹੈਗਾ। ਇਹ ਵੈਸੇ ਤਾਂ ਜਿਹੜੀ ਡਿਊਟੀ ਹੈਗੀ ਹੈ ਐਸ ਜੀ ਪੀ ਸੀ ਦੀ ਬਣਦੀ ਹੈਗੀ ਆ, ਪਰ ਐਸ ਜੀ ਪੀ ਸੀ ਦਾ ਜਿਹੜਾ ਧਿਆਨ ਹੈਗਾ ਹੋਰ ਹੀ ਪਾਸੇ ਲੱਗਿਆ ਹੋਇਆ ਹੈਗਾ। ਸੋ ਕੋਟਕਪੁਰਾ ਦੇ ਕੋਲ ਪੰਜ ਕਰਾਈ ਦੇ ਵਿੱਚ ਜਿਹੜਾ ਸਥਿਤ ਡੇਰਾ ਹੈਗਾ ਦੇਵਾ ਸਿੰਘ, ਉਹਨਾਂ ਦੀ ਅਲਮਾਰੀ ਦੇ ਵਿੱਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ, ਤੇ ਸਤਿਕਾਰ ਕਮੇਟੀ ਨੇ ਉੱਥੇ ਜਾ ਕੇ ਜਦੋਂ ਪਤਾ ਕੀਤਾ ਤੇ ਉੱਥੇ ਉਹਨਾਂ ਨਾਲ ਗੱਲਬਾਤ ਹੋਈ ਕਰੀ। ਸੋ ਇਹ ਜਿਹੜੇ ਡੇਰੇ ਵਾਲੇ ਹੈਗੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਪ੍ਰੋਪਰ ਮਰਿਆਦਾ ਦੇ ਨਾਲ ਜਿਹੜੇ ਹੈਗੇ ਉੱਥੇ ਨਹੀਂ ਰੱਖਦੇ ਹੈਗੇ। ਸੋ ਐਸ ਜੀ ਪੀ ਸੀ ਨੂੰ ਦੇਖਣਾ ਚਾਹੀਦਾ ਹੈਗਾ ਜਾਂ ਅਕਾਲ ਤਖ਼ਤ ਸਾਹਿਬ ਤੋਂ ਸਪੈਸ਼ਲ ਇਸ ਚੀਜ਼ ਦਾ ਸੰਦੇਸ਼ ਹੋਣਾ ਚਾਹੀਦਾ ਕਿ ਕਿਸੇ ਵੀ ਡੇਰਿਆਂ ਨੂੰ ਜਾਂ ਇਹੋ ਜਿਹੀਆਂ ਥਾਵਾਂ ਤੇ ਜਿਹੜੇ ਹੈਗੇ ਸਰੂਪ ਨਾ ਦਿੱਤੇ ਜਾਣ ਜਿੱਥੇ ਕਿ ਪ੍ਰੋਪਰ ਜਿਹੜੀ ਉਹਨਾਂ ਦੀ ਮਰਿਆਦਾ ਨਹੀਂ ਹੋ ਸਕਦੀ। ਪਿੱਛੇ ਜੇ ਮੈਂ ਦੇਖ ਰਿਹਾ ਸੀਗਾ ਕਿ ਇੱਕ ਸਟੇਟ ਦੇ ਵਿੱਚ ਕੋਈ ਪੰਡਿਤ ਸੀਗਾ ਉਹ ਆਪਦੇ ਛੋਟੇ ਜਿਹੇ ਘਰ ਦੇ ਵਿੱਚ ਉੱਥੇ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖੇ ਹੋਏ ਸੀਗੇ ਉੱਥੇ ਉਹ ਜਿਹੜੀਆਂ ਸੀਗੀਆਂ ਆਹ ਆਪਦਾ ਕੀ ਲਾਉਂਦੇ ਹੈਗੇ ਆ ਪਾਣ ਪੂਣ ਜਾਂ ਉਹੀ ਲਾਈ ਜਾਂਦੇ ਸੀਗੇ। ਸੋ ਇਹਨਾਂ ਚੀਜ਼ਾਂ ਦਾ ਜਿਹੜਾ ਹੈਗਾ ਸਾਡੇ ਐਸ ਜੀ ਪੀ ਸੀ ਨੂੰ ਧਿਆਨ ਰੱਖਣਾ ਚਾਹੀਦਾ ਹੈਗਾ ਕਿ ਇਹਨਾਂ ਤੇ ਪ੍ਰੋਪਰ ਨਜ਼ਰਸਾਨੀ ਹੋਵੇ। ਇਹ ਨੀ ਹੈਗਾ ਵੀ ਕੋਈ ਵੀ ਜਾਵੇ ਤੇ ਇਹਨਾਂ ਪਾਵਨ ਸਰੂਪਾਂ ਨੂੰ ਉਹ ਨਾਲ ਲੈ ਕੇ ਜਾ ਸਕਦਾ ਹੈਗਾ। ਸੋ ਇੱਥੇ ਜਿਹੜਾ ਫਰਜ਼ ਇਹਨਾਂ ਦਾ ਬਣਦਾ ਹੈਗਾ। ਸੋ ਆਪਾਂ ਜਿਹੜੀਆਂ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਹੈਗਾ ਤੇ ਖਬਰਾਂ ਦਾ ਸਿਲਸਿਲਾ ਉਹ ਆਪਾਂ ਜਾਰੀ ਰੱਖਾਂਗੇ। ਆਓ ਹੁਣ ਅਸੀਂ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਦੋ ਤਾਰਾ ਵੱਜਦਾ ਵੀ ਇਹ ਗਾਣਾ ਸੁਣਦੇ ਹੈਗੇ ਆ ਤੇ ਗਾਣੇ ਦੇ ਨਾਲ ਨਾਲ ਅਸੀਂ ਆਪਣੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਾਂਗੇ। ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕਰ ਰਿਹਾ ਸੀਗਾ ਕਿ ਪੰਮਾ ਡੂਮੇ ਵਾਲੀ, ਇਸੇ ਤਰ੍ਹਾਂ ਜਿਹੜੇ ਮਨਮੋਹਨ ਵਾਰਸ ਹੈ ਇਹ ਵੀ ਇੱਕ ਬੜੀ ਸਾਫ਼ ਸੁਥਰੀ ਗਾਇਕੀ ਦੇ ਮਾਲਕ ਹੈਗੇ ਆ ਤੇ ਬੜੀ ਸਾਫ਼ ਸੁਥਰੀ ਇਹਨਾਂ ਦੀ ਸ਼ੁਰੂ ਤੋਂ ਹੀ ਗਾਇਕੀ ਰਹੀ ਹੈ। ਆਓ ਇਹਨਾਂ ਦੀ ਆਵਾਜ਼ ਦੇ ਵਿੱਚ ਆਪਾਂ ਇੱਕ ਗੀਤ ਸੁਣਦੇ ਹਾਂ।
ਜਾਂਦੀ ਏ ਸੋਹਣੇ ਹਾਰ ਸ਼ਿੰਗਾਰ ਲਗਾ ਕੇ अपनी बिजनेस की तरक्की लिए तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस की एड देने लिए जां किसी भी पसंदीदा प्रोग्राम नूं स्पॉन्सर करन लिए संपर्क करो accounts@harmanradio.com जां harmanradio.com ते एडवर्टाइजमेंट सेक्शन विजिट करो।
ਇੱਕ ਤਾਰਾ ਵੱਜਦਾ ਵੇ ਰਾਂਝਣਾ ਮੂਰ ਮਹਿਲ ਦੀ ਜੋੜੀ ਬਹੁਤ ਹੀ ਜਿਹੜਾ ਖੂਬਸੂਰਤ ਗਾਣਾ ਮਨਮੋਹਨ ਵਾਰਸ ਦੀ ਆਵਾਜ਼ ਦੇ ਵਿੱਚ ਸੁਣਿਆ। ਮਨਮੋਹਨ ਵਾਰਸ ਵੀ ਵਾਕਈ ਹੀ ਇੱਕ ਸਾਫ਼ ਸੁਥਰੀ ਜਿਹੜਾ ਗਾਇਕੀ ਦਾ ਇੱਕ ਸੁਰੀਲੀ ਤੇ ਸਾਫ਼ ਸੁਥਰੀ ਜਿਹੜੀ ਸ਼ਬਦਾਵਲੀ ਦੀ ਗਾਇਕੀ ਦਾ ਮਾਲਕ ਹੈਗਾ। ਸੋ ਅਗਲੀ ਸਾਡੀ ਜਿਹੜੀ ਖ਼ਬਰ ਹੈਗੀ ਹੈ ਜੀ ਉਹ ਹੈਗੀ ਹੈ ਪਾਕਿਸਤਾਨ ਦੀ। ਪਾਕਿਸਤਾਨ ਦੇ ਵਿੱਚ ਪਿਸ਼ਾਵਰ ਵਿੱਚ ਸਿੱਖ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ। ਪਰਵਿੰਦਰ ਸਿੰਘ ਦੀ ਚਮਕਾਨੀ ਇਲਾਕੇ ਵਿੱਚ ਲਾਸ਼ ਮਿਲੀ। ਪਾਕ ਦੇ ਪਹਿਲੇ ਸਿੱਖ ਟੀਵੀ ਪੱਤਰਕਾਰ ਦੇ ਭਰਾ, ਪਾਕਿਸਤਾਨ ਦੇ ਜਿਹੜੇ ਪਹਿਲੇ ਸਿੱਖ ਟੀਵੀ ਪੱਤਰਕਾਰ ਆ ਉਹਨਾਂ ਦੇ ਇਹ ਪਰਵਿੰਦਰ ਸਿੰਘ ਭਰਾ ਹੈਗੇ ਆ ਜੀ, ਤੇ ਉਹਨਾਂ ਦੀ ਜਿਹੜੀ ਹੈਗੀ ਲਾਸ਼ ਮਿਲੀ ਆ। ਤੇ ਅਣਪਛਾਤੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਗੋਲੀਆਂ ਮਾਰ ਕੇ ਹਲਾ ਕਰ ਦਿਆ ਤੇ ਉਹਨਾਂ ਇਹਨਾਂ ਦੀ ਜਿਹੜੀ ਲਾਸ਼ ਹੈਗੀ ਆ ਉੱਥੋਂ ਮਿਲੀ ਹੈਗੀ ਆ। ਉਸ ਤੇ ਉਹਨਾਂ ਦੀ ਜਿਹੜੀ ਹੈਗੀ ਆ ਤਫਤੀਸ਼ ਜਾਰੀ ਹੈਗੀ ਆ ਕਿ ਇਹ ਕਾਰਨ ਕਿਉਂ ਤੇ ਕਿਵੇਂ ਤੇ ਕਿਹੜੇ ਗੱਲ ਕਰਕੇ ਵਾਪਰਿਆ। ਸੋ ਇਸ ਦੇ ਨਾਲ ਨਾਲ ਅਗਲੀ ਖਬਰ ਹੈਗੀ ਹੈ ਅਮੈਰੀਕਾ ਤੋਂ ਕਿ ਇਰਾਨ ਨੇ ਸਾਡਾ ਨੁਕਸਾਨ ਕੀਤਾ ਤਾਂ ਉਸ ਦੇ 52 ਇਲਾਕੇ ਤਬਾਹ ਕਰ ਦੇਵਾਂਗੇ। ਟਰੰਪ ਨੇ ਚੇਤਾਵਨੀ ਦਿੱਤੀ ਹੈ ਇਰਾਨ ਨੂੰ ਕਿ ਜੇ ਉਹਨੇ ਸਾਡਾ ਨੁਕਸਾਨ ਕੀਤਾ ਤਾਂ ਅਸੀਂ ਉਹਦੇ 52 ਇਲਾਕੇ ਨਸ਼ਟ ਕਰ ਦੇਵਾਂਗੇ। ਹੁਣ ਤੱਕ ਤੇ ਸਭ ਤੋਂ ਖਤਰਨਾਕ ਹਮਲੇ ਦੀ ਉਹਨਾਂ ਨੇ ਧਮਕੀ ਦਿੱਤੀ ਹੈ ਕਿ ਇਸ ਤਰ੍ਹਾਂ ਦਾ ਹਮਲਾ ਕੀਤਾ ਜਾ ਸਕਦਾ। ਇਸ ਦੇ ਉਲਟ ਜਿਹੜਾ ਹੈਗਾ ਚੀਨ ਨੇ ਰਿਐਕਟ ਕੀਤਾ। ਚੀਨ ਨੇ ਅਮਰੀਕਾ ਨੂੰ ਤਾਕਤ ਦੀ ਦੁਰਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈਗੀ ਹੈ ਕਿ ਜਿਹੜੀ ਤੁਸੀਂ ਆਪਣੀ ਜਿਹੜੀ ਤੁਹਾਡੀ ਪਾਵਰ ਹੈਗੀ ਆ ਤਾਕਤ ਹੈਗੀ ਆ ਉਹਦੀ ਸਾਨੂੰ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਸੋ ਆਪਾਂ ਆਮ ਹੀ ਦੇਖਦੇ ਹਾਂ ਕਿ ਜਿਹੜਾ ਤਕੜਾ ਹੈਗਾ ਉਹ ਮਾੜੇ ਨੂੰ ਡਰਾਉਣ ਧਮਕਾਉਣ ਜਾਂ ਮਾਰਨ ਦੀ ਕੋਸ਼ਿਸ਼ ਕਰਦਾ ਹੈਗਾ। ਇਸੇ ਤਰ੍ਹਾਂ ਹੀ ਜਿਹੜੇ ਕੰਟਰੀ ਹੈਗੇ ਆ ਕੰਟਰੀਆਂ ਦਾ ਇਹ ਸਿਸਟਮ ਚੱਲਦਾ ਹੈਗਾ ਕਿ ਕੰਟਰੀਆਂ ਦੇ ਵਿੱਚ ਵੀ ਆਪਸ ਦੇ ਵਿੱਚ ਇਹੋ ਜਿਹੀ ਕਸ਼ਮਕਸ਼ ਚੱਲਦੀ ਰਹਿੰਦੀ ਹੈਗੀ ਹੈ। ਸੋ ਆਪਾਂ ਜੇ ਅਗਰ ਆਸਟ੍ਰੇਲੀਆ ਦੇ ਵਿੱਚ ਦੇਖਦੇ ਹਾਂ ਤੇ ਅੱਜ ਕੱਲ ਪਿਛਲੇ ਕੁਛ ਕੁ ਦਿਨਾਂ ਤੋਂ ਜਿਹੜੀਆਂ ਬੜੀਆਂ ਬੁਸ਼ ਫਾਇਰਸ ਹੋ ਰਹੀਆਂ ਹੈਗੀਆਂ ਤਕਰੀਬਨ ਸਾਰੇ ਆਸਟ੍ਰੇਲੀਆ ਦੇ ਵਿੱਚ ਹੀ। ਬ੍ਰਿਸਬਨ ਦੇ ਵਿੱਚ ਆਪਾਂ ਦੇਖਦੇ ਹਾਂ, ਸਿਡਨੀ ਦੇ ਵਿੱਚ ਦੇਖਦੇ ਹਾਂ ਤੇ ਇੱਧਰ ਆਪਣਾ ਵਿਕਟੋਰੀਆ ਵਾਲੀ ਸਾਈਡ ਤੇ ਮੈਲਬੋਰਨ ਵਾਲੀ ਸਾਈਡ ਤੇ ਆਪਾਂ ਦੇਖਦੇ ਹੈਗੇ ਹਾਂ ਤੇ ਤਕਰੀਬਨ ਸਾਰੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਹੈਗੀ ਹੈ ਬੁਸ਼ ਫਾਇਰਸ ਹੋ ਰਹੀਆਂ ਹੈਗੀਆਂ। ਉਹਦੇ ਨਾਲ ਜਿਹੜਾ ਹੈਗਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਏ ਆ, ਬਹੁਤ ਸਾਰੇ ਜਿਹੜੇ ਲੋਕ ਹੈਗੇ ਆ ਉਹ ਘਰੋਂ ਬੇਘਰ ਹੋ ਗਏ ਹੈਗੇ ਆ ਤੇ ਜਿਹੜੇ ਜਾਨਵਰ ਹੈਗੇ ਆ ਆਮ ਆਪਾਂ ਦੇਖਦੇ ਹੈਗੇ ਕਿ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਜੀਵ ਜੰਤੂ ਰਹਿੰਦੇ ਸੀ ਜਾਨਵਰ ਰਹਿੰਦੇ ਸੀਗੇ ਉਹਨਾਂ ਦਾ ਵੀ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਅੱਗਾਂ ਦੇ ਵਿੱਚ ਉਹ ਮਾਰੇ ਗਏ ਹੈਗੇ ਆ, ਮਰ ਗਏ ਹੈਗੇ ਆ ਜਾਂ ਬੁਰੀ ਤਰ੍ਹਾਂ ਝੁਲਸ ਗਏ ਹੈਗੇ ਆ। ਸੋ ਇਹ ਆਮ ਹੀ ਜਿਹੜਾ ਹੈਗਾ ਗਰਮੀਆਂ ਦੇ ਮੌਸਮ ਦੇ ਵਿੱਚ ਇਹੋ ਜਿਹੀ ਜਿਹੜੀ ਆਮ ਪ੍ਰੋਬਲਮ ਆਸਟ੍ਰੇਲੀਆ ਦੇ ਵਿੱਚ ਆਉਂਦੀ ਰਹਿੰਦੀ ਹੈਗੀ ਹੈ। ਸੋ ਸਰਕਾਰ ਵੱਲੋਂ ਬੜੀਆਂ ਸਾਵਧਾਨੀਆਂ ਵਰਤੀਆਂ ਜਾਂਦੀਆਂ ਹੈਗੀਆਂ, ਟਾਈਮ ਟੂ ਟਾਈਮ ਚੇਤਾਵਨੀਆਂ ਵੀ ਦਿੱਤੀਆਂ ਜਾਂਦੀਆਂ ਹੈਗੀਆਂ ਕਿ ਜਿਹੜੀ ਹੈਗੀ ਹੈ ਇਸ ਕਿਉਂਕਿ ਇਹੋ ਜਿਹੀ ਮੰਦਭਾਗੀ ਘਟਨਾ ਨਾ ਵਾਪਰੇ। ਪਰ ਕਹਿੰਦੇ ਹੈ ਕਿ ਕੁਦਰਤ ਦੇ ਅੱਗੇ ਕੋਈ ਵੀ ਜਿਹੜਾ ਨਹੀਂ ਖੜ ਸਕਦਾ। ਸੋ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਜਿਹੜਾ ਅੱਗ ਦਾ ਨੁਕਸਾਨ ਆਸਟ੍ਰੇਲੀਆ ਦੇ ਵਿੱਚ ਸਾਰੇ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈਗਾ। ਸੋ ਪਿੱਛੇ ਜੇ ਮੈਂ ਇੱਕ ਦੇਖ ਰਿਹਾ ਸੀਗਾ ਕਿ ਸਾਡਾ ਇੱਕ ਪੰਜਾਬੀ ਜੋੜਾ ਸੀਗਾ ਉਹਨਾਂ ਦਾ ਇੱਕ ਰੈਸਟੋਰੈਂਟ ਚਲਾ ਰਹੇ ਹੈਗੇ ਆ ਤੇ ਜਿਸ ਇਲਾਕੇ ਦੇ ਵਿੱਚ ਜਿਹੜੀ ਇਹ ਸ਼ੁਰੂ ਦੇ ਵਿੱਚ ਘਟਨਾ ਵਾਪਰੀ ਮੇਰਾ ਖਿਆਲ ਸ਼ਾਇਦ ਬ੍ਰਿਸਬਨ ਏਰੀਏ ਦੀ ਮੈਂ ਗੱਲ ਕਰ ਰਿਹਾ ਹੈਗਾ ਤੇ ਉੱਥੇ ਇੱਕ ਪੰਜਾਬੀ ਸਾਡਾ ਸਿੱਖ ਪੰਜਾਬੀ ਜੋੜਾ ਉੱਥੇ ਰੈਸਟੋਰੈਂਟ ਚਲਾ ਰਿਹਾ ਸੀਗਾ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਉੱਥੇ ਆਪਣਾ ਜਿਹੜਾ ਲੰਗਰ ਲਾਇਆ ਤੇ ਆਮ ਆਪਾਂ ਜੇ ਦੇਖਦੇ ਹੈਗੇ ਹਾਂ ਕਿ ਸਾਡੀ ਸਿੱਖ ਕੌਮ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਜਿਹੜੀ ਲੰਗਰ ਦੀ ਜਿਹੜੀ ਪ੍ਰਥਾ ਦਿੱਤੀ ਹੈਗੀ ਆ ਜਿਹੜੀ ਲੰਗਰ ਦੀ ਸਾਡੀ ਸ਼ੁਰੂਆਤ ਕੀਤੀ ਹੈਗੀ ਆ ਇਹ ਬੜੀ ਮਹਾਨ ਜਿਹੜੀ ਸੇਵਾ ਹੈਗੀ ਹੈ ਜਾਂ ਕਾਰਜ ਹੈਗਾ। ਤੋ ਸਾਡੀ ਇਸ ਕੌਮ ਦੇ ਵਿੱਚ ਇਹ ਜਿਹੜਾ ਜਜ਼ਬਾ ਹੈਗਾ ਉਹ ਕੁੱਟ ਕੁੱਟ ਕੇ ਭਰਿਆ ਹੋਇਆ ਕਿ ਜਦੋਂ ਵੀ ਕਿਸੇ ਵੀ ਕਿਸਮ ਦੀਆਂ ਕੋਈ ਆਫ਼ਤਾਂ ਕੁਦਰਤੀ ਆਫ਼ਤਾਂ ਆਉਂਦੀਆਂ ਜਾਂ ਅਸੀਂ ਕਿਸੇ ਨੂੰ ਲੋੜਵੰਦ ਨੂੰ ਦੇਖਦੇ ਹਾਂ ਤਾਂ ਅਸੀਂ ਆਪ ਮੁਹਾਰੇ ਜਿਹੜੀ ਹੈਗੀ ਉਹ ਸੇਵਾ ਵਾਲੇ ਪਾਸੇ ਚੱਲ ਪੈਂਦੇ ਹੈਗੇ ਆ। ਸੋ ਇਹਨਾਂ ਕੰਟਰੀਆਂ ਦੇ ਵਿੱਚ ਇਹਨਾਂ ਕਮਿਊਨਿਟੀਜ਼ ਵਾਸਤੇ ਇਹ ਇੱਕ ਬੜੀਆਂ ਵੱਡੀਆਂ ਗੱਲਾਂ ਹੈਗੀਆਂ ਕਿ ਫ੍ਰੀ ਫੂਡ ਦੇਣਾ ਬਹੁਤ ਇਹਨਾਂ ਨੂੰ ਵੱਡੀ ਗੱਲ ਲੱਗਦੀ ਹੈ, ਪਰ ਸਾਨੂੰ ਇਹ ਜਿਹੜੀਆਂ ਹੈਗੀਆਂ ਸਾਨੂੰ ਸਾਡੇ ਗੁਰੂਆਂ ਵੱਲੋਂ ਜਿਹੜੀਆਂ ਵਰਸਾਈਆਂ ਵੀ ਹੈਗੀਆਂ ਸਾਡੇ ਅੰਦਰ ਹੀ ਜਿਹੜੀਆਂ ਹੈਗੀਆਂ ਇਹ ਹੈਗੀਆਂ। ਸੋ ਸਲਾਮ ਹੈ ਉਸ ਸਿੱਖ ਪੰਜਾਬੀ ਜੋੜੇ ਨੂੰ ਜਿਨ੍ਹਾਂ ਨੇ ਕਿ ਉੱਥੇ ਲੰਗਰ ਦੀ ਫ੍ਰੀ ਫੂਡ ਦੀ ਉਹ ਉੱਥੇ ਸੇਵਾ ਕੀਤੀ। ਸੋ ਮੈਂ ਆਮ ਹੀ ਦੇਖਦਾ ਕਿ ਮੈਲਬਨ ਦੇ ਵਿੱਚ ਐਡੀਲੇਡ ਦੇ ਵਿੱਚ ਬੜੀਆਂ ਜਿਹੜੀਆਂ ਜਥੇਬੰਦੀਆਂ ਹੈਗੀਆਂ ਉਹ ਇਕੱਠੀਆਂ ਹੋ ਕੇ ਇਸ ਸੇਵਾ ਕਾਰਜਾਂ ਦੇ ਲਈ ਜਿਹੜੀਆਂ ਹੈਗੀਆਂ ਉਹ ਆਪਣੀਆਂ ਤਿਆਰੀਆਂ ਕਈਆਂ ਨੇ ਕੱਸ ਕੇ ਜਾ ਚੁੱਕੀਆਂ ਤੇ ਕਈ ਜਿਹੜੇ ਹੈਗੇ ਆਪਣੀਆਂ ਤਿਆਰੀਆਂ ਕੱਸ ਰਹੇ ਹੈਗੇ ਕਿ ਇਹਨਾਂ ਕਾਰਜਾਂ ਦੇ ਵਿੱਚ ਜਿਹੜੇ ਸੇਵਾ ਕਾਰਜ ਕੀਤੇ ਜਾਣ। ਪਹਿਲਾਂ ਪਿੱਛੇ ਜੀ ਜਦੋਂ ਬ੍ਰਿਸਬਨ ਦੇ ਸਾਈਡ ਤੇ ਹੜ੍ਹ ਆਏ ਸੀਗੇ ਤਾਂ ਉਦੋਂ ਵੀ ਬਹੁਤ ਜਿਹੜੀਆਂ ਸਿੱਖ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਹੜ੍ਹਾਂ ਦੇ ਵਿੱਚ ਬਹੁਤ ਸੇਵਾ ਕੀਤੀ ਸੀ, ਚਾਹੇ ਫ੍ਰੀ ਫੂਡ ਦੀ ਸੀ, ਚਾਹੇ ਕੱਪੜੇ ਲੀੜੇ ਦੀ ਸੀ, ਚਾਹੇ ਹੋਰ ਰੋਜ਼ਮਰਾ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਨੇ ਉੱਥੋਂ ਸਟੋਰਾਂ ਤੋਂ ਲਿਆ ਕੇ ਫ੍ਰੀ ਉੱਥੇ ਪ੍ਰੋਵਾਈਡ ਕੀਤੀਆਂ। ਸੋ ਮੈਂ ਹਰਮਨ ਰੇਡੀਓ ਦੇ ਜ਼ਰੀਏ ਸਾਡੇ ਸਾਰੇ ਜਿਹੜੇ ਭਾਈਚਾਰੇ ਸਿੱਖ ਭਾਈਚਾਰੇ ਨੂੰ ਵੀ ਅਪੀਲ ਕਰਦਾ ਹੈਗਾ ਕਿ ਸਾਡਾ ਫਰਜ਼ ਬਣਦਾ ਕਿ ਅਸੀਂ ਸਾਰੇ ਰਲ ਮਿਲ ਕੇ ਜਿਹੜੇ ਉਹ ਲੋੜਵੰਦ ਲੋਕ ਹੈ ਜਿਨ੍ਹਾਂ ਦੇ ਘਰ ਬਾਰ ਜਾਂ ਹੋਰ ਜਿਹੜਾ ਹੈਗਾ ਨੁਕਸਾਨ ਹੋ ਗਿਆ, ਅੱਜ ਉਹ ਘਰੋਂ ਦੇ ਘਰ ਹੋ ਗਏ ਹੈਗੇ ਆ, ਉਹਨਾਂ ਨੂੰ ਹੈਲਪ ਦੀ ਲੋੜ ਹੈਗੀ ਹੈ। ਠੀਕ ਹੈ ਸਰਕਾਰਾਂ ਹੈਲਪ ਕਰਦੀਆਂ, ਬਟ ਅਸੀਂ ਆਪਣੇ ਗੁਰੂਆਂ ਦੀਆਂ ਜਿਹੜੀਆਂ ਪਰੰਪਰਾਵਾਂ ਨੂੰ ਇਸੇ ਤਰ੍ਹਾਂ ਜਾਰੀ ਰੱਖੀਏ ਤੇ ਅਸੀਂ ਜਿਹੜਾ ਹੈਗਾ ਚਾਹੇ ਉਹ ਲੰਗਰਾਂ ਦੀ ਸੇਵਾ ਹੋਵੇ, ਚਾਹੇ ਦਵਾਈਆਂ ਦੀ ਸੇਵਾ ਹੋਵੇ, ਚਾਹੇ ਵੈਸੇ ਜਿਹੜੀ ਹੈਗੀ ਸਾਨੂੰ ਉੱਥੇ ਲੋੜ ਹੈਗੀ ਹੈ ਮੱਲਮ ਪੱਟੀ ਦੀ ਕਿਸੇ ਵੀ ਕਿਸਮ ਦੀ, ਚਾਹੇ ਜਾਨਵਰਾਂ ਦੀ ਆਪਾਂ ਗੱਲ ਕਰੀਏ, ਤੇ ਸਾਨੂੰ ਰਲ ਮਿਲ ਕੇ ਜਿਹੜੀ ਇਹ ਸੇਵਾ ਕਰਨੀ ਚਾਹੀਦੀ ਹੈਗੀ ਹੈ। ਸੋ ਇਸ ਦੇ ਨਾਲ ਨਾਲ ਹੀ ਆਪਾਂ ਜਿਹੜਾ ਹੈਗਾ ਇੱਕ ਹੋਰ ਗੀਤ ਆਰਸੋ ਲੁਹਾਰ ਦੀ ਆਵਾਜ਼ ਦੇ ਵਿੱਚ ਸਰੋਤਿਆਂ ਦੇ ਖਿਦਮਤ ਦੇ ਵਿੱਚ ਲੈ ਕੇ ਆ ਰਹੇ ਹਾਂ, ਬੋਲ ਮਿੱਟੀ ਦਿਆ ਬਾਵਿਆ। ਆਰਸੋ ਲੁਹਾਰ ਬੜਾ ਹੀ ਖੂਬਸੂਰਤ ਗਾਇਕੀ ਦਾ ਮਾਲਕ ਹੈਗਾ, ਬੜਾ ਹੀ ਵਧੀਆ ਜਿਹੜਾ ਹੈਗਾ ਸਿੰਗਰ ਹੈਗਾ, ਤੇ ਇਹਨਾਂ ਦੀ ਆਵਾਜ਼ ਦੇ ਵਿੱਚ ਅਸੀਂ ਬੋਲ ਮਿੱਟੀ ਦਿਆ ਬਾਵਿਆ ਗੀਤ ਲੈ ਕੇ ਆ ਰਹੇ। ਇਹ ਗੀਤ ਸੀ ਜੀ ਅਰਫ ਲਹਾਰ ਦੀ ਆਵਾਜ਼ ਦੇ ਵਿਚ ਬੋਲ ਮਿੱਟੀ ਦੇ ਬਾਵਿਆ ਵੇ। ਇਸ ਤੋਂ ਮਗਰੋਂ ਅਸੀਂ ਇੱਕ ਕਮਰਸ਼ੀਅਲ ਬ੍ਰੇਕ ਤੇ ਚੱਲਾਂਗੇ ਤੇ ਬ੍ਰੇਕ ਤੋਂ ਬਾਅਦ ਅਸੀਂ ਇੱਕ ਖਾਸ ਮੁਲਾਕਾਤ ਅੱਜ ਕਰਾਂਗੇ ਸਰਦਾਰ ਕਮਲਜੀਤ ਸਿੰਘ ਹੇਅਰ, ਇੱਕ ਸਫਲ ਕਿਸਾਨ ਜੋ ਕਿ ਇੱਕ ਕੁਦਰਤੀ ਖੇਤੀ ਕਰ ਰਿਹਾ, ਜ਼ਹਿਰ ਮੁਕਤ ਖੇਤੀ ਕਰ ਰਿਹਾ, ਉਹਨਾਂ ਦੇ ਨਾਲ ਅਸੀਂ ਜ਼ਹਿਰ ਮੁਕਤ ਖੇਤੀ ਦੇ ਬਾਰੇ ਗੱਲਬਾਤ ਕਰਾਂਗੇ। ਸੋ ਹੁਣ ਆਓ ਅਸੀਂ ਚੱਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੇ।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Apne career nu naviyan unchaiyan den de layi ajj hi join karo Griffin College. Ghat samay ch skillful education hasil karo Griffin College. Ethe students nu ditta janda hai healthy te harmonious studying environment, latest technology, online study te affordable fees, qualified trainers, student support services. Ajj hi join karo Griffin College, L1 30 Herschel Street, Brisbane, QLD 4000, Brisbane de education te shopping hub de bilkul vich. For more information call 617-3106-5394.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਐਮਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਲਓ ਜੀ, ਅੱਜ ਅਸੀਂ ਸਾਰੇ ਸਾਡੇ ਹਰਮਨ ਪਿਆਰੇ ਜਿਹੜੇ ਜਿੰਨੇ ਵੀ ਦਰਸ਼ਕ ਹੈਗੇ ਆ ਹਰਮਨ ਰੇਡੀਓ ਤੋਂ ਦੇਸ਼ ਵਿਦੇਸ਼ ਤੋਂ ਸੁਣ ਰਹੇ ਆ, ਅੱਜ ਇੱਕ ਮੈਂ ਖਾਸ ਮੁਲਾਕਾਤ ਦੇ ਵਿੱਚ ਇੱਕ ਅਗਾਂਹ ਵਧੂ ਸੋਚ ਵਾਲੇ ਜਿਹੜੇ ਕਿਸਾਨ ਹੈਗੇ ਆ ਕਮਲਜੀਤ ਸਿੰਘ ਹੇਅਰ, ਉਹਨਾਂ ਦੇ ਨਾਲ ਇੱਕ ਖਾਸ ਮੁਲਾਕਾਤ ਕਰਨ ਜਾ ਰਿਹਾ। ਸੋ ਸਾਡੇ ਸਾਰੇ ਹੀ ਦਰਸ਼ਕਾਂ ਦੇ ਰੂਬਰੂ ਮੈਂ ਲੈ ਕੇ ਆ ਰਿਹਾ ਇੱਕ ਅਗਾਂਹ ਵਧੂ ਕਿਸਾਨ ਸਰਦਾਰ ਕਮਲਜੀਤ ਸਿੰਘ ਹੇਅਰ। ਸੋ ਕਮਲਜੀਤ ਸਿੰਘ ਹੇਅਰ ਜੀ ਤੁਹਾਡਾ ਸਵਾਗਤ ਹੈ ਹਰਮਨ ਰੇਡੀਓ ਤੇ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ।
ਸੋ ਸਭ ਤੋਂ ਪਹਿਲਾਂ ਮੈਂ ਕਮਲਜੀਤ ਸਿੰਘ ਜੀ ਤੁਹਾਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਹਾਡੀ ਜਿਹੜੀ ਤੁਹਾਡੀ ਜਾਣ ਪਹਿਚਾਣ ਤੁਸੀਂ ਆਪਣੀ ਆਪ ਕਰਵਾਓ ਤੇ ਉਸ ਤੋਂ ਮਗਰੋਂ ਆਪਾਂ ਜਿਹੜੀ ਤੁਹਾਡੀ ਕੁਆਲੀਫਿਕੇਸ਼ਨ ਦੇ ਬਾਰੇ ਡਿਸਕਸ ਕਰਾਂਗੇ ਕਿ ਤੁਸੀਂ ਕਿਸ ਤੁਹਾਡਾ ਕੀ ਨਾਂ ਕਿਸ ਏਰੀਏ ਨੂੰ ਬਿਲੋਂਗ ਕਰਦੇ ਹੈਗੇ।
ਹਾਂਜੀ, ਮੇਰਾ ਨਾਮ ਕਮਲਜੀਤ ਸਿੰਘ ਹੇਅਰ। ਮੇਰਾ ਪਿੰਡ ਹੈਗਾ ਜੀ ਮੁਕਤਸਰ ਤੋਂ 22 ਕਿਲੋਮੀਟਰ ਸਾਈਡ ਤੇ ਸੋਨਗੜ੍ਹ ਰੱਤੇ ਵਾਲਾ। ਮੈਂ ਪਹਿਲਾਂ ਵਕੀਲ ਸੀ, ਵਕਾਲਤ ਕਰਦਾ ਸੀ ਤੇ ਹੁਣ ਮੈਂ ਆਰਗੈਨਿਕ ਜ਼ਹਿਰ ਮੁਕਤ ਖੇਤੀ ਕਰ ਰਿਹਾ।
ਵੈਰੀ ਗੁੱਡ। ਇਹ ਫਿਰ ਸਰਦਾਰ ਕਮਲਜੀਤ ਸਿੰਘ ਜੀ ਤੁਸੀਂ ਪਹਿਲਾਂ ਐਡਵੋਕੇਟ ਸੀਗੇ ਤੇ ਹੁਣ ਤੁਸੀਂ ਫਾਰਮਿੰਗ ਕਰਨ ਲੱਗ ਪਏ ਤੇ ਫਾਰਮਿੰਗ ਤੋਂ ਐਡਵੋਕੇਟ ਤਾਂ ਸੁਣੇ ਸੀ ਤੇ ਬਟ ਐਡਵੋਕੇਟ ਤੋਂ ਫਾਰਮਿੰਗ ਵਾਲੇ ਪਾਸੇ ਤੁਸੀਂ ਇੱਕ ਬੜਾ ਜਿਹੜਾ ਡਿਫਰੈਂਟ ਜਿਹਾ ਡਿਸੀਜਨ ਲਿਆ ਹੈਗਾ, ਇਹਦਾ ਕੀ ਕਾਰਨ ਹੈਗਾ ਜੀ?
ਹਾਂਜੀ, ਇਹਦੇ ਦੋ ਤਿੰਨ ਕਾਰਨ ਸੀਗੇ ਮੁੱਢਲੇ ਤੌਰ ਤੇ। ਦੋ ਕਾਰਨ ਸੀ, ਇੱਕ ਕਾਰਨ ਥੋੜਾ ਜਿਹਾ ਰਿਮੋਟ ਸੀ, ਇੱਕ ਇੰਸਟੈਂਟ ਕਾਰਨ ਸੀ। ਰਿਮੋਟ ਕਾਰਨ ਜਿਹੜਾ ਸੀ ਉਹ ਤਾਂ ਇਹ ਸੀ ਕਿ ਮੈਨੂੰ ਲੱਗਦਾ ਸੀਗਾ ਕਿ ਪੰਜਾਬ ਦੀ ਇਕਾਨਮੀ ਐਗਰੀਕਲਚਰ ਬੇਸਡ ਹੈਗੀ ਹੈ ਤੇ ਪੰਜਾਬ ਦੇ ਵਿੱਚ ਜਿਹੜਾ ਸੀ ਖੇਤੀ ਦਾ ਮਾਡਲ ਅਡੋਪਟ ਕੀਤਾ ਹੋਇਆ ਹੈਗਾ ਉਹ ਸਸਟੇਨੇਬਲ ਮਾਡਲ ਨਹੀਂ ਹੈਗਾ। ਇਹ ਮਾਡਲ ਟਿਕਾਊ ਨਹੀਂ ਹੈਗਾ, ਇਸ ਮਾਡਲ ਨੇ ਅਲਟੀਮੇਟਲੀ ਫੇਲ ਹੋਣਾ ਹੈਗਾ। ਇਸ ਮਾਡਲ ਦੀ ਮੈਨੂੰ ਲੱਗ ਰਿਹਾ ਸੀ ਕਿ ਲਾਈਫ ਕੋਈ 40-50 ਸਾਲ ਸੀਗੀ ਤੇ 40-50 ਸਾਲ ਹੁਣ ਪੂਰੇ ਹੋਣ ਵਾਲੇ ਹੈਗੇ ਆ ਤੇ ਖੇਤੀ ਦਾ ਜਿਹੜਾ ਕੈਮੀਕਲ ਮਾਡਲ ਹੈਗਾ ਇਹਨੇ ਫੇਲ ਹੋ ਜਾਣਾ। ਜਿੱਦਣ ਇਹ ਮਾਡਲ ਫੇਲ ਹੋ ਗਿਆ ਉਦਣ ਸਾਰੀ ਪੰਜਾਬ ਦੀ ਤਾਂ ਇਕੋਨਮੀ ਐਗਰੀਕਲਚਰ ਬੇਸਡ ਹੈਗੀ ਹੈ। ਜਿੱਦਣ ਕਿਸਾਨ ਫੇਲ ਹੋ ਗਿਆ ਤਾਂ ਉਦਣ ਇੱਕ ਵਕੀਲ, ਇੱਕ ਡਾਕਟਰ, ਇੱਕ ਇੰਡਸਟਰੀਅਲਿਸਟ ਸਭ ਨੇ ਫੇਲ ਹੋ ਜਾਣਾ। ਤਾਂ ਸਾਨੂੰ ਜਿਹੜਾ ਹੈਗਾ ਮੈਨੂੰ ਆਪਣਾ ਪ੍ਰੋਫੈਸ਼ਨ ਚੇਂਜ ਕਰਨਾ ਚਾਹੀਦਾ, ਮੈਨੂੰ ਥੋੜਾ ਜਿਹਾ ਹੋਰ ਜਿੱਥੇ ਪ੍ਰੋਬਲਮ ਜਿਹੜੀ ਗ੍ਰਾਸ ਰੂਟ ਤੇ ਜਾ ਕੇ ਮੈਨੂੰ ਇਹਦੇ ਬਾਰੇ ਸੋਚਣਾ ਚਾਹੀਦਾ, ਮੈਨੂੰ ਆਪਣੀ ਲਾਈਨ ਬਦਲਣੀ ਚਾਹੀਦੀ ਹੈ। ਇੱਕ ਤਾਂ ਰਿਮੋਟ ਕਾਰਨ ਤਾਂ ਇਹ ਸੀ। ਜਿਹੜਾ ਇੰਸਟੈਂਟ ਕਾਰਨ ਸੀਗਾ ਜਿਹਨੇ ਮੈਨੂੰ ਡਰ ਗਿਆ ਮੈਂ ਜਿਹਦੇ ਤੋਂ, ਤਾਂ ਉਹ ਇਹ ਸੀਗਾ ਕਿ ਮੇਰੀ ਫੈਮਿਲੀ ਦੇ ਵਿੱਚ ਦੋ ਅਨਨੈਚੁਰਲ ਡੈਥ ਹੋਈਆਂ। ਮੇਰੇ ਗ੍ਰੈਂਡਫਾਦਰ ਦੀ ਏਜ 101 ਸਾਲ ਸੀ, ਮੇਰੇ ਫਾਦਰ 53 ਸਾਲ ਦੀ ਉਮਰ ਚ ਹਾਰਟ ਅਟੈਕ ਨਾਲ ਚਲੇ ਗਏ, ਮੇਰਾ ਛੋਟਾ ਬ੍ਰਦਰ 10 ਸਾਲ ਦੀ ਉਮਰ ਚ ਬ੍ਰੇਨ ਟਿਊਮਰ ਨਾਲ ਚਲਾ ਗਿਆ। ਤਾਂ ਮੈਨੂੰ ਇੰਨਾ ਬਹੁਤ ਧੱਕਾ ਲੱਗਿਆ ਕਿ ਦਾਦੇ ਦੀ ਉਮਰ 101 ਸਾਲ ਸੀ, ਪੁੱਤ ਦੀ 53 ਹੀ ਰਹਿ ਗਈ, ਪੋਤਰੇ ਦੀ 10 ਰਹਿ ਗਈ, ਤਾਂ ਕੀ ਕਾਰਨ ਹੈ? ਜਦੋਂ ਹੋਰ ਥੋੜਾ ਜਿਹਾ ਸਟੱਡੀ ਕੀਤਾ ਤਾਂ ਪਤਾ ਲੱਗਿਆ ਕਿ ਪੰਜਾਬ ਕੋਲੇ ਤਾਂ ਇੰਡੀਆ ਦੀ ਕਲਟੀਵੇਟਡ ਲੈਂਡ ਦਾ ਸਿਰਫ 1.5% ਸ਼ੇਅਰ ਤੇ ਪੈਸਟੀਸਾਈਡ ਇੱਥੇ 18% 18% ਪੈਂਦਾ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਮਰ ਜਾਂਗੇ ਅਸੀਂ, ਕਿਵੇਂ ਜਿਉਵਾਂਗੇ ਇੰਨੀ ਪੈਸਟੀਸਾਈਡ ਖਾ ਕੇ? ਤਾਂ ਮੈਂ ਡਰ ਗਿਆ ਸੀ, ਡਰ ਦੇ ਵਿੱਚੋਂ ਮੈਂ ਜਿਹੜਾ ਇੰਸਟੈਂਟਲੀ ਵਕਾਲਤ ਛੱਡ ਕੇ ਤੇ ਜ਼ਹਿਰ ਮੁਕਤ ਖੇਤੀ ਵਾਲੇ ਪਾਸੇ ਆ ਗਏ
ਜੀ। ਆਪਾਂ ਦੁਆਰਾ ਫਿਰ ਤੁਹਾਡਾ ਥੋੜਾ ਜਿਹਾ ਪੜ੍ਹਾਈ ਵੱਲ ਚੱਲਦੇ ਹੈਗੇ ਆ ਤੇ ਤੁਸੀਂ ਜਿਹੜੀ ਆਪਣੀ ਜਿਹੜੀ ਮੁੱਢਲੀ ਜਿਹੜੀ ਵਿਦਿਆ ਸੀਗੀ ਜਾਂ ਐਜੂਕੇਸ਼ਨ ਸੀਗੀ ਉਹ ਕਿਹੜੇ ਸਕੂਲ ਤੇ ਕਾਲਜ ਤੋਂ ਪ੍ਰਾਪਤ ਕੀਤੀ ਜੀ?
ਹਾਂਜੀ, ਮੈਂ ਮੇਰੀ ਸਕੂਲਿੰਗ ਆਪਣਾ ਰੁਪਾਨਾ ਸਾਡੇ ਮੁਕਤਸਰ ਦੇ ਨੇੜੇ ਸਕੂਲ ਹੈਗਾ ਉੱਥੋਂ ਕੀਤੀ ਹੋਈ ਹੈ। ਉਸ ਤੋਂ ਬਾਅਦ ਮੇਰੀ ਗ੍ਰੈਜੂਏਸ਼ਨ ਗੌਰਮੈਂਟ ਕਾਲਜ ਮੁਕਤਸਰ ਤੋਂ ਹੈ ਤੇ ਉਸ ਤੋਂ ਬਾਅਦ ਮੈਂ ਲਾਅ ਕਰਕੇ ਆ ਗਿਆ ਗੰਗਾਨਗਰ ਤੋਂ, ਖਾਲਸਾ ਕਾਲਜ ਤੋਂ। ਫਿਰ ਮੈਂ ਬੁਕਸ ਪ੍ਰੈਕਟਿਸ ਸਟਾਰਟ ਕੀਤੀ ਸਨ 2000 ਚ, ਮੈਂ ਪ੍ਰੈਕਟਿਸ ਸਟਾਰਟ ਕਰਤੀ ਸੀ ਮੁਕਸਰ ਤੇ 2015 ਤੱਕ ਮੈਂ 15 ਸਾਲ ਪ੍ਰੈਕਟਿਸ ਕੀਤੀ ਹੈ ਤੇ 2015 ਦੇ ਵਿੱਚ ਮੈਂ ਛੱਡਿਆ ਆ ਵਕਾਲਤ।
ਵਾਹ ਜੀ ਵਾਹ, ਬੜਾ ਤੁਸੀਂ ਇੱਕ ਵੱਡਾ ਮੀਲ ਪੱਥਰ ਜਿਹੜਾ ਹੈਗਾ ਸਾਬਤ ਕੀਤਾ ਹੈਗਾ। ਸੋ ਬੜੀ ਵੱਡੀ ਸੋਚ ਲੈ ਕੇ ਚੱਲੇ ਹੋ, ਬੜੀ ਜ਼ਰੂਰਤ ਹੈਗੀ ਆ। ਆਪਾਂ ਤਾਂ ਕਹਿ ਲੂ ਵੀ ਅਜੇ ਉਹ ਝੋਨੇ ਕਣਕਾਂ ਦੇ ਚੱਕਰਾਂ ਦੇ ਵਿੱਚੋਂ ਨਹੀਂ ਨਿਕਲੇ ਤੇ ਬੜੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਸਾਡੇ ਪੰਜਾਬ ਦੀ ਜਿਹੜੀ ਮੇਨ ਇਕੋਨੋਮੀ ਹੈ ਉਹ ਐਗਰੀਕਲਚਰ ਬੇਸਡ ਹੈਗੀ ਹੈ ਤੇ ਬਟ ਸਰਕਾਰਾਂ ਦਾ ਕਹਿ ਲੋ ਜਾਂ ਜਿਹੜੇ ਇਹ ਡਿਪਾਰਟਮੈਂਟ ਹੈਗੇ ਐਗਰੀਕਲਚਰ ਦੇ ਉਹਨਾਂ ਦਾ ਵੀ ਇਧਰਲੇ ਪਾਸੇ ਮੈਂ ਸੋਚਦਾ ਅਜੇ ਕੋਈ ਧਿਆਨ ਨਹੀਂ ਹੈਗਾ ਤੇ ਤੁਸੀਂ ਇੱਕ ਬੜੀ ਵੱਡੀ ਸੋਚ ਲੈ ਕੇ ਚੱਲੇ ਹੋ ਕਿ ਇਸ ਦੇ ਪਿੱਛੇ ਆਫਟਰ ਆਲ ਕੋਈ ਨਾ ਕੋਈ ਤਾਂ ਤੁਹਾਡਾ ਗਾਈਡ ਰਿਹਾ ਹੋਊਗਾ ਜਿਹਦੇ ਤੁਸੀਂ ਅੱਛਾ। ਸੋ ਭਾਈ ਜੀ ਆਪਾਂ ਗੱਲ ਕਰ ਰਹੇ ਸੀ ਤੁਹਾਡੀ ਕੁਆਲੀਫਿਕੇਸ਼ਨ ਦੀ ਤੇ ਤੁਸੀਂ ਜਿਹੜੀ ਮੁੱਢਲੀ ਜਿਹੜੀ ਕੁਆਲੀਫਿਕੇਸ਼ਨ ਕਿਹੜੇ ਸਕੂਲ ਤੇ ਕਿਹੜੇ ਕਾਲਜ ਤੋਂ ਪ੍ਰਾਪਤ ਕੀਤੀ?
ਹਾਂਜੀ, ਮੇਰੀ ਸਕੂਲਿੰਗ ਹੈਗੀ ਹੈ ਜੀ ਮੁਕਤਸਰ ਦੇ ਨਾਲ, ਪਿੰਡ ਹੈਗਾ ਰੁਪਾਣਾ, ਰੁਪਾਣਾ ਹਾਈ ਸਕੂਲ ਮੈਟ੍ਰਿਕ ਕੀਤੀ। ਉਸ ਤੋਂ ਬਾਅਦ ਮੈਂ ਗੌਰਮੈਂਟ ਕਾਲਜ ਮੁਕਤਸਰ ਚਲਾ ਗਿਆ, ਉੱਥੋਂ ਗ੍ਰੈਜੂਏਸ਼ਨ ਕੀਤੀ। ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੈਂ ਲਾਅ ਦੇ ਵਿੱਚ ਖਾਲਸਾ ਕਾਲਜ ਗੰਗਾ ਨਗਰ ਚਲਾ ਗਿਆ, ਉੱਥੋਂ ਲਾਅ ਕਰਕੇ ਸਨ 2000 ਦੇ ਵਿੱਚ ਮੈਂ ਪ੍ਰੈਕਟਿਸ ਸਟਾਰਟ ਕਰ ਲਈ ਮੁਕਤਸਰ। 2000 ਤੋਂ ਲੈ ਕੇ 2015 ਤੱਕ ਮੈਂ 15 ਸਾਲ ਵਕਾਲਤ ਕੀਤੀ, ਤੇ 2015 ਦੇ ਵਿੱਚ ਮੈਂ ਅਲਟੀਮੇਟਲੀ ਵਕਾਲਤ ਛੱਡ ਕੇ ਫੁੱਲ ਫਲੈਜਡ ਖੇਤੀ ਵਾਲੇ ਪਾਸੇ ਆ ਗਿਆ ਸੀ।
ਵਾਹ ਜੀ ਵਾਹ, ਬਹੁਤ ਵਧੀਆ, ਬਹੁਤ ਖੂਬ। ਜਿਹੜੀ ਸਾਨੂੰ ਕਹਿ ਲੋ ਵੀ ਜ਼ਰੂਰਤ ਸਾਡੀਆਂ ਸਰਕਾਰਾਂ ਤੋਂ ਸਾਨੂੰ ਲੋੜ ਸੀਗੀ, ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਸਾਡੀ ਜਿਹੜੀ ਮੇਨ ਇਕੋਨੋਮੀ ਪੰਜਾਬ ਦੀ ਉਹ ਐਗਰੀਕਲਚਰ ਬੇਸਡ ਹੈ, ਤੇ ਪਰ ਇਧਰਲੇ ਪਾਸੇ ਨਾ ਤਾਂ ਸਾਡੀਆਂ ਸਰਕਾਰਾਂ ਦਾ ਧਿਆਨ ਹੈ ਤੇ ਨਾ ਹੀ ਸਾਡੇ ਐਗਰੀਕਲਚਰ ਡਿਪਾਰਟਮੈਂਟ ਦਾ ਧਿਆਨ ਹੈ। ਸੋ ਜਿਹੜੀ ਸੋਚ ਤੁਸੀਂ ਲੈ ਕੇ ਚੱਲੇ ਹੋ ਆਪਣੀ ਜ਼ਹਿਰ ਮੁਕਤ ਖੇਤੀ ਦੀ, ਇੱਕ ਬੜੀ ਵੱਡੀ ਜਿਹੜੀ ਸੋਚ ਲੈ ਕੇ ਚੱਲੇ ਹੈਗੇ ਹੋ, ਜਿਵੇਂ ਤੁਸੀਂ ਪਹਿਲਾਂ ਹੀ ਦੱਸਿਆ ਸੀ ਕਿ ਤੁਹਾਡੇ ਦਾਦਾ ਜੀ ਦੀ ਬੜੀ ਲੰਬੀ ਉਮਰ ਸੀਗੀ ਤੇ ਫਾਦਰ ਸਾਹਿਬ ਛੋਟੀ ਉਮਰ ਚ ਚੜ੍ਹਾਈ ਕਰ ਗਏ, ਤੇ ਉਸ ਤੋਂ ਮਗਰੋਂ ਜਿਹੜਾ ਛੋਟਾ ਭਰਾ ਹੈਗਾ ਉਹ ਬਹੁਤ ਹੀ ਛੋਟੀ ਉਮਰ ਦੇ ਵਿੱਚ ਚੜ੍ਹਾਈ ਕਰ ਗਿਆ। ਸੋ ਬੜਾ ਤੁਸੀਂ ਵੱਡਾ ਸੁਪਨਾ ਲਿਆ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਮੁਬਾਰਕਬਾਦ ਵੀ ਦਿੰਦਾ ਤੇ ਵਾਹਿਗੁਰੂ ਅੱਗੇ ਅਰਦਾਸ ਵੀ ਕਰਦਾ ਕਿ ਜੋ ਮਕਸਦ ਲੈ ਕੇ ਚੱਲੇ ਹੋ ਉਹ ਅਕਾਲ ਪੁਰਖ ਵਾਹਿਗੁਰੂ ਤੁਹਾਡਾ ਪੂਰਾ ਕਰੇ। ਸੋ ਬਾਈ ਜੀ, ਗੱਲ ਇਹ ਹੈ ਕਿ ਅੱਗੇ ਆਪਾਂ ਗੱਲ ਨੂੰ ਤੋਰਦੇ ਹਾਂ, ਇਸ ਵੇਲੇ ਫਿਰ ਤੁਹਾਡੇ ਜਦੋਂ ਤੁਸੀਂ ਸ਼ੁਰੂ ਕੀਤਾ ਸਟਾਰਟ ਕੀਤਾ ਤਾਂ ਕੋਈ ਨਾ ਕੋਈ ਤੁਹਾਡਾ ਗਾਈਡ ਮੈਂਟਰ ਹੋਊਗਾ ਜਿਹਨੇ ਮਤਲਬ ਤੁਹਾਨੂੰ ਇਸ ਰਸਤੇ ਤੇ ਸਾਰੇ ਗਾਈਡ ਕੀਤਾ, ਕਿਉਂਕਿ ਆਪਾਂ ਤਾਂ ਕਹਿ ਲੋ ਅਜੇ ਉਹਨਾਂ ਫਸਲੀ ਚੱਕਰਾਂ ਚ ਬਾਹਰ ਨਹੀਂ ਨਿਕਲੇ ਕਣਕ ਤੇ ਝੋਨੇ ਦੇ ਵਿੱਚੋਂ, ਤੇ ਤੁਸੀਂ ਤਾਂ ਇੱਕ ਬੜੀ ਜਿਹੜੀ ਹੈਗੀ ਵੱਡੀ ਸੋਚ ਲੈ ਕੇ ਚੱਲੇ ਹੋ। ਸੋ ਤੁਹਾਡਾ ਇਹਦੇ ਵਿੱਚ ਕੋਈ ਮੈਂਟਰ ਜਾਂ ਗਾਈਡ ਵੀ ਹੈ ਜੀ?
ਹਾਂ ਬਿਲਕੁਲ ਜੀ, ਸਭ ਤੋਂ ਪਹਿਲਾਂ ਮੈਂ ਖੇਤੀ ਵਿਰਾਸਤ ਮਿਸ਼ਨ ਇੱਕ NGO ਹੈਗਾ ਪੰਜਾਬ ਦੇ ਵਿੱਚ, ਜੈਤੋ ਵੇਸਟ NGO ਹੈ, ਜ਼ਹਿਰ ਮੁਕਤ ਖੇਤੀ ਦੀ ਉਹਨਾਂ ਨੇ ਪੰਜਾਬ ਦੇ ਵਿੱਚ ਨੀਂਹ ਰੱਖੀ ਸੀ, ਉਹਨਾਂ ਦੇ ਸੰਪਰਕ ਦੇ ਵਿੱਚ ਆਇਆ। ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਦੇ ਨਾਲ ਮੇਰਾ ਮੇਲ ਹੋਇਆ ਡਾਕਟਰ ਓਮ ਪ੍ਰਕਾਸ਼ ਰੁਪੇਲਾ ਜੀ ਨਾਲ। ਡਾਕਟਰ ਓਮ ਪ੍ਰਕਾਸ਼ ਰੁਪੇਲਾ ਜੀ ਇੱਕ ਮਾਈਕਰੋਬਾਇਓਲੋਜਿਸਟ ਸੀ ਹੈਦਰਾਬਾਦ ਦੇ ਰਹਿਣ ਵਾਲੇ, ਤੇ ਉਹਨਾਂ ਨਾਲ ਜਦੋਂ ਸੰਪਰਕ ਹੋਇਆ ਤਾਂ ਮੈਨੂੰ ਸਾਰਾ ਕੁਛ ਪਤਾ ਲੱਗਿਆ ਕਿ ਖੇਤੀ ਹੈ ਕੀ। ਤਾਂ ਉਹਨਾਂ ਦਾ ਸਵਾਲ ਮੈਨੂੰ ਪੈਂਦੀ ਸੱਟੇ ਸਭ ਤੋਂ ਪਹਿਲਾਂ ਜਦੋਂ ਰੁਪੇਲਾ ਜੀ ਨੂੰ ਮੈਂ ਮਿਲਿਆ ਇਹੀ ਸੀਗਾ ਕਿ ਕਮਲ ਜੀ ਖੇਤੀ ਕੀ ਹੁੰਦੀ ਹੈ। ਮੈਂ ਕਿਹਾ ਜੀ ਜ਼ਮੀਨ ਉੱਪਰ ਫਸਲਾਂ ਬੀਜ ਦੇਣਾ, ਉਹਨਾਂ ਨੂੰ ਫਸਲਾਂ ਨੂੰ ਵੱਢ ਕੇ ਵੇਚ ਦੇਣਾ ਤੇ ਪੈਸਾ ਕਮਾ ਕੇ ਆਪਣਾ ਪਰਿਵਾਰ ਪਾਲਣਾ, ਇਹ ਖੇਤੀ ਹੈ। ਤਾਂ ਡਾਕਟਰ ਰੁਪੇਲਾ ਹੱਸ ਪਏ, ਉਹ ਕਹਿੰਦੇ ਸ਼ਾਇਦ ਤੁਹਾਡੇ ਪੰਜਾਬੀਆਂ ਲਈ ਹੁਣ ਖੇਤੀ ਇਹੀ ਹੈ, ਪਰ ਤੁਹਾਡਾ ਪੰਜਾਬ ਦੇ ਲੋਕ ਹੁਣ ਖੇਤੀ ਨਹੀਂ ਕਰਦੇ, ਹੁਣ ਫਸਲਾਂ ਬੀਜਦੇ ਆ। ਫਸਲਾਂ ਬੀਜਣਾ ਤੇ ਖੇਤੀ ਕਰਨ ਦੇ ਵਿੱਚ ਬਹੁਤ ਵੱਡਾ ਅੰਤਰ ਹੈ। ਹਰੀ ਕ੍ਰਾਂਤੀ ਆਉਣ ਤੋਂ ਪਹਿਲਾਂ ਪੰਜਾਬ ਦਾ ਕਿਸਾਨ ਖੇਤੀ ਕਰਦਾ ਸੀ, ਉਸ ਤੋਂ ਬਾਅਦ ਹੁਣ ਉਹ ਫਸਲਾਂ ਬੀਜਦਾ ਹੈ। ਖੇਤੀ ਨੂੰ ਉਹ ਡਿਫਾਈਨ ਕਰਦੇ ਸੀ ਤਾਂ ਉਹ ਕਹਿੰਦੇ ਸੀ ਜ਼ਮੀਨ ਉੱਪਰ ਫਸਲਾਂ ਬੀਜਣਾ ਖੇਤੀ ਨਹੀਂ, ਖੇਤੀ ਦਾ ਇੱਕ ਯੂਨੀਕ ਕੰਪੋਜੀਸ਼ਨ ਹੈ, ਇੱਕ ਵਿਲੱਖਣ ਸੁਮੇਲ ਹੈ ਫਸਲਾਂ, ਰੁੱਖਾਂ, ਪਸ਼ੂਆਂ, ਸੂਖਮ ਜੀਵਾਂ ਅਤੇ ਪੰਛੀਆਂ ਦਾ। ਤਾਂ ਖੇਤੀ ਦੇ 5 ਅੰਗ ਹੈ, ਜਦੋਂ ਇਹ 5 ਅੰਗ ਇਕੱਠੇ ਹੁੰਦੇ ਆ ਤਾਂ ਖੇਤੀ ਬਣਦੀ ਹੈ। ਤਾਂ ਅੱਜ ਪੰਜਾਬ ਦਾ ਕਿਸਾਨ ਖੇਤੀ ਨਹੀਂ ਕਰਦਾ, ਉਹ ਫਸਲਾਂ ਬੀਜਦਾ। ਤਾਂ ਇਹ ਖੇਤੀ ਜਿਹੜੀ ਹੈ, ਇਹ ਫਸਲਾਂ ਜਿਹੜੀਆਂ ਬੀਜਣ ਵਾਲਾ ਮਾਡਲ ਹੈਗਾ, ਮਾਡਲ ਸਸਟੇਨੇਬਲ ਨਹੀਂ ਹੈਗਾ, ਇਹ ਜ਼ਿਆਦਾ ਲੰਬਾ ਸਮਾਂ ਟਿਕੂਗਾ ਨਹੀਂ। ਤਾਂ ਡਾਕਟਰ ਪਹਿਲਾਂ ਦਾ ਮੰਨਣਾ ਸੀ ਕਿ ਸਾਨੂੰ ਅਲਟਰਨੇਟਿਵ ਮਾਡਲ ਤੇ ਕੰਮ ਕਰਨਾ ਪੈਣਾ। ਤਾਂ ਡਾਕਟਰ ਪਹਿਲਾਂ ਨਾਲ ਮੇਰਾ ਮੇਲ 2013 ਦੇ ਵਿੱਚ ਹੋਇਆ, 13 ਤੋਂ ਫਿਰ ਅਸੀਂ ਅਲਟਰਨੇਟਿਵ ਮਾਡਲ ਤੇ ਕੰਮ ਕਰਨਾ ਸ਼ੁਰੂ ਕੀਤਾ। ਤਾਂ ਅਨਫੋਰਚੁਨੇਟਲੀ ਡਾਕਟਰ ਪਹਿਲਾਂ ਦਾ ਸਾਥ ਬੜਾ ਲੰਬਾ ਸਮਾਂ ਨਹੀਂ ਰਹਿ ਸਕਿਆ, 2015 ਦੇ ਐਂਡ ਤੱਕ ਉਹਨਾਂ ਦੀ ਡੈਥ ਹੋ ਜਾਂਦੀ ਹੈ। ਤਾਂ ਫਿਰ ਮੈਨੂੰ ਇਹ ਰਸਤਾ ਇਕੱਲੇ ਨੂੰ ਤੈਅ ਕਰਨਾ ਪਿਆ। ਤਾਂ ਖੇਤੀ, ਜ਼ਹਿਰ ਮੁਕਤ ਖੇਤੀ ਕਰਨੀ ਇੱਕ ਵੱਖਰੀ ਗੱਲ ਹੈ, ਇੱਕ ਨਵਾਂ ਅਲਟਰਨੇਟਿਵ ਮਾਡਲ ਖੜਾ ਕਰਨਾ ਇੱਕ ਸੈਪਰੇਟ ਗੱਲ ਹੈ। ਮੈਂ ਖੇਤੀ ਦੇ ਕੈਮੀਕਲ ਖੇਤੀ ਦੇ ਅਲਟਰਨੇਟਿਵ ਮਾਡਲ ਤੇ ਕੰਮ ਕੀਤਾ ਹੈਗਾ, ਜਿਹਦੇ ਵਿੱਚ ਕਿਹਾ ਜਿਵੇਂ ਡਾਕਟਰ ਪਹਿਲਾਂ ਨੇ ਡਿਫਾਈਨ ਕੀਤਾ ਖੇਤੀ ਨੂੰ ਕਿ ਖੇਤੀ ਦੇ 5 ਅੰਗ ਹੈ, ਮੈਂ ਉਹ 5 ਅੰਗਾਂ ਤੇ ਕੰਮ ਕੀਤਾ ਹੈਗਾ। ਮੈਂ ਫਸਲਾਂ ਦੇ ਉੱਤੇ ਕੰਮ ਕੀਤਾ ਹੈਗਾ, ਮੇਰੀਆਂ ਫਸਲਾਂ ਖੇਤ ਦੇ ਵਿੱਚ ਟੋਟਲ ਫਸਲਾਂ ਸਾਲ ਭਰ ਦੇ ਦੌਰਾਨ 50 ਤੋਂ ਉੱਪਰ ਫਸਲਾਂ ਹੋ ਜਾਂਦੀਆਂ। ਅੱਜ ਮੋਸਟਲੀ ਜ਼ਿਮੀਦਾਰ ਕੋਈ 50 ਫਸਲਾਂ ਦੇ ਨਾਂ ਨਹੀਂ ਗਿਣਾ ਸਕਦਾ, ਮੈਂ ਉਹ 50 ਫਸਲਾਂ ਦੀ ਕਾਸ਼ਤ ਕਰਦਾ ਸਾਲ ਭਰ ਦੇ ਦੌਰਾਨ। ਮੈਂ ਰੁੱਖਾਂ ਤੇ ਕੰਮ ਕੀਤਾ ਹੈਗਾ, ਮੇਰੇ ਕੋਲੇ 20 ਏਕੜ ਦੇ ਖੇਤ ਵਿੱਚ 1500 ਰੁੱਖ ਹੈਗਾ। ਤੇ ਇਹ ਤੁਸੀਂ ਹੈਰਾਨ ਹੋਵੋਗੇ ਕਿ 1500 ਰੁੱਖ ਲਾ ਕੇ ਖੇਤੀ ਕਿੱਥੇ ਹੁੰਦੀ ਹੋਊਗੀ, ਪਰ ਮੇਰਾ ਜਿਹੜਾ ਹੈਗਾ ਇੰਨੀ ਪਲੈਨਿੰਗ ਦੇ ਨਾਲ ਰੁੱਖਾਂ ਨੂੰ ਲਗਾਇਆ ਹੋਇਆ ਕਿ ਉਹ ਸ਼ੇਡਿੰਗ ਏਰੀਆ ਮੇਰਾ 3 ਏਕੜ ਤੋਂ ਜ਼ਿਆਦਾ ਨਹੀਂ ਹੈ, 3 ਏਕੜ ਤੋਂ ਘੱਟ ਘੱਟ ਸ਼ੇਡਿੰਗ ਏਰੀਆ ਹੈਗਾ। ਤੇ 20-25 ਕਿਸਮ ਦਾ ਫਰੂਟ ਹੈ, ਸਾਲ ਭਰ ਦੇ ਦੌਰਾਨ ਜਦੋਂ ਵੀ ਤੁਸੀਂ ਖੇਤ ਦੇ ਵਿੱਚ ਆਓ ਮੈਂ ਫਰੂਟ ਖਵਾਉਣ ਦੀ ਕੈਪੈਸਿਟੀ ਦੇ ਵਿੱਚ ਹੋ ਗਿਆ ਹੈਗਾ। ਰੁੱਖਾਂ ਦੀਆਂ ਪ੍ਰਜਾਤੀਆਂ ਟੋਟਲ ਡੇਢ ਸੌ ਦੇ ਕਰੀਬ ਰੁੱਖ ਹੋ ਗਏ ਮੇਰੇ ਕੋਲ ਪ੍ਰਜਾਤੀਆਂ ਰੁੱਖਾਂ ਦੀਆਂ ਸ਼ਾਇਦ ਉੱਤਰੀ ਭਾਰਤ ਦੇ ਵਿੱਚ ਕਿਸੇ ਕਿਸਾਨ ਦੇ ਕੋਲ ਇੰਨੇ ਰੁੱਖਾਂ ਦੀਆਂ ਪ੍ਰਜਾਤੀਆਂ ਨਾ ਹੋਣ। ਫਿਰ ਪਸ਼ੂ ਧਨ ਦੇ ਉੱਤੇ ਗਾਵਾਂ ਮੱਝਾਂ ਖਰਗੋਸ਼ ਮੁਰਗੀਆਂ ਦੀਆਂ ਕਾਫੀ ਬਰੀਡਾਂ, ਇਹ ਸਭ ਕੁਛ ਪਸ਼ੂ ਧਨ ਦੇ ਵਿੱਚ ਬਹੁਤ ਕੁਛ ਇਕੱਠਾ ਕੀਤਾ ਹੈਗਾ। ਸੂਖਮ ਜੀਵ ਖੇਤ ਦੇ ਵਿੱਚ ਆਪਣੇ ਆਪ ਆ ਗਏ, ਪੰਛੀ ਜਿਹੜੇ ਹੈਗੇ ਉਹ ਵੀ ਆਪਣੇ ਆਪ ਆ ਗਏ। ਤਾਂ ਮੈਂ ਖੇਤੀ ਦੀ ਜਿਹੜੀ ਹੈਗਾ ਅਲਟਰਨੇਟਿਵ ਮਾਡਲ, ਕੈਮੀਕਲ ਖੇਤੀ ਦਾ ਅਲਟਰਨੇਟਿਵ ਮਾਡਲ ਤੇ ਕੰਮ ਕੀਤਾ ਹੈਗਾ। ਤਾਂ ਇਹ ਮਾਡਲ ਦੇ ਵਿੱਚ ਇਸ ਮਾਡਲ ਨੂੰ ਹੋਰ ਸਰਲ ਕੀਤਾ ਹੈ, ਕੁਦਰਤੀ ਖੇਤੀ ਨੂੰ ਮੈਕੇਨਾਈਜ਼ ਕੀਤਾ ਹੈ, ਕੁਦਰਤੀ ਖੇਤੀ ਦਾ ਮਸ਼ੀਨੀਕਰਨ ਕੀਤਾ ਹੈਗਾ। ਤਾਂ ਇਸ ਤਰ੍ਹਾਂ ਮੈਂ ਇੱਕ ਸੈਪਰੇਟ ਮਾਡਲ, ਇੱਕ ਅਲਟਰਨੇਟਿਵ ਮਾਡਲ ਖੜਾ ਕੀਤਾ ਹੈਗਾ, ਕੁਦਰਤੀ ਖੇਤੀ ਕੈਮੀਕਲ ਖੇਤੀ ਦਾ ਅਲਟਰਨੇਟਿਵ ਮਾਡਲ।
ਜੀ, ਸੋ ਇਹਦੇ ਵਿੱਚ ਜਦੋਂ ਤੁਸੀਂ ਸ਼ੁਰੂ ਕੀਤਾ, ਸਟਾਰਟ ਕੀਤਾ, ਤੇ ਜਿਵੇਂ ਹੁਣ ਆਪਾਂ ਦੇਖਦੇ ਹਾਂ ਮੁਕਤਸਰ ਸਾਈਡ ਜਾਂ ਫਿਰੋਜ਼ਪੁਰ ਸਾਈਡ ਦੇਖਦੇ ਹਾਂ, ਤੇ ਜਿਹੜੇ ਮੁੰਡੇ ਹੈਗੇ ਆ ਉਹ ਚਿੱਟੇ ਕੁੜਤੇ ਪਜਾਮੇ ਪਾਏ ਆ, ਰੇਬਨ ਦੀਆਂ ਐਨਕਾਂ ਲਾਈਆਂ, ਥੱਲੇ ਵਧੀਆ ਵਧੀਆ ਗੱਡੀਆਂ ਰੱਖੀਆਂ, ਜਿਵੇਂ ਤੁਸੀਂ ਵੀ ਪੜ੍ਹੇ ਲਿਖੇ ਸੀਗੇ, ਵਕਾਲਤ ਕਰਦੇ ਸੀ, ਤੇ ਇੱਕੋ ਟਾਈਮ ਜਿਹੜੀ ਹੈਗੀ ਆ ਕੁਦਰਤੀ ਜਿਹੜੀ ਖੇਤੀ ਵਾਲੀ ਸਾਈਡ ਤੁਸੀਂ ਆਪਦਾ ਜ਼ਿੰਦਗੀ ਦਾ ਮੋੜ ਲਿਆ, ਤੇ ਤੁਹਾਨੂੰ ਇਹ ਔਖਾ ਨੀ ਲੱਗਿਆ ਜਾਂ ਤੁਹਾਨੂੰ ਕੋਈ ਪ੍ਰੋਬਲਮਸ ਨੀ ਇਹਦੇ ਵਿੱਚ ਆਈਆਂ ਜੀ?
ਪ੍ਰੋਬਲਮਸ ਕੁਛ ਪ੍ਰੋਬਲਮ, ਕਈ ਤਰ੍ਹਾਂ ਦੀਆਂ ਪ੍ਰੋਬਲਮ ਸੀਗੀਆਂ। ਇੱਕ ਪ੍ਰੋਬਲਮ ਸੀਗੀਆਂ ਜਿਹੜੀਆਂ ਮੇਰੀ ਨਵੀਂ ਲਾਈਨ ਅਡੋਪਟ ਕੀਤੀ ਹੈ ਮੈਂ, ਉਸ ਨਵੀਂ ਲਾਈਨ ਦੀਆਂ ਸਮੱਸਿਆਵਾਂ ਸੀਗੀਆਂ। ਮੇਰੀ ਵਕਾਲਤ, ਮੈਂ ਵਕਾਲਤ ਕਰਨ ਵਾਲਾ ਬੰਦਾ ਖੇਤੀ ਦਾ ਉੜਾੜਾ ਨਹੀਂ ਜਾਣਦਾ ਸੀ, ਆ ਕੇ ਖੇਤਾਂ ਦੇ ਵਿੱਚ ਖੇਤੀ ਕਰਨ ਲੱਗ ਪਿਆ, ਉਹ ਵੀ ਐਸੀ ਖੇਤੀ ਜਿਹੜੀ ਬਹੁਤ ਔਖੀ ਖੇਤੀ ਹੈ। ਇੱਕ ਤਾਂ ਉੱਥੋਂ ਖੇਤ ਦੀਆਂ ਸਮੱਸਿਆਵਾਂ ਆਉਣੀਆਂ ਸੀ, ਸੈਕਿੰਡ ਸਮੱਸਿਆਵਾਂ ਸੀ ਜਿਹੜਾ ਮੇਰੇ ਫੈਮਿਲੀ ਨੇ ਮੇਰਾ ਵਿਰੋਧ ਕੀਤਾ ਕਿ ਤੂੰ ਵਕਾਲਤ ਵਧੀਆ ਚੱਲਦੀ ਹੈਗੀ ਹੈ, ਡੇਢ ਲੱਖ ਰੁਪਏ ਮਹੀਨੇ ਦਾ ਲੈ ਕੇ ਆਉਣਾ ਹੈਗਾ, ਹੁਣ ਆ ਕੇ ਖੇਤਾਂ ਦੇ ਵਿੱਚ ਟੱਕਰਾ ਮਾਰਦਾ, ਪਰਿਵਾਰ ਦਾ ਵਿਰੋਧ। ਤੀਸਰਾ ਸਮੱਸਿਆਵਾਂ ਸੀ ਜਿਹੜੀਆਂ ਮੇਰੀਆਂ, ਸਮਾਜ ਨੇ ਮੈਨੂੰ ਪਰੇਸ਼ਾਨ ਕੀਤਾ, ਸਮਾਜ ਨੇ ਟਿੱਚਰਾਂ ਕੀਤੀਆਂ, ਸਮਾਜ ਨੇ ਵਿਰੋਧ ਕੀਤਾ। ਤਾਂ ਇਹ ਤਿੰਨ ਤਰ੍ਹਾਂ ਦੀਆਂ ਸਮੱਸਿਆਵਾਂ ਸੀ। ਇਹਨਾਂ ਤਿੰਨਾਂ ਸਮੱਸਿਆਵਾਂ ਦੇ ਵਿੱਚੋਂ ਜਿਹੜੀ ਖੇਤ ਦੀਆਂ ਸਮੱਸਿਆਵਾਂ ਸੀ ਉਹਦੇ ਨਾਲ ਮੈਨੂੰ ਕੋਈ ਜ਼ਿਆਦਾ ਤਕਲੀਫ ਨਹੀਂ ਆਈ, ਉਹ ਮੈਂ ਹੈਂਡਲ ਕਰ ਲਈਆਂ। ਥੋੜਾ ਜਿਹਾ ਲੇਟ ਖੇਤ ਖੜਾ ਹੋ ਗਿਆ, ਖੇਤ ਦੇ ਵਿੱਚੋਂ ਆਮਦਨ ਘੱਟ ਗਈ, ਐਸੀਆਂ ਸਮੱਸਿਆਵਾਂ ਨੂੰ ਬੰਦਾ ਬੀਅਰ ਕਰ ਲੈਂਦਾ। ਜਿਹੜਾ ਤੁਹਾਨੂੰ ਪਰਿਵਾਰ ਦੀਆਂ ਸਮੱਸਿਆਵਾਂ ਹੈਗੀਆਂ ਉਹ ਪਰੇਸ਼ਾਨ ਕਰਦੀਆਂ ਹੈਗੀਆਂ, ਇਸ ਤੋਂ ਵੀ ਜ਼ਿਆਦਾ ਪਰੇਸ਼ਾਨ ਕਰਦੀਆਂ ਤੁਹਾਨੂੰ ਜੋ ਸਮਾਜ ਤੰਗ ਕਰਦਾ, ਸਮਾਜ ਨੇ ਜੋ ਮੈਨੂੰ ਤੰਗ ਕੀਤਾ ਉਹ ਮੈਨੂੰ ਦੁੱਖ ਅੱਜ ਵੀ ਨਹੀਂ ਭੁੱਲਦਾ। ਜਦੋਂ ਮੈਂ ਵਕਾਲਤ ਕਰਦਾ ਸੀ ਉਦੋਂ ਲੋਕਾਂ ਨੂੰ ਮੇਰੇ ਤਿਕਰ ਲੋੜ ਪੈ ਸਕਦੀ ਸੀ, ਤਾਂ ਲੋਕਾਂ ਨਾਲ ਮੇਰਾ ਨਜ਼ਰੀਆ ਲੋਕਾਂ ਨਾਲ ਮੇਰੇ ਪ੍ਰਤੀ ਹੋਰ ਸੀ। ਜਦੋਂ ਛੱਡ ਕੇ ਖੇਤਾਂ ਦੇ ਵਿੱਚ ਆ ਗਿਆ ਤਾਂ ਜਿਹੜੇ ਮੈਂ ਦਿਨ ਦੇ ਪੰਜ ਪੰਜ ਵਿਆਹਾਂ ਦੇ ਕਾਰਡ ਲੋਕਾਂ ਦੇ ਆਉਂਦੇ ਹੁੰਦੇ ਸੀ, ਵਿਆਹਾਂ ਦੇ ਕਾਰਡ ਉਹਨੂੰ ਹੱਟ ਗਏ ਸੀ, ਲੋਕ ਬੁਲਾਉਣੋਂ ਹੱਟ ਗਏ ਸੀ। ਤਾਂ ਸਮਾਜ ਐਡੀ ਛੇਤੀ ਤੁਹਾਡੇ ਤੋਂ ਅੱਖਾਂ ਫੇਰ ਜਾਂਦਾ ਹੈਗਾ, ਇਹ ਮੈਂ ਦੇਖਿਆ ਹੈਗਾ ਤੇ ਇਹ ਗਿਲਾ ਮੈਨੂੰ ਰਿਹਾ ਹੈ ਅੱਜ ਵੀ ਹੈਗਾ ਕਿ ਸਮਾਜ ਤੁਹਾਡੇ ਨਾਲ ਐਂ ਵੀ ਟ੍ਰੀਟ ਕਰਦਾ ਹੈ, ਤੇ ਲੋਕਾਂ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ। ਮੇਰੇ ਖੇਤ ਦੇ ਵਿੱਚ ਰਾਤ ਨੂੰ ਬੂਟੇ ਪੱਟੇ, ਅੱਗਾਂ ਲਾ ਲਾ ਕੇ ਮੇਰੇ ਬੂਟੇ ਸਾੜੇ, ਤਾਂ ਇਹ ਬਹੁਤ ਸਮੱਸਿਆਵਾਂ ਹੰਢਾ ਕੇ ਇੱਥੋਂ ਤੱਕ ਪਹੁੰਚਿਆ ਹੈਗਾ। ਚਲੋ ਜਿਵੇਂ ਵੀ ਹੋਇਆ, ਪਰ ਹੁਣ ਉਸ ਅਲਟਰਨੇਟਿਵ ਮਾਡਲ ਖੜਾ ਕਰ ਲਿਆ ਹੈਗਾ।
ਸੋ ਇਸ ਰਸਤੇ ਤੇ ਜਦੋਂ ਤੁਸੀਂ ਚੱਲੇ ਹੋ ਜੀ, ਤੇ ਤੁਹਾਨੂੰ ਕੱਲਿਆਂ ਨੂੰ ਤਾਂ ਬਹੁਤ ਔਖਾ ਹੋਇਆ ਹੋਣਾ, ਨੈਚੁਰਲੀ ਕਿਸੇ ਨਾ ਕਿਸੇ ਸਾਥ ਦੀ ਜ਼ਰੂਰਤ ਪਈ ਹੋਊਗੀ, ਤੇ ਫਿਰ ਉਹ ਤੁਹਾਡਾ ਜਿਹੜਾ ਸਾਥ ਹੈਗਾ, ਜਿਵੇਂ ਤੁਸੀਂ ਦੱਸਿਆ ਸਮਾਜ ਵਾਲੇ ਵੀ ਉਲਟ ਸੀ, ਪਰਿਵਾਰ ਵਾਲੇ ਵੀ ਉਲਟ ਸੀ, ਤੇ ਫਿਰ ਉਹ ਤੁਹਾਡੇ ਨਾਲ ਕੋਈ ਉਹੋ ਜਿਹੇ ਸਾਥੀ ਬਣੇ ਕਿ ਕੱਲਿਆਂ ਨੇ ਉਹੋ ਜਿਹੀ ਮੰਜ਼ਿਲ ਤੈਅ ਕੀਤੀ?
ਬਿਲਕੁਲ ਕੱਲਿਆਂ ਨੇ ਕੀਤੀ ਹੈਗੀ ਜੀ, ਜਨੂਨ ਸੀ, ਪਾਗਲਪਨ ਸੀ। ਡਾਕਟਰ ਪਹਿਲਾਂ ਦੇ ਨਾਲ ਮੈਂ ਬੜਾ ਸੈਂਟੀਮੈਂਟਲੀ ਜੁੜਿਆ ਹੋਇਆ ਸੀ, ਉਹਨਾਂ ਦਾ ਸੁਪਨਾ ਸੀ ਕਿ ਅਸੀਂ ਇੱਕ ਅਲਟਰਨੇਟਿਵ ਮਾਡਲ ਖੜਾ ਕਰਨਾ। ਉਹਨਾਂ ਨੇ ਕਹਿੰਦੇ ਸੀਗੇ ਕਿ ਪੰਜਾਬ ਵਿੱਚ ਡਾਇੰਗ ਸਿਵਲਾਈਜੇਸ਼ਨ, ਇੱਥੋਂ ਦੀ ਸਭਿਅਤਾ ਲੋਪ ਹੋ ਜਾਣੀ ਹੈ। 2013 ਦੇ ਵਿੱਚ ਡਾਕਟਰ ਪਹਿਲਾਂ ਨੇ ਪ੍ਰੈਸ ਕਾਨਫਰੰਸ ਪੰਜਾਬ ਆ ਕੇ ਕੀਤੀ, ਤਾਂ ਉਹਨਾਂ ਨੇ ਕਿਹਾ, ਉਸ ਸਮੇਂ ਇਹ ਸਟੇਟਮੈਂਟ ਦਿੱਤੀ ਜਦੋਂ ਪੰਜਾਬ ਦੇ ਕਿਸਾਨ ਨੇ 1,00,000 ਰੁਪਇਆ ਬਾਸਮਤੀ ਤੋਂ ਪਰ ਏਕੜ ਕਮਾਇਆ ਸੀ। ਉਸ ਸਮੇਂ ਡਾਕਟਰ ਪਹਿਲਾਂ ਦੀ ਸਟੇਟਮੈਂਟ ਸੀਗੀ ਕਿ ਪੰਜਾਬ ਦਾ ਕਿਸਾਨ ਆਤਮ ਹੱਤਿਆ ਕਰੂਗਾ। ਪੰਜਾਬ ਦੇ ਵਿੱਚੋਂ ਜਿਹੜੀ ਇੰਟਲੈਕਚੁਅਲ ਕਲਾਸ ਹੈਗੀ ਹੈ, ਜਿਹੜੇ ਫਿਕਰਮੰਦ ਲੋਕ ਆ, ਉਹ ਇੱਥੋਂ ਮਾਈਗ੍ਰੇਟ ਕਰ ਜਾਣਗੇ, ਜਿਹੜੇ ਇੱਥੇ ਲੋਕ ਰਹਿ ਜਾਣਗੇ ਉਹ ਬਿਮਾਰੀ ਨਾਲ ਮਰ ਜਾਣਗੇ। ਇਹ 2013 ਦੀ ਸਟੇਟਮੈਂਟ ਉਸ ਸਮੇਂ ਜਦੋਂ ਪੰਜਾਬ ਦਾ ਕਿਸਾਨ 1,00,000 ਰੁਪਇਆ ਬਾਸਮਤੀ ਤੋਂ ਕਮਾ ਰਿਹਾ ਸੀ, ਤਾਂ ਲੋਕਾਂ ਨੇ ਮਜ਼ਾਕ ਉਡਾਇਆ ਡਾਕਟਰ ਪਹਿਲਾਂ ਦਾ, ਵਿਰੋਧ ਕੀਤਾ ਕਿ ਇਹਨੂੰ ਕੀ ਪਤਾ ਹੈਗਾ ਖੇਤੀ ਕਿਵੇਂ ਹੁੰਦੀ ਆ, ਅਸੀਂ ਪੰਜਾਬ ਦੇ ਲੋਕ, ਪਿੰਡ ਦੇ ਵਿੱਚ ਵੱਡੀਆਂ ਵੱਡੀਆਂ ਕੋਠੀਆਂ ਪੈ ਰਹੀਆਂ, ਫਾਰਚੂਨਰਾਂ ਗੱਡੀਆਂ ਆ ਰਹੀਆਂ ਹੈਗੀਆਂ, ਇਹਨਾਂ ਨੂੰ ਵੀ ਪਤਾ ਖੇਤੀ ਕੀ ਹੁੰਦੀ ਹੈ। ਡਾਕਟਰ ਪਹਿਲਾਂ ਨੇ ਕਿਹਾ ਸੀ ਮੈਨੂੰ ਇਹਨਾਂ ਦੇ ਨਾਲ ਕੋਈ ਗਿਲਾ ਨਹੀਂ ਹੈਗਾ, ਮੈਨੂੰ ਤਰਸ ਆਉਂਦਾ ਇਹਨਾਂ ਲੋਕਾਂ ਦੇ ਕਿ ਇਹਨਾਂ ਨੂੰ ਪਤਾ ਨੀ ਸਾਡਾ ਫਿਊਚਰ ਕੀ ਹੈ, ਸਾਡਾ ਭਵਿੱਖ ਕੀ ਹੋਣ ਵਾਲਾ ਹੈ, ਕੀ ਬਣੂਗਾ ਸਾਡੇ ਪੰਜਾਬ ਦੇ ਨਾਲ। ਤੇ ਜੋ ਉਹਨਾਂ ਨੇ ਕਿਹਾ ਸੀ ਅੱਜ ਸਭ ਕੁਛ ਉਹ ਸੱਚ ਹੋ ਰਿਹਾ ਹੈਗਾ। ਤਾਂ ਮੈਂ ਡਾਕਟਰ ਪਹਿਲਾਂ ਦੇ ਨਾਲ ਸੈਂਟੀਮੈਂਟਲੀ ਜੁੜਿਆ ਹੋਇਆ ਸੀ, ਤਾਂ ਡਾਕਟਰ ਪਹਿਲਾਂ ਦਾ ਜਦੋਂ ਸਾਥ ਛੁੱਟ ਗਿਆ ਰਸਤੇ ਦੇ ਵਿੱਚੋਂ, ਤਾਂ ਉਹਨਾਂ ਦਾ ਸੁਪਨਾ ਸੀਗਾ ਕਿ ਅਸੀਂ ਇੱਕ ਅਲਟਰਨੇਟਿਵ ਮਾਡਲ ਖੜਾ ਕਰਨਾ ਹੈਗਾ। ਡਾਕਟਰ ਪਹਿਲਾਂ ਕਹਿੰਦੇ ਸੀ ਕਿ ਮੈਂ ਸਾਬਿਤ ਕਰੂੰਗਾ ਕਿ ਇਸ ਖੇਤੀ ਦੇ ਵਿੱਚ ਝਾੜ ਨਹੀਂ ਘਟਦਾ, ਮੈਂ ਸਾਬਿਤ ਕਰੂੰਗਾ ਕਿ ਰੁੱਖ ਖੇਤੀ ਦਾ ਹਿੱਸਾ ਨੇ, ਰੁੱਖਾਂ ਨੂੰ ਖੇਤੀ ਦੇ ਵਿੱਚ ਜਿੰਨਾ ਚਿਰ ਅਸੀਂ ਫਿੱਟ ਨਹੀਂ ਕਰਾਂਗੇ ਉਹਨਾਂ ਚਿਰ ਖੇਤੀ ਕਾਮਯਾਬ ਨਹੀਂ ਹੋਊਗੀ, ਤਾਂ ਮੈਂ ਪਸ਼ੂ ਧਨ ਨੂੰ ਵਾਪਿਸ ਖੇਤੀ ਦੇ ਨਾਲ ਜੋੜੂੰਗਾ। ਤਾਂ ਉਹ ਮਾਡਲ ਖੜਾ ਕਰਨਾ ਸੀ, ਤਾਂ ਉਸ ਮਾਡਲ ਖੜਾ ਕਰਨ ਵਾਸਤੇ ਮੈਂ ਦਿਨ ਰਾਤ ਇੱਕ ਕੀਤਾ, ਰਾਤ ਨੂੰ ਵੀ ਉੱਠ ਕੇ ਇਸ ਖੇਤ ਦੇ ਵਿੱਚ ਕੰਮ ਕੀਤਾ। ਬੜੀ ਮੁਸ਼ਕਲ ਦੇ ਨਾਲ ਜਿਹੜਾ ਹੈਗਾ ਇਹ ਰਸਤੇ ਦੇ ਉੱਤੇ ਚੱਲਦਾ ਰਿਹਾ, ਸਾਰੇ ਪਾਸਿਓ ਵਿਰੋਧ, ਸਾਰੇ ਪਾਸਿਓ ਮਜ਼ਾਕ ਪਿਕਚਰਾਂ, ਤੇ ਪਰ ਲਗਨ ਪਾਗਲਪਨ ਜਨੂੰਨ ਸੀਗਾ ਕਿ ਇੱਕ ਮਾਡਲ ਖੜਾ ਕਰਨਾ ਹੈਗਾ, ਤੇ ਅਸੀਂ ਬਿਲਕੁਲ ਉਸ ਮਾਡਲ ਤੇ ਹੁਣ ਪਹੁੰਚ ਗਏ।
ਬਿਲਕੁਲ ਜੀ ਬਿਲਕੁਲ। ਸੋ ਕੋਈ ਵੀ ਕਹਿੰਦੇ ਜਿਹੜਾ ਵੱਡਾ ਕੰਮ ਹੁੰਦਾ ਜਾਂ ਵੱਡੇ ਟੀਚੇ ਹੁੰਦੇ ਉਹ ਜਨੂੰਨ ਤੋਂ ਬਿਨਾ ਜਾਂ ਜਿਹੜੇ ਪਾਗਲਪਨ ਦੀ ਹੱਦ ਤੇ ਇੱਕ ਜਾਣ ਤੋਂ ਬਿਨਾ ਕਦੇ ਪੂਰੇ ਨਹੀਂ ਹੁੰਦੇ ਗੇ। ਸੋ ਉਹੀ ਤੁਸੀਂ ਜਿਹੜਾ ਹੈਗਾ ਸੁਪਨਾ ਲੈ ਕੇ ਚੱਲੇ ਹੈਗੇ ਹੋ। ਸੋ ਜਿਵੇਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਜਾਂ ਹੋਰ ਜਿਹੜੀਆਂ ਐਗਰੀਕਲਚਰ ਦੇ ਨਾਲ ਸੰਬੰਧਿਤ ਸਾਡੇ ਨਾਲ ਯੂਨੀਵਰਸਿਟੀਆਂ, ਚਾਹੇ ਹਿਮਾਚਲ ਦੀਆਂ ਹੈਗੀਆਂ, ਹਰਿਆਣੇ ਦੀਆਂ ਹੈਗੀਆਂ, ਉਹਨਾਂ ਦਾ ਐਗਰੀਕਲਚਰ ਜਿਹੜਾ ਹੈਗਾ ਆਧੁਨਿਕ ਤਰੀਕੇ ਦੇ ਨਾਲ ਖੇਤੀ ਕਰਦੇ ਆ, ਤੇ ਤੁਸੀਂ ਟੋਟਲੀ ਜਿਹੜਾ ਹੈਗਾ ਡਿਫਰੈਂਟ ਤਰੀਕੇ ਦੇ ਨਾਲ ਜਿਹੜਾ ਕਰਦੇ ਹੋ, ਕੁਦਰਤੀ ਤਰੀਕੇ ਦੇ ਨਾਲ ਜਿਹੜੀ ਖੇਤੀ ਕਰਦੇ ਹੋ, ਜ਼ਹਿਰ ਮੁਕਤ। ਸੋ ਮੈਂ ਕਹਿ ਸਕਦਾ ਕਿ ਜੋ ਸਾਡਾ ਪੁਰਾਣਾ ਪੰਜਾਬ ਸੀਗਾ ਜਿਸ ਤਰੀਕੇ ਨਾਲ ਅਸੀਂ ਖੇਤੀ ਕਰਦੇ ਸੀਗੇ, ਤੁਸੀਂ ਉਸ ਤਰੀਕੇ ਦੇ ਨਾਲ ਉਹ ਕਰ ਰਹੇ ਹੈਗੇ ਹੋ, ਤੇ ਤੁਹਾਨੂੰ ਉਧਰੋਂ ਜਿਹੜੀ ਡਿਪਾਰਟਮੈਂਟ ਵਾਲੀ ਸਾਈਡ ਤੋਂ ਪ੍ਰੋਬਲਮਸ ਨਹੀਂ ਆਉਂਦੀਆਂ ਕਿ ਉਹ ਕਹਿੰਦੇ ਹੈਗੇ ਵੀ ਕਹਿੰਦੇ ਹੋਣ ਕਿ ਗਲਤ ਤਰੀਕੇ ਨਾਲ ਕਰ ਰਿਹਾ ਜਾਂ ਕਤਰ ਰਿਹਾ, ਜਾਂ ਤੁਹਾਨੂੰ ਜਿਹੜਾ ਹੈਗਾ ਕੰਡੈਮ ਕਰਨ ਦੀ ਕੋਸ਼ਿਸ਼ ਕਰਦੇ ਹੋਣ, ਡੀਮੋਰਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹੋਣ?
ਬਿਲਕੁਲ ਜੀ, ਜਿਸ ਤਰ੍ਹਾਂ ਮਨੁੱਖ ਦੇ ਵਿੱਚ ਇਲਾਜ ਦੀਆਂ ਅਲੱਗ ਅਲੱਗ ਪੱਧਤੀਆਂ ਨੇ, ਇਸੇ ਤਰ੍ਹਾਂ ਹੀ ਖੇਤੀ ਦੀਆਂ ਵੀ ਅਲੱਗ ਅਲੱਗ ਪੱਧਤੀਆਂ। ਖੇਤੀ ਦੇ ਵਿੱਚ ਇੱਕ ਪੱਧਤੀ ਹੈ ਨੈਚੁਰਲ ਫਾਰਮਿੰਗ, ਇੱਕ ਪੱਧਤੀ ਹੈ ਔਰਗੈਨਿਕ ਫਾਰਮਿੰਗ, ਇੱਕ ਪੱਧਤੀ ਹੈ ਕੈਮੀਕਲ ਫਾਰਮਿੰਗ। ਮੁੱਢਲੇ ਤੌਰ ਤੇ ਜੇ ਕਹੀਏ ਤਾਂ ਕੈਮੀਕਲ ਫਾਰਮਿੰਗ ਜੋ ਪ੍ਰੈਵੈਲੈਂਟ ਹੈ, ਸੋ ਸਾਡੇ ਸਮਾਜ ਦੇ ਵਿੱਚ ਚੱਲ ਰਹੀ ਹੈਗੀ, ਪੰਜਾਬ ਦੇ ਵਿੱਚ ਚੱਲ ਰਹੀ ਹੈ, ਉਹ ਕੈਮੀਕਲ ਫਾਰਮਿੰਗ ਹੈ। ਕੈਮੀਕਲ ਫਾਰਮਿੰਗ ਦਾ ਇੱਕ ਹੋਰ ਮਾਡਲ ਜਿਹੜਾ ਹੈਗਾ, ਜਿਹਨੂੰ ਗਵਰਨਮੈਂਟ ਦੀ ਸਪੋਰਟ ਹੈਗੀ ਹੈ, ਜਿਹਨੂੰ ਯੂਨੀਵਰਸਿਟੀਆਂ ਦੀ ਸਪੋਰਟ ਹੈਗੀ ਹੈ, ਉਹ ਹੈਗਾ ਔਰਗੈਨਿਕ ਫਾਰਮਿੰਗ, ਜਿਹਦੇ ਵਿੱਚ ਤੁਸੀਂ ਦੇਖਦੇ ਹੈਗੇ ਆ ਕਿ ਨੈੱਟ ਹਾਊਸ ਲੱਗੇ ਹੈਗੇ ਆ, ਉਹਦੇ ਵਿੱਚ ਸਪ੍ਰਿੰਕਲਰ ਲੱਗੇ ਹੈਗੇ ਆ, ਉਹਦੇ ਵਿੱਚ ਬਾਇਓ ਫਰਟੀਲਾਈਜ਼ਰ ਪਾਈਆਂ ਜਾਂਦੀਆਂ, ਉਹ ਗਵਰਨਮੈਂਟ ਸਪੋਰਟਡ ਪਲੱਸ ਕਾਰਪੋਰੇਟ ਸਪੋਰਟਡ ਇੱਕ ਖੇਤੀ ਦਾ ਇੱਕ ਮਾਡਲ ਹੈਗਾ। ਇਹਦੇ ਤੋਂ ਇਲਾਵਾ ਇੱਕ ਤੀਸਰਾ ਮਾਡਲ ਹੈਗਾ ਜਿਹੜਾ ਮੈਂ ਕਰ ਰਿਹਾ ਹੈ, ਉਹ ਹੈ ਨੈਚੁਰਲ ਫਾਰਮਿੰਗ। ਨੈਚੁਰਲ ਫਾਰਮਿੰਗ ਦੇ ਵਿੱਚ ਜੋ ਪ੍ਰਿੰਸੀਪਲਸ ਹੈਗੇ ਆ ਉਹ ਸਾਡੇ ਉਹ ਪੁਰਾਣੇ ਹੈਗੇ, ਜੋ ਮੇਰਾ ਦਾਦਾ ਖੇਤੀ ਕਰਦਾ ਸੀ ਉਹੀ ਪ੍ਰਿੰਸੀਪਲਸ ਹੈ, ਲੇਕਿਨ ਸਾਡੀ ਇਸ ਖੇਤੀ ਨੂੰ ਇਹ ਕਹਿ ਕੇ ਕੰਡੈਮ ਕੀਤਾ ਜਾਂਦਾ ਹੈ, ਇਹ ਕਹਿ ਕੇ ਕਿਹਾ ਕੀਤਾ ਜਾਂਦਾ ਹੈ ਕਿ ਇਹ ਤਾਂ ਟੈਕਨੋਲੋਜੀ ਦੇ ਵਿਰੋਧੀ ਨੇ, ਇਹ ਤਾਂ ਰੂੜੀਵਾਦੀ ਵਿਚਾਰਾਂ ਵਾਲੀ ਖੇਤੀ ਹੈਗੀ ਹੈ, ਇਹ ਤਾਂ ਕਹਿੰਦੇ ਆ ਕਿ ਬਲਦਾਂ ਨਾਲ ਖੇਤੀ ਕਰੋ, ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਮਿਸਗਾਈਡ ਕੀਤਾ ਜਾਂਦਾ ਹੈ। ਇਹ ਬਿਲਕੁਲ ਗਲਤ ਹੈ, ਅਸੀਂ ਰੂੜੀਵਾਦੀ ਵਿਚਾਰਾਂ ਵਾਲੇ ਨਹੀਂ ਹੈਗੇ, ਅਸੀਂ ਜਿਹੜਾ ਹੈਗਾ ਟੈਕਨੋਲੋਜੀ ਵਿਰੋਧੀ ਨਹੀਂ ਹੈ, ਅਸੀਂ ਇਹ ਕਹਿੰਦੇ ਹੈਗੇ ਕਿ ਟੈਕਨੋਲੋਜੀ ਨੂੰ ਖੇਤੀ ਦੇ ਵਿੱਚ ਵਰਤਣਾ ਹੈ, ਉਹਨੂੰ ਟੈਕਨੋਲੋਜੀ ਕਿਹੜੀ ਵਰਤਣੀ ਹੈ ਜਿਹੜੀ ਇਕੋ ਫਰੈਂਡਲੀ ਹੋਵੇ, ਜਿਹੜੀ ਇਨਵਾਇਰਮੈਂਟ ਦਾ ਨੁਕਸਾਨ ਨਾ ਕਰੇ। ਹੁਣ ਇਹ ਤਾਂ ਨਹੀਂ ਹੈਗਾ ਮੈਂ ਹੁਣ 20 ਕਿੱਲਿਆਂ ਦੇ ਵਿੱਚ ਮਾਡਲ ਖੜਾ ਕੀਤਾ ਤੇ ਮੈਂ ਬਲਦਾਂ ਨਾਲ ਖੇਤੀ ਕਰੂੰਗਾ, ਮੈਂ ਵੀ ਟਰੈਕਟਰ ਵਰਤਣਾ ਹੈਗਾ, ਮੈਂ ਇਸ ਖੇਤੀ ਨੂੰ ਆਪਣੇ ਹਿਸਾਬ ਦੇ ਨਾਲ ਮੈਕੇਨਾਈਜ਼ ਕੀਤਾ ਹੈਗਾ, ਮੈਂ ਮੈਕੇਨਾਈਜ਼ੇਸ਼ਨ ਤੇ ਕੰਮ ਕੀਤਾ ਹੈਗਾ। ਜੇ ਤੁਸੀਂ, ਮੈਂ ਤੁਹਾਨੂੰ ਇੱਕ ਉਦਾਹਰਨ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ, ਜਿਹੜੇ ਨਦੀਨ ਹੈ, ਵੀਡਸ ਹੈ, ਇਹ ਨਦੀਨ ਧਰਤੀ ਮਾਂ ਦੇ ਸਕੇ ਪੁੱਤ ਹੈਗੇ ਆ, ਇਹਨਾਂ ਦਾ ਬੀਜ ਹਵਾ ਰਾਹੀਂ ਆ ਜਾਣਾ, ਪਾਣੀ ਰਾਹੀਂ ਆ ਜਾਣਾ, ਇਹ ਖੇਤੀ ਦੇ ਵਿੱਚ ਉਗਣੇ ਹੀ ਉਗਣੇ ਹੈਗੇ ਆ। ਹੁਣ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਖੇਤੀ ਹੁੰਦੀ ਸੀ, ਜਦੋਂ ਮੇਰਾ ਦਾਦਾ ਖੇਤੀ ਕਰਦਾ ਸੀ, ਤਾਂ ਜਦੋਂ ਉਹ ਫਸਲ ਬੀਜਦੇ ਨੇ ਜਿਹਦੇ ਵਿੱਚ ਨਦੀਨ ਹੁੰਦੇ ਸੀ, ਤਾਂ ਉਹਨੂੰ ਕਸੀਆਂ ਦੇ ਨਾਲ ਉਹ ਗੋਡੀ ਕਰਕੇ ਉਹਨਾਂ ਨਦੀਨਾਂ ਨੂੰ ਖਤਮ ਕਰ ਦਿੰਦਾ ਸੀ। ਹੁਣ ਜਦੋਂ ਇਹ ਖੇਤੀ ਦਾ ਮਾਡਲ ਬਦਲਿਆ, ਹਰੀ ਕ੍ਰਾਂਤੀ ਆਈ, ਉਸ ਤੋਂ ਬਾਅਦ ਉਹ ਨਦੀਨਾਂ ਨੂੰ ਕਸੀਆਂ ਦੇ ਨਾਲ ਪੱਟਣ ਵਾਲਾ ਟ੍ਰੈਂਡ ਚਲਾ ਗਿਆ, ਤਾਂ ਕੈਮੀਕਲ ਪਾ ਕੇ ਇਹਨਾਂ ਨੂੰ ਸਾੜਨ ਵਾਲਾ ਟ੍ਰੈਂਡ ਆ ਗਿਆ ਉਸ ਮਾਡਲ, ਨਵੇਂ ਮਾਡਲ ਚ। ਤਾਂ ਜੇ ਹੁਣ ਮੈਂ ਉਹ ਮਾਡਲ ਲੈ ਕੇ ਆ ਰਿਹਾ ਹੈਗਾ ਪੁਰਾਣਾ, ਜਿਹਦੇ ਵਿੱਚ ਨਦੀਨਾਂ ਨੂੰ ਅਸੀਂ ਪੱਟਦੇ ਹੁੰਦੇ ਸੀ, ਤਾਂ ਹੁਣ ਮੈਂ ਇਹ ਨਹੀਂ ਕਹੂੰਗਾ ਕਿ ਉਹਨਾਂ ਨਦੀਨਾਂ ਨੂੰ ਤੁਸੀਂ ਕਸੀਆਂ ਨਾਲ ਹੀ ਪੱਟੋ, ਤਾਂ ਤੁਸੀਂ ਉਸੇ ਤਰ੍ਹਾਂ ਖੁਰਪਿਆਂ ਨਾਲ ਹੀ ਪੱਟੋ। ਮੈਂ ਕਹਿੰਦਾ ਤੁਸੀਂ ਉਹਨੂੰ ਮੈਕੇਨਾਈਜ਼ ਕਰੋ, ਉਹਦਾ ਮਸ਼ੀਨੀਕਰਨ ਕਰੋ। ਅਸੀਂ ਟਰੈਕਟਰ ਦੇ ਨਾਲ ਉਹਨੂੰ ਜਿਵੇਂ ਨਰਮਾ ਸੀਲਦੇ ਹੈਗੇ ਹਾਂ, ਹਰ ਫਸਲਾਂ ਨੂੰ ਸੀਲ ਕੇ ਅਸੀਂ ਮੈਕੇਨਾਈਜ਼ ਕੀਤਾ ਜਾ ਸਕਦਾ। ਤਾਂ ਮੈਂ ਹੁਣ ਆਪਣੇ ਖੇਤ ਦੇ ਵਿੱਚ ਸਾਰੀ ਮੈਕੇਨਾਈਜੇਸ਼ਨ ਕੀਤੀ ਹੋਈ ਹੈ, ਮੈਂ ਇਹ ਨੀ ਹੈਗਾ ਕਸੀਆਂ ਦੇ ਨਾਲ ਜਾਂ ਰੰਬਿਆਂ ਦੇ ਨਾਲ ਕੁਰਕਿਆਂ ਦੇ ਨਾਲ ਨਦੀਨ ਕਰਦਾ ਹੈਗਾ, ਮੈਂ ਟਰੈਕਟਰ ਦੇ ਨਾਲ ਕਰਦਾ ਹੈਗਾ, ਮੈਂ ਉਹਨੂੰ ਮੈਕੇਨਾਈਜ਼ ਕੀਤਾ ਹੈਗਾ। ਤਾਂ ਯੂਨੀਵਰਸਿਟੀਆਂ ਕਦੇ ਵੀ ਇਸ ਨੈਚੁਰਲ ਫਾਰਮਿੰਗ ਨੂੰ ਸਪੋਰਟ ਨਹੀਂ ਕਰਨਗੀਆਂ, ਸਟੇਟ ਕਦੇ ਸਪੋਰਟ ਨਹੀਂ ਕਰੂਗੀ, ਕਾਰਪੋਰੇਟ ਕਦੇ ਸਪੋਰਟ ਨਹੀਂ ਕਰੂਗਾ। ਇਹਦੇ ਨਾਲ ਇਹਨਾਂ ਦੇ ਇੰਟਰਸਟ ਕਲੈਸ਼ ਕਰਦੇ ਹੈਗੇ ਆ। ਇਸ ਵਿੱਚ ਤਾਂ ਅਸੀਂ ਬਾਹਰ ਤੋਂ ਕੁਛ ਲੈਣਾ ਹੀ ਨਹੀਂ ਹੈਗਾ, ਨੈਚੁਰਲ ਫਾਰਮਿੰਗ ਦੇ ਵਿੱਚ ਤਾਂ ਕੋਈ ਪੈਸਟੀਸਾਈਡ, ਕੋਈ ਬੀਜ, ਸਭ ਕੁਛ ਆਪਣਾ ਕਿਸਾਨ ਨੇ ਆਪਣਾ ਪੈਦਾ ਕਰਨਾ, 0% ਡਿਪੈਂਡੈਂਸੀ ਮਾਡਲ ਹੈਗਾ, ਮਾਰਕੀਟ ਤੇ ਡਿਪੈਂਡੈਂਟ ਹੀ ਹੈ ਨਹੀਂ ਅਸੀਂ। ਇਸ ਮਾਡਲ ਨੂੰ ਕਦੇ ਵੀ ਕੋਈ ਗਵਰਨਮੈਂਟ, ਕੋਈ ਕਾਰਪੋਰੇਟ, ਕੋਈ ਇਹਨੂੰ ਸਪੋਰਟ ਨਹੀਂ ਕਰੂਗਾ।
ਜੀ ਜੀ ਜੀ। ਸੋ ਆਪਾਂ ਅੱਗੇ ਥੋੜੀ ਜਿਹੀ ਕਮਰਸ਼ੀਅਲ ਬ੍ਰੇਕ ਤੇ ਚੱਲਦੇ ਹਾਂ ਜੀ, ਤੇ ਬ੍ਰੇਕ ਤੋਂ ਬਾਅਦ ਆਪਾਂ ਦੁਬਾਰਾ ਫਿਰ ਇਸ ਗੱਲਬਾਤ ਨੂੰ ਜਾਰੀ ਰੱਖਾਂਗੇ। ਸੋ ਕਮਲਜੀਤ ਸਿੰਘ ਜੀ, ਆਪਾਂ ਇੱਕ ਬ੍ਰੇਕ ਤੇ ਚੱਲਦੇ। ਬ੍ਰੇਕ ਤੋਂ ਮਗਰੋਂ ਸਵਾਗਤ ਹੈ ਕਮਲਜੀਤ ਸਿੰਘ ਜੀ। ਸੋ ਅੱਜ ਸਾਰੇ ਅਸੀਂ ਸਰੋਤਿਆਂ ਨੂੰ ਇੱਕ ਅਗਾਂਹ ਵਧੂ ਸੋਚ ਵਾਲੇ ਕਿਸਾਨ ਦੇ ਨਾਲ ਜਿਹੜੀ ਸਾਡੀ ਗੱਲਬਾਤ ਕਰਵਾ ਰਹੇ ਹਾਂ, ਜਿਹੜੇ ਕਿ ਸਾਡੇ ਨਾਲ ਅੱਜ ਜੁੜੇ ਹੋਏ ਆ ਕਮਲਜੀਤ ਸਿੰਘ ਹੇਅਰ ਫਿਰੋਜ਼ਪੁਰ ਤੋਂ, ਜਿਹੜੇ ਕਿ ਪਹਿਲਾਂ ਕਿੱਤੇ ਦੇ ਤੌਰ ਤੇ ਇੱਕ ਵਕੀਲ ਸੀਗੇ, ਤੇ ਉਸ ਤੋਂ ਮਗਰੋਂ ਇਹਨਾਂ ਨੇ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਅੱਜ ਕੱਲ੍ਹ ਜਿੰਨਾ ਸਾਡਾ ਕੈਂਸਰ ਹੋ ਰਿਹਾ ਜਾਂ ਕਿੰਨਾ ਪੈਸਟੀਸਾਈਡ ਸਾਡਾ ਧਰਤੀ ਦੇ ਵਿੱਚ ਜਾ ਕੇ ਪਾਣੀ ਰਾਹੀਂ ਜਾਂ ਹੋਰ ਫਸਲਾਂ ਦੇ ਰਾਹੀਂ ਫਿਰ ਅਸੀਂ ਜਦੋਂ ਖਾਂਦੇ ਹਾਂ ਤੇ ਸਾਡੇ ਤੇ ਉਹ ਕੈਂਸਰ ਰੂਪੀ ਮਾੜੀਆਂ ਬਿਮਾਰੀਆਂ ਦੇ ਨਾਲ ਸਾਡਾ ਜਿਹੜਾ ਨੁਕਸਾਨ ਹੋ ਰਿਹਾ, ਤਾਂ ਜੋ ਇਹ ਸਾਡਾ ਜਿਹੜਾ ਜਾਨੀ ਮਾਲੀ ਨੁਕਸਾਨ ਨਾ ਹੋਵੇ, ਇਹ ਸੋਪੇ ਨੂੰ ਲੈ ਕੇ ਚੱਲੇ ਹੈਗੇ ਆ ਕਮਲਜੀਤ ਸਿੰਘ ਜੀ। ਇਹਨਾਂ ਦੇ ਨਾਲ ਅਸੀਂ ਸਾਡੀ ਜਿਹੜੀ ਗੱਲਬਾਤ ਅਸੀਂ ਕਰ ਰਹੇ ਸੀ ਉਹ ਜਾਰੀ ਹੈ। ਸੋ ਕਮਲਜੀਤ ਸਿੰਘ ਜੀ, ਤੁਹਾਡਾ ਦੁਬਾਰਾ ਸਵਾਗਤ ਹੈ ਗੱਲਬਾਤ ਦੇ ਵਿੱਚ ਬ੍ਰੇਕ ਤੋਂ ਮਗਰੋਂ। ਸੋ ਆਪਾਂ ਗੱਲ ਕਰ ਰਹੇ ਸੀਗੇ ਕਿ ਫਸਲਾਂ ਦੇ ਬਾਰੇ। ਸੋ ਤੁਸੀਂ ਹੁਣ ਜਿਹੜੀਆਂ ਫਸਲਾਂ ਇੱਥੇ ਬੀਜੀਆਂ ਵੀ ਹੈਗੀਆਂ, ਉਹ ਕਿਹੜੀਆਂ ਕਿਹੜੀਆਂ ਜਿਹੜੀਆਂ ਫਸਲਾਂ ਤੁਸੀਂ ਬੀਜੀਆਂ ਵੀ ਹੈਗੀਆਂ ਨੇ?
ਟੋਟਲ ਫਸਲਾਂ ਮੇਰੀਆਂ ਸਾਲ ਭਰ ਦੇ ਦੌਰਾਨ 50 ਤੋਂ ਉੱਪਰ ਫਸਲਾਂ ਹੋ ਜਾਂਦੀਆਂ ਜੀ, ਅਪਰੋਕਸੀਮੇਟਲੀ 25-30 ਫਸਲਾਂ ਹਾੜੀ ਦੇ ਵਿੱਚ, 25-30 ਫਸਲਾਂ ਸਾਉਣੀ ਦੇ ਵਿੱਚ। ਜਿਹੜੀ ਵੀ ਫਸਲ ਦਾ ਤੁਸੀਂ ਨਾਮ ਲਾਓਗੇ ਉਹ ਸਾਰੀਆਂ ਫਸਲਾਂ ਹੀ ਮੈਂ ਬੀਜਦਾ ਹੈਗੇ। ਇਹ ਇੱਕ ਖੂਬਸੂਰਤੀ ਸੀਗੀ ਸਾਡੀ ਨੈਚੁਰਲ ਫਾਰਮਿੰਗ ਦੀ। ਜਦੋਂ ਪੁਰਾਣੇ ਸਮਿਆਂ ਦੇ ਵਿੱਚ ਖੇਤੀ ਹੁੰਦੀ ਸੀ, ਮੇਰੇ ਦਾਦੇ ਦੀ ਖੇਤੀ ਹੁੰਦੀ ਸੀ, ਉਦੋਂ ਇੰਨੀ ਬਾਇਓਡਾਇਵਰਸਿਟੀ ਹੁੰਦੀ ਸੀ, ਇੰਨੀ ਜੈਵ ਵਿਭਿੰਨਤਾ ਹੁੰਦੀ ਸੀ ਸਾਡੇ ਖੇਤਾਂ ਦੇ ਵਿੱਚ, ਪੰਜਾਬ ਦੇ ਵਿੱਚ, ਕਿ ਇੰਨੇ ਤਰ੍ਹਾਂ ਦੀਆਂ ਫਸਲਾਂ ਹੁੰਦੀਆਂ ਸੀ। ਜਦੋਂ ਇਹ ਖੇਤੀ ਦਾ ਮਾਡਲ ਬਦਲਿਆ, ਕੈਮੀਕਲ ਮਾਡਲ ਖੇਤੀ ਦਾ ਆਇਆ, ਉਹ ਮੋਨੋਕਲਚਰ ਆ ਗਿਆ ਉਹਦੇ ਨਾਲ। ਹੁਣ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ, ਹਾੜੀ ਦੇ ਵਿੱਚ ਤਾਂ ਦੂਰ ਦੂਰ ਤੱਕ ਕਣਕ ਹੀ ਦਿਖੂਗੀ, ਕਿਤੇ ਤੁਹਾਨੂੰ ਬਿਲਕੁਲ ਵੀ ਹੋਰ ਕੁਛ ਨਹੀਂ ਦਿਖੂਗਾ। ਸਾਉਣੀ ਦੇ ਵਿੱਚ ਤੁਹਾਨੂੰ ਸਾਰੇ ਪਾਸੇ ਝੋਨਾ ਹੀ ਝੋਨਾ ਦਿਖੂਗਾ। ਤਾਂ ਇਹ ਮੋਨੋਕਲਚਰ ਜਿਹੜਾ ਹੈਗਾ, ਇਹ ਕੈਮੀਕਲ ਖੇਤੀ ਦੇ ਨਾਲ ਆਇਆ। ਨੈਚੁਰਲ ਫਾਰਮਿੰਗ ਦੇ ਵਿੱਚ ਸਾਨੂੰ ਬਾਇਓਡਾਇਵਰਸਿਟੀ ਰੱਖਣੀ ਸਾਡੀ ਜ਼ਰੂਰਤ ਹੈਗੀ ਹੈ। ਸਾਨੂੰ ਐਸੀਆਂ ਫਸਲਾਂ ਅਲੱਗ ਅਲੱਗ ਤਰ੍ਹਾਂ ਦੀਆਂ ਬੀਜਣੀਆਂ ਪੈਂਦੀਆਂ। ਇੱਕ ਫਸਲ ਜ਼ਮੀਨ ਨੂੰ ਤਾਕਤ ਲੈਣ ਵਾਲੀ, ਇੱਕ ਦੇਣ ਵਾਲੀ, ਇਸ ਤਰ੍ਹਾਂ ਸਾਨੂੰ ਕ੍ਰੋਪ ਰੋਟੇਸ਼ਨ ਰੱਖਣਾ ਪੈਂਦਾ ਹੈਗਾ। ਤਾਂ ਮੇਰੀਆਂ ਫਸਲਾਂ ਟੋਟਲ ਜਿਹੜੀਆਂ, ਹਰ ਤਰ੍ਹਾਂ ਦੀਆਂ ਸਬਜ਼ੀਆਂ, ਹਰ ਤਰ੍ਹਾਂ ਦੀਆਂ ਦਾਲਾਂ, ਅਨਾਜ, ਹਰ ਤਰ੍ਹਾਂ ਦਾ ਤੇਲ ਵਾਲੀਆਂ ਫਸਲਾਂ, ਟੋਟਲ ਸਾਰੀਆਂ ਮਿਲਾ ਕੇ 50-60 ਦੇ ਕਰੀਬ ਹੋ ਜਾਂਦੀਆਂ।
ਵਾਹ ਜੀ ਵਾਹ ਜੀ ਵਾਹ, ਕਿਆ ਬਾਤ ਹੈ। ਸੋ 50-60 ਫਸਲਾਂ ਜਿਹੜੀਆਂ ਹੈਗੀਆਂ ਸਾਲ ਦੇ ਵਿੱਚ ਤੁਸੀਂ ਹੈਗੇ ਪੈਦਾ ਕਰਦੇ ਹੈਗੇ ਹੋ, ਤੇ ਇਹਦੇ ਨਾਲ ਜਿਹੜੇ ਤੁਸੀਂ ਦੂਸਰਾ ਦੱਸ ਰਹੇ ਸੀ, ਜਿਵੇਂ ਆਪਣੇ ਕੋਲ ਹੋਰ ਜਿਹੜੇ ਹੈਗੇ ਆ ਪੰਛੀ ਹੈਗੇ ਆ ਜਾਂ ਹੋਰ ਜਿਹੜੇ ਜਾਨਵਰ ਹੈਗੇ ਆ, ਉਹ ਵੀ ਤੁਸੀਂ ਉਹਦੇ ਵਿੱਚ ਪਾਲੇ ਦੇ ਹੈਗੇ ਆ, ਤੇ ਕਈ ਜਿਹੜੀਆਂ ਪ੍ਰਜਾਤੀਆਂ ਦੇ ਜੀਵ ਜੰਤੂ ਉੱਥੇ ਆਏ ਆ, ਉਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ।
ਮੈਂ ਅਕਸਰ ਕਹਿਣਾ ਹੈਗਾ ਕਿ ਖੇਤੀ ਦੇ ਵਿੱਚ ਬਹੁਤ ਸੰਭਾਵਨਾਵਾਂ ਨੇ। ਇੱਕ ਵਾਰ ਮੈਂ ਡਾਕਟਰ ਪਹਿਲਾਂ ਨੂੰ ਸਵਾਲ ਕੀਤਾ ਕਿ ਮੈਂ ਕਿਹਾ ਡਾਕਟਰ ਸਾਹਿਬ, ਸਾਡੀ ਗੁਰਬਾਣੀ ਦੇ ਵਿੱਚ ਵੀ ਕਿਹਾ ਗਿਆ ਹੈਗਾ ਕਿ ਸਾਡੇ ਸਾਰੇ ਭਾਰਤ ਦੇ ਖਿੱਤੇ ਦੀ ਇੱਕ ਕਹਾਵਤ ਸੀਗੀ, ਉੱਤਮ ਖੇਤੀ ਮੱਧਮ ਵਪਾਰ ਲਿਖਿਤ ਚਾਕਰੀ। ਤਾਂ ਪਰ ਪੰਜਾਬ ਦਾ ਕਿਸਾਨ ਆਤਮ ਹੱਤਿਆ ਕਰੀ ਜਾਂਦਾ ਹੈਗਾ, ਭਾਰਤ ਦਾ ਹੀ ਸਮਝ ਲਓ ਸਮੁੱਚੇ ਭਾਰਤ ਦਾ, ਮਹਾਰਾਸ਼ਟਰ ਦਾ ਕਿਸਾਨ ਆਤਮ ਹੱਤਿਆ ਕਰੀ ਜਾਂਦਾ। ਫਿਰ ਇਹ ਗੱਲਾਂ ਕੰਟਰਾਡਿਕਟਰੀ ਕਿਵੇਂ ਹੋ ਗਈਆਂ? ਖੇਤੀ ਨੂੰ ਤਾਂ ਉੱਤਮ ਕਿਹਾ ਗਿਆ ਸੀ ਤੇ ਕਿਸਾਨ ਆਤਮ ਹੱਤਿਆ ਕਰੀ ਜਾਂਦਾ। ਤਾਂ ਡਾਕਟਰ ਪਹਿਲਾਂ ਨੇ ਬਹੁਤ ਵਧੀਆ ਜਵਾਬ ਦਿੱਤਾ। ਉਹ ਕਹਿੰਦੇ ਸੀ ਕਿ ਪੰਜਾਬ ਦਾ ਕਿਸਾਨ, ਕਿ ਭਾਰਤ ਦਾ ਕਿਸਾਨ ਹੁਣ ਖੇਤੀ ਨਹੀਂ ਕਰਦਾ, ਫਸਲਾਂ ਬੀਜਦਾ ਹੈ। ਖੇਤੀ ਦਾ ਮਾਡਲ ਬਦਲ ਗਿਆ, ਖੇਤੀ ਅੱਜ ਵੀ ਉੱਤਮ ਹੈਗੀ ਹੈ। ਖੇਤੀ ਦੇ ਵਿੱਚ ਜੇਕਰ 5 ਕੰਪੋਨੈਂਟ ਆ ਜਾਂਦੇ ਹੈ, ਸਾਰੇ 5 ਚੀਜ਼ਾਂ ਜੋ ਮੈਂ ਪਹਿਲਾਂ ਤੋਂ ਦੱਸ ਚੁੱਕਿਆ ਹੈਗਾ, ਜੋ 5 ਚੀਜ਼ਾਂ ਖੇਤੀ ਦੇ ਵਿੱਚ ਆ ਜਾਂਦੀਆਂ, ਖੇਤੀ ਕਿਤੇ ਵੀ ਘਾਟੇਬੰਦੀ ਨਹੀਂ ਹੋ ਸਕਦੀ, ਘਾਟੇ ਦਾ ਸੌਦਾ ਨਹੀਂ ਹੋ ਸਕਦਾ। ਸੋ ਮੈਂ ਉਹ 5 ਕੰਪੋਨੈਂਟ ਦੇ ਉੱਤੇ ਕੰਮ ਕੀਤਾ ਹੈਗਾ। ਤਾਂ ਖੇਤੀ ਦੇ ਵਿੱਚ ਬਹੁਤ ਸੰਭਾਵਨਾਵਾਂ ਨੇ, ਖੇਤੀ ਦੇ ਵਿੱਚ ਬਹੁਤ ਕੁਛ ਨਿਕਲ ਆਉਂਦਾ ਹੈਗਾ। ਜਦੋਂ ਮੈਨੂੰ ਲੱਗਿਆ ਕਿ ਮੇਰੇ ਖੇਤ ਦੇ ਵਿੱਚ ਮੈਨੂੰ ਜਾਨਵਰ ਚਾਹੀਦੇ ਹੈਗੇ ਆ ਅਲੱਗ ਅਲੱਗ ਕਿਸਮਾਂ ਦੇ, ਤਾਂ ਉਹ ਜਾਨਵਰ ਰੱਖੇ ਤਾਂ ਜਾਨਵਰਾਂ ਤੋਂ ਮੈਨੂੰ ਲੱਗਿਆ ਕਿ ਜਾਨਵਰਾਂ ਨੂੰ ਦੇਖਣ ਵਾਸਤੇ ਲੋਕ ਵੀ ਆ ਸਕਦੇ, ਟੂਰਿਜ਼ਮ ਚੱਲ ਸਕਦਾ ਹੈਗਾ, ਤਾਂ ਉਹਦੇ ਵਿੱਚੋਂ ਟੂਰਿਜ਼ਮ ਨਿਕਲ ਆਇਆ। ਮੈਨੂੰ ਇਹ ਲੱਗਿਆ ਕਿ ਮੇਰੇ ਕੋਲ ਅਲੱਗ ਅਲੱਗ ਤਰ੍ਹਾਂ ਦੇ ਰੁੱਖ ਹੈਗੇ ਆ, ਰੁੱਖਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਫੁੱਲ ਆਉਂਦੇ ਹੈਗੇ ਆ, ਤੇ ਮੈਂ ਸ਼ਹਿਦ ਦੀਆਂ ਮੱਖੀਆਂ ਵੀ ਪਾਲ ਸਕਦਾ, ਤਾਂ ਸ਼ਹਿਦ ਦੀਆਂ ਮੱਖੀਆਂ ਵਿੱਚ ਆ ਗਈਆਂ। ਫਿਰ ਮੈਨੂੰ ਲੱਗਿਆ ਕਿ ਮੈਨੂੰ ਜੜੀ ਬੂਟੀਆਂ ਵੀ ਥੋੜੀਆਂ ਲਗਾ ਲੈਣੀਆਂ ਚਾਹੀਦੀਆਂ, ਉਹ ਜੜੀ ਬੂਟੀਆਂ ਲਗਾਈਆਂ। ਫਿਰ ਮੈਂ ਇਹਦੇ ਵਿੱਚੋਂ ਆਇਆ ਕਿ ਮੈਂ ਕਿਉਂ ਨਾ ਇਹਨਾਂ ਦੇ ਬੂਟੇ ਵੀ ਜਿਹੜੇ ਹੈਗੇ ਆ ਉਹ ਸੇਲ ਕਰਾਂ। ਮੈਂ ਨਰਸਰੀਆਂ ਖੋਲ ਲਈਆਂ, ਉੱਥੇ ਮੇਰੇ ਕੋਲ ਫਰੂਟ ਪਲਾਂਟ ਦੀ ਨਰਸਰੀ ਹੈਗੀ ਹੈ, ਹਰਬਲ ਨਰਸਰੀ ਹੈਗੀ ਹੈ, ਜਿਹੜੇ ਹੈਗੇ ਆ ਮੈਡੀਸਨਲ ਪਲਾਂਟਸ ਇਹਨਾਂ ਦੀ ਨਰਸਰੀ ਹੈਗੀ, ਮੈਂ ਇਹ ਬੂਟੇ ਵਿੱਚੋਂ ਸੇਲ ਕਰਨ ਲੱਗ ਪਿਆ। ਤਾਂ ਫਿਰ ਮੈਨੂੰ ਲੱਗਿਆ ਕਿ ਇਹਦੇ ਚੋਂ ਮੇਰੇ ਕੋਲ ਇਹ ਇਹਨਾਂ ਜਾਨਵਰਾਂ ਦਾ ਜਿਹੜਾ ਮਲ ਮੂਤਰ ਹੈਗਾ ਇਹਦੇ ਤੋਂ ਕਿਉਂ ਨਾ ਗੰਡੋਏ ਪਾ ਲਏ ਜਾਣ, ਵਿੱਚ ਵਰਮੀ ਕੰਪੋਸਟ ਆ ਗਿਆ, ਤਾਂ ਵਿੱਚੋਂ ਬਹੁਤ ਕੁਛ ਨਿਕਲਦਾ ਗਿਆ ਖੇਤੀ ਦੇ ਵਿੱਚੋਂ। ਤੇ ਇਹ ਸਭ ਕੁਛ ਇੰਟੈਗਰੇਟਡ ਹੈ, ਇਹ ਜੁੜਿਆ ਹੋਇਆ ਹੈ ਇਸ ਖੇਤੀ ਦੇ ਵਿੱਚ। ਇਹ 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 ਖੂਬਸੂਰਤੀ ਸਿਰਫ ਨੈਚੁਰਲ ਫਾਰਮਿੰਗ ਦੀ ਹੈ, ਕੈਮੀਕਲ ਖੇਤੀ ਦੇ ਵਿੱਚ ਐਸਾ ਨਹੀਂ ਹੁੰਦਾ। ਕੈਮੀਕਲ ਖੇਤੀ ਦੇ ਵਿੱਚ ਤਾਂ ਮੋਨੋਕਲਚਰ ਹੈ, ਸਭ ਕੁਛ ਸਿਰਫ ਇੱਕੋ ਹੀ ਚੀਜ਼ ਹੈ। ਤਾਂ ਹੁਣ ਮੇਰੀ ਖੇਤੀ ਦੇ ਵਿੱਚ ਬਹੁਤ ਕੁਛ ਐਡ ਹੋ ਗਿਆ, ਮੇਰੇ ਕੋਲ ਸੋਰਸ ਆਫ ਇਨਕਮ, ਇੱਕ ਖੇਤ ਦੇ ਵਿੱਚ ਘੱਟੋ ਘੱਟ 10-15 ਕਿਸਮ ਦੇ ਸੋਰਸ ਆਫ ਇਨਕਮ ਹੈਗੇ ਆ ਮੇਰੇ ਕੋਲ। ਜਦੋਂ ਖੇਤ ਨੂੰ ਇਸ ਹਿਸਾਬ ਨਾਲ ਡਿਜ਼ਾਇਨ ਕੀਤਾ, ਅੱਜ ਕੱਲ ਟ੍ਰੈਂਡ ਚੱਲਿਆ ਹੋਇਆ ਪ੍ਰੀ ਵੈਡਿੰਗ ਦਾ, ਉਹ ਪ੍ਰੀ ਵੈਡਿੰਗ ਤੇ ਗਾਣੇ ਗੁਣੇ ਦੀ ਸ਼ੂਟਿੰਗ ਵਾਲੇ ਲੋਕ ਆਉਣ ਲੱਗ ਪਏ, ਤੇ ਉਹਦੇ ਤੋਂ ਵੀ ਕਮਾਈ ਹੁੰਦੀ ਹੈ। ਰਹਿਣ ਵਾਸਤੇ ਮਿੱਟੀ ਦੇ ਕਮਰੇ ਬਣਾ ਲਏ, ਉਹ ਫਾਰਮ ਸਟੇ ਦਾ ਕੰਮ ਟ੍ਰੈਂਡ ਚੱਲ ਰਿਹਾ ਹੈਗਾ, ਉਹ ਲੋਕ ਰਹਿਣ ਵਾਸਤੇ ਆਉਂਦੇ ਹੈਗੇ ਆ। ਤਾਂ ਇਸ ਤਰ੍ਹਾਂ ਬਹੁਤ ਕੁਛ ਖੇਤੀ ਦੇ ਵਿੱਚੋਂ ਨਿਕਲਦਾ ਆ
ਜੀ। ਸੋ ਤੁਸੀਂ ਤਾਂ ਮਤਲਬ ਇੱਕ ਜਿਹੜਾ ਹੈਗਾ ਕਹਿ ਸਕਦੇ ਹਾਂ ਕਿ ਇੱਕ ਛੋਟਾ ਜਿਹਾ ਪਿੰਡ ਹੀ ਵਸਾਇਆ ਹੋਇਆ ਹੈਗਾ, ਜਿਹੜਾ ਕਿ ਟੋਟਲੀ ਕੁਦਰਤੀ ਤੌਰ ਤੇ ਜਿਹੜਾ ਹੈਗਾ ਉੱਥੇ ਹਰ ਇੱਕ, ਚਾਹੇ ਕੋਈ ਸਾਡੇ ਅਸੀਂ ਰਹਿੰਦੇ ਹਾਂ, ਚਾਹੇ ਜੀਵ ਜੰਤੂ ਹੈ, ਚਾਹੇ ਜਾਨਵਰ ਹੈ, ਚਾਹੇ ਸਾਡੀ ਖੇਤੀ ਹੈ, ਚਾਹੇ ਅਲੱਗ ਅਲੱਗ ਤਰ੍ਹਾਂ ਦੇ ਕੋਈ ਮੈਡੀਸਨਲ ਪਲਾਂਟਸ ਵਗੈਰਾ ਲਾਏ ਹੋਏ ਹੈਗੇ ਆ। ਸੋ ਵਾਕਈ ਤੁਸੀਂ ਇੱਕ ਬੜਾ ਖੂਬਸੂਰਤ ਜਿਹੜਾ ਹੈਗਾ ਉੱਥੇ ਮਾਡਲ ਤਿਆਰ ਕੀਤਾ ਹੋਇਆ। ਸੋ ਇਹਦੇ ਤੋਂ ਜੇ ਆਪਾਂ ਗੱਲ ਕਰਦੇ ਹੈਗੇ, ਜਿਵੇਂ ਪਹਿਲਾਂ ਵੀ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਸਾਡੀ ਇੱਕ ਮਾਨਸਿਕਤਾ ਹੈਗੀ ਹੈ ਕਿ ਸਾਨੂੰ ਉਹਦੀ ਪੈਦਾਵਾਰ ਘੱਟ ਨਿਕਲਦੀ ਹੈ ਜਾਂ ਕਮਾਈ ਘੱਟ ਆਉਂਦੀ ਹੈਗੀ ਹੈ, ਤੇ ਆਮ ਜਿਹੜੀ ਕਿਸਾਨ ਦੀ ਇਹ ਸੋਚ ਹੁੰਦੀ ਹੈਗੀ ਹੈ, ਤਾਂ ਜਿਹੜਾ ਹੈਗਾ ਉਹ ਇਧਰਲੀ ਕੁਦਰਤੀ ਖੇਤੀ ਵਾਲੇ ਪਾਸੇ ਨਹੀਂ ਸੋਚਦਾ। ਇਹਦੇ ਬਾਰੇ ਥੋੜਾ ਜਿਹਾ ਸਾਡੇ ਜਿਹੜੇ ਫਾਰਮਰਸ ਹੈਗੇ ਆ ਜਾਂ ਸਰੋਤੇ ਹੈਗੇ ਆ, ਉਹਨਾਂ ਨੂੰ ਤੁਸੀਂ ਥੋੜਾ ਜਿਹਾ ਚਾਨਣਾ ਪਾਓ ਕਿ ਮਤਲਬ ਜਿਹੜੀ ਇਹਦੀ ਕਿੰਨੀ ਕੁ ਪੈਦਾਵਾਰ ਨਿਕਲਦੀ ਹੈ ਤੇ ਇਹਦਾ ਆਪਾਂ ਨੂੰ ਕੀ ਕਮਾਈ ਹੁੰਦੀ ਹੈ।
ਹਾਂਜੀ, ਇਹਦੇ ਵਿੱਚ ਇਹ ਹੈਗਾ, ਮੈਂ ਕੁਦਰਤੀ ਖੇਤੀ ਕਰਨ ਵਾਲਾ ਕਿਸਾਨ ਹੈਗਾ, ਕੁਦਰਤੀ ਖੇਤੀ ਕਿਸਾਨ ਨੂੰ ਨਹੀਂ ਬਚਾ ਸਕਦੀ। ਕੁਦਰਤ ਸਾਨੂੰ, ਜੇ ਮੈਂ ਇਹ ਕਹਾਂ ਕਿ ਕਿਸਾਨ ਕੁਦਰਤੀ ਖੇਤੀ ਕਰਨ ਲੱਗ ਪਵੇ ਤਾਂ ਉਹ ਜਿਹੜਾ ਇਸ ਐਗਰੇਰੀਅਨ ਕ੍ਰਾਈਸਿਸ ਦੇ ਵਿੱਚੋਂ ਨਿਕਲ ਜੂਗਾ, ਤਾਂ ਇਹ ਗੱਲ ਗਲਤ ਹੈ। ਸਾਨੂੰ ਇਸ ਕ੍ਰਾਈਸਿਸ ਦੇ ਵਿੱਚੋਂ ਨਿਕਲਣ ਵਾਸਤੇ ਕੁਦਰਤ ਪੱਖੀ ਜੀਵਨ ਜਿਉਣਾ ਪੈਣਾ ਹੈਗਾ, ਸਾਨੂੰ ਜੀਵਨ ਕੁਦਰਤ ਪੱਖੀ ਜਿਉਣਾ ਪੈਣਾ, ਮੈਨੂੰ ਲਾਈਫ ਸਟਾਈਲ ਕੁਦਰਤ ਪੱਖੀ ਕਰਨਾ ਪੈਣਾ ਹੈਗਾ। ਮੰਨ ਲਓ ਮੈਂ ਕੁਦਰਤੀ ਖੇਤੀ ਕਰਦਾ ਹੈਗਾ ਤੇ ਮੈਂ ਉਧਰੋਂ ਫੋਰਚੂਨਰ ਗੱਡੀ ਲੈ ਕੇ ਤੇ ਰੋਜ਼ ਸ਼ਹਿਰਾਂ ਦੇ ਵਿੱਚ ਤੇ ਵਿਆਹ ਸ਼ਾਦੀਆਂ ਭੋਗਾਂ ਦੇ ਤੁਰਿਆ ਫਿਰਿਆ, ਤਾਂ ਫਿਰ ਮੈਂ ਕੁਦਰਤੀ ਖੇਤੀ ਮੈਨੂੰ ਨਹੀਂ ਬਚਾਊਗੀ। ਤਾਂ ਮੈਨੂੰ ਜੀਵਨ ਕੁਦਰਤ ਪੱਖੀ ਕਰਨਾ ਪੈਣਾ, ਮੈਨੂੰ ਆਪਣਾ ਲਾਈਫ ਸਟਾਈਲ ਚੇਂਜ ਕਰਨਾ ਪੈਣਾ, ਮੈਨੂੰ ਕਿਰਤ ਨਾਲ ਜੁੜਨਾ ਪੈਣਾ। ਤਾਂ ਜੇ ਕੰਮ ਕਰਾਂਗੇ ਤਾਂ ਫਿਰ ਹੀ ਸਾਡੇ ਤੋਂ ਬਚਾਂਗੇ ਅਸੀਂ, ਨਹੀਂ ਤਾਂ ਜੇ ਕਿਰਤ ਨਹੀਂ ਕਰਾਂਗੇ ਤਾਂ ਫਿਰ ਚਾਹੇ ਕੋਈ ਵੀ ਮਾਡਲ ਹੈ, ਚਾਹੇ ਕੈਮੀਕਲ ਮਾਡਲ ਹੈ, ਚਾਹੇ ਕੋਈ ਵੀ ਹੈ, ਉਹਦੇ ਵਿੱਚ ਬਚ ਨਹੀਂ ਪਾਵਾਂਗੇ। ਹੁਣ ਕੁਦਰਤੀ ਖੇਤੀ ਨੂੰ ਕ੍ਰਿਟੀਸਾਈਜ਼ ਕਰਨਾ, ਇਹਦੇ ਤੇ ਉਂਗਲ ਉਠਾਉਣੀ ਬੜੀ ਸੌਖੀ ਹੈਗੀ ਆ ਕਿ ਇਹ ਛੋਟਾ ਕਿਸਾਨ ਕਿਵੇਂ ਕਰੂਗਾ ਜੀ, ਉਹ ਤਾਂ ਬਹੁਤ ਘਾਟਾ ਪੈ ਜੂਗਾ ਜੀ। ਪਰ ਜੇ ਦੇਖਿਆ ਜਾਵੇ ਦੂਸਰੇ ਪਾਸੇ ਗੱਲ ਕਰੀਏ, ਤਾਂ ਜਿਹੜਾ ਕੈਮੀਕਲ ਮਾਡਲ ਹੈਗਾ ਉਹਦੇ ਵਿੱਚ ਕਿਹੜਾ ਸਰਵਾਈਵ ਕਰ ਰਿਹਾ, ਉਹ 5 ਏਕੜਾਂ ਦਾ ਕਿਸਾਨ ਕਿੰਨਾ ਚਿਰ ਟਿਕ ਜੂਗਾ, ਉਹ ਨਹੀਂ ਟਿਕ ਪਾਊਗਾ ਲੰਮਾ ਸਮਾਂ, ਛੋਟੀ ਕਿਸਾਨੀ ਖਤਮ ਹੋ ਰਹੀ ਹੈਗੀ ਹੈ। ਤਾਂ ਜਿਹੜਾ ਇਹ ਮਾਡਲ ਕੈਮੀਕਲ ਮਾਡਲ ਹੈਗਾ, ਇਹ ਕਿਹਦੀ ਸਪੋਰਟ ਦੇ ਨਾਲ ਹੈ, ਗਵਰਨਮੈਂਟ ਦੀ ਸਪੋਰਟ ਦੇ ਨਾਲ ਖੜਾ ਹੈਗਾ। ਅੱਜ MSP ਬੰਦ ਹੋ ਜਾਵੇ, ਅੱਜ ਸਰਕਾਰ ਬੈਕਆਊਟ ਕਰ ਜਾਵੇ, ਤੇ ਮਾਡਲ ਬੁਰੀ ਤਰ੍ਹਾਂ ਨਾਲ ਫਲੋਪ ਹੋ ਜਾਊਗਾ, ਕਿਵੇਂ ਸਾਡਾ ਸਮਾਨ ਲੈਣਾ, ਕੋਈ ਨੀ ਖਰੀਦੂਗਾ, ਸਾਡਾ ਫ੍ਰੀ ਵੀ ਕਿਸੇ ਨੇ ਬਾਸਮਤੀ ਨੀ ਲੈਣਾ, ਕਣਕ ਸਾਡੀ ਕਿਸੇ ਨੇ ਫ੍ਰੀ ਨੀ ਲੈਣੀ। ਇਹ ਤਾਂ ਸਰਕਾਰ ਦੀ ਸਪੋਰਟ ਦੇ ਨਾਲ ਇਹ ਮਾਡਲ ਟਿਕਿਆ ਆਉਂਦਾ ਹੈਗਾ, ਇਹ ਕੈਮੀਕਲ ਮਾਡਲ ਸਸਟੇਨੇਬਲ ਮਾਡਲ ਨਹੀਂ ਹੈਗਾ। ਤਾਂ ਇਹੀ ਨੈਚੁਰਲ ਫਾਰਮਿੰਗ ਨੂੰ ਸਰਕਾਰ ਸਪੋਰਟ ਕਰੇ ਤਾਂ ਇਹ ਮਾਡਲ ਆਰਾਮ ਨਾਲ ਖੜਾ ਹੋ ਸਕਦਾ ਹੈਗਾ। ਤੁਸੀਂ ਪੰਜਾਬ ਦੇ ਵਿੱਚੋਂ ਸਰਕਾਰ ਸਪੋਰਟ ਕਰੇ ਜ਼ਹਿਰ ਮੁਕਤ ਗੰਨੇ ਦੇ ਦਾ ਜਿਹੜਾ ਗੁੜ ਹੈਗਾ, ਦੁਨੀਆਂ ਲੈਵਲ ਦੇ ਉੱਪਰ ਉਹਦੀ ਇੰਨੀ ਡਿਮਾਂਡ ਹੈਗੀ ਹੈ, ਸਾਡੇ ਪੰਜਾਬੀ ਦੁਨੀਆਂ ਦੇ ਹਰ ਕੋਨੇ ਦੇ ਵਿੱਚ ਬੈਠੇ ਹੈਗੇ ਆ, ਪੰਜਾਬ ਤਾਂ ਇਕੱਲਾ ਗੁੜ ਪੂਰਾ ਨਹੀਂ ਕਰ ਸਕਦਾ, ਸਾਰੇ ਲੋਕ ਇੱਥੋਂ ਪੰਜਾਬੀ ਇਕੱਲੇ ਲੈ ਕੇ ਜਾਣ ਲੱਗ ਪੈਣ, ਤਾਂ ਪਰ ਸਰਕਾਰ ਸਪੋਰਟ ਨਹੀਂ ਕਰੂਗੀ ਇਸ ਮਾਡਲ ਨੂੰ। ਤੇ ਕਿਸਾਨ ਨੂੰ ਸਰਵਾਈਵ ਕਰਨ ਵਾਸਤੇ, ਕਿਸਾਨ ਨੂੰ ਬਚਣ ਵਾਸਤੇ ਹੋਰ ਕੋਈ ਰਸਤਾ ਨਹੀਂ ਹੈ। ਕਿਸਾਨ ਨੂੰ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਆਪਣਾ ਜਿਹੜਾ ਹੈਗਾ ਕਿਚਨ ਨੂੰ ਆਪਣੀ ਰਸੋਈ ਨੂੰ ਬਾਜ਼ਾਰ ਮੁਕਤ ਕਰਨਾ ਸੋਚ ਕੇ ਚੱਲਣਾ ਚਾਹੀਦਾ ਕਿ ਮੈਂ ਆਪਣੀ ਰਸੋਈ ਵਾਸਤੇ ਕੁਛ ਵੀ ਬਾਜ਼ਾਰ ਤੋਂ ਨਹੀਂ ਲੈਣਾ। ਇੱਕ ਛੋਟਾ ਵੀ ਪਰਿਵਾਰ ਹੈਗਾ ਤਾਂ ਇੱਕ ਏਕੜ ਜਗ੍ਹਾ ਜਾਂ ਅੱਧਾ ਏਕੜ ਜਗ੍ਹਾ ਵੀ ਉਹ ਕੁਦਰਤੀ ਖੇਤੀ ਥੱਲੇ ਲੈ ਆਵੇ ਤੇ ਉਹਨੂੰ ਕੁਛ ਵੀ ਬਾਜ਼ਾਰ ਤੋਂ ਲੈਣਾ ਨਹੀਂ ਪਊਗਾ। ਸਬਜ਼ੀਆਂ, ਦਾਲਾਂ, ਗੁੜ, ਬੇਸਨ, ਤੇਲ ਸਭ ਕੁਛ ਉਹਦਾ ਅੱਧੇ ਕਿੱਲੇ ਇੱਕ ਏਕੜ ਤੋਂ ਆਸਾਨੀ ਨਾਲ ਹੋ ਸਕਦਾ ਹੈਗਾ। ਤੇ ਸਟਾਰਟਿੰਗ ਦੇ ਵਿੱਚ ਕਿਸਾਨ ਨੂੰ ਛੋਟੇ ਰਕਬੇ ਤੋਂ ਸਟਾਰਟ ਕਰਨਾ ਚਾਹੀਦਾ। ਜਿਵੇਂ ਜਿਵੇਂ ਉਹਦਾ ਕੋਨਫੀਡੈਂਸ ਬਣੂਗਾ ਫਿਰ ਉਹ ਅਗਲੇ ਇਸ ਨੂੰ ਕਮਰਸ਼ੀਅਲ ਪੱਧਰ ਤੇ ਲਿਜਾ ਸਕਦਾ ਹੈ। ਝਾੜ ਨਹੀਂ ਘਟਦਾ, ਸਟਾਰਟਿੰਗ ਦੇ ਵਿੱਚ ਥੋੜਾ ਸਮਾਂ ਹੈ, 2-3 ਸਾਲ ਹੈ ਜਿਹਦੇ ਵਿੱਚ ਇਫੈਕਟ ਹੁੰਦਾ। ਉਹ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਕਿੰਨੀ ਕੁ ਮਿਹਨਤ ਕਰਦੇ ਹੋ ਤੇ ਪੂਰੀ ਟੈਕਨੀਕਲੀ ਸਿੱਖ ਕੇ ਇਹਨੂੰ ਕੁਦਰਤੀ ਖੇਤੀ ਦਾ ਪੂਰਾ ਵਿਗਿਆਨ ਹੈਗਾ ਸਿੱਖਣ ਤੋਂ ਬਾਅਦ ਜੇ ਸਟਾਰਟ ਕਰਦੇ ਹੈਗੇ ਤਾਂ ਇਹਨਾਂ ਝਾੜ ਵਾਲਾ ਪਾਸੋਂ ਫਰਕ ਨਹੀਂ ਪੈਂਦਾ। ਕੁਛ ਫਸਲਾਂ ਹੈਗੀਆਂ ਜਿਹਦੇ ਵਿੱਚ ਝਾੜ ਘਟਦਾ ਹੈ, ਕਣਕ ਦੇ ਵਿੱਚ ਕਾਫੀ ਘਟਦਾ ਹੈਗਾ, ਕੋਈ ਫਸਲਾਂ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਘਟਦਾ, ਦਾਲਾਂ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਸਬਜ਼ੀਆਂ ਦੇ ਵਿੱਚ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਹੈਗਾ। ਤੇ ਇਸ ਤੋਂ ਇਲਾਵਾ ਹੋਰ ਕੋਈ ਕਿਸਾਨ ਨੂੰ ਬਚਣ ਦਾ ਜ਼ਰੀਆ ਨਹੀਂ ਹੈਗਾ ਜਿਹੜਾ ਕੋਈ ਦਿਖ ਰਿਹਾ ਹੋਵੇ ਕਿ ਇਸ ਦੇ ਨਾਲ ਕਿਸਾਨੀ ਸਾਡੀ ਬਚ ਸਕਦੀ ਹੈ, ਛੋਟਾ ਕਿਸਾਨ ਬਚ ਸਕਦਾ ਹੈ। ਤਾਂ ਇਹ ਜਿਹੜਾ ਬਾਜ਼ਾਰ ਦੀ ਗੁਲਾਮੀ ਤੋਂ ਖਹਿੜਾ ਛੁਡਾਉਣ ਦਾ ਇੱਕੋ ਇੱਕ ਮਾਡਲ ਇਹੀ ਹੈ।
ਜੀ ਬਿਲਕੁਲ, ਤੁਸੀਂ ਸਹੀ ਕਿਹਾ ਕਿ ਅੱਜ ਕੱਲ ਜਿਵੇਂ ਆਪਾਂ ਦੇਖਦੇ ਹਾਂ ਕਿ ਸਾਡੇ ਜਿਹੜੇ ਕਿਸਾਨ ਦੇ ਬੱਚੇ ਹੈਗੇ ਆ ਉਹ ਉਹਨਾਂ ਨੇ ਕੰਮ ਕਰਨਾ ਛੱਡਤਾ ਹੈਗਾ, ਤੇ ਜਾਂ ਕਹਿ ਲੋ ਵੀ ਅਸੀਂ ਜੋ ਵੀ ਰਾਸ਼ਨ ਪੱਤਾ ਸੌਦਾ ਪੱਤਾ ਲਿਆਉਣਾ ਹੁੰਦਾ ਹੈਗਾ ਚਾਹੇ ਉਹ ਅਸੀਂ ਆਪਣੇ ਖੇਤਾਂ ਦੇ ਵਿੱਚ ਉਗਾ ਸਕਦੇ ਹਾਂ, ਪਰ ਫਿਰ ਵੀ ਅਸੀਂ ਜਾ ਕੇ ਮਾਰਕੀਟ ਤੋਂ ਲੈ ਕੇ ਆਉਣੇ ਆ। ਸੋ ਬੜੀ ਵਧੀਆ ਤੁਸੀਂ ਗੱਲ ਕਹੀ ਹੈਗੀ ਹੈ ਕਿ ਸਾਨੂੰ ਜਿਹੜੀਆਂ ਸਾਡੀਆਂ ਰੋਜ਼ ਰੂਟੀਨ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਸਾਨੂੰ ਕੋਈ ਅੱਧਾ ਕਿੱਲਾ ਜਾਂ 2 ਕਨਾਲਾਂ ਦੇ ਵਿੱਚ ਸਬਜ਼ੀਆਂ ਲਾ ਜਾਂ ਦਾਲਾਂ ਲਾ ਕੇ ਜਾਂ ਜਿਹੜੇ ਤੇਲ ਹੈਗੇ ਅਸੀਂ ਆਪ ਪ੍ਰੋਡਿਊਸ ਕਰ ਸਕਦੇ ਹਾਂ, ਇੱਕ ਤਾਂ ਜ਼ਹਿਰ ਮੁਕਤ ਹੋਣਗੇ ਤੇ ਦੂਜਾ ਸਾਡੇ ਤੇ ਜਿਹੜਾ ਹੈਗਾ ਖਰਚੇ ਦਾ ਬੋਝ ਵੀ ਨਹੀਂ ਪਊਗਾ। ਤੇ ਜੇ ਅਸੀਂ ਮਤਲਬ ਗੱਡੀਆਂ ਚ ਬੈਠ ਕੇ ਗੇੜੇ ਕੱਢੀ ਜਾਵਾਂਗੇ ਤੇ ਆਪ ਖੇਤੀ ਨਹੀਂ ਕਰਾਂਗੇ ਜਾਂ ਧਿਆਨ ਨਹੀਂ ਕਰਾਂਗੇ ਤੋ ਸੋ ਨੈਚੁਰਲੀ ਆਪਣੇ ਖਰਚੇ ਵਧਣਗੇ। ਸੋ ਸਾਨੂੰ ਉਦੋਂ ਉਧਰਲੀ ਸਾਈਡ ਤੋਂ ਆਪਣੇ ਖਰਚੇ ਵੀ ਜਿਹੜੀ ਫੋਕੀ ਸ਼ੋਹਰਤ ਹੈਗੀ ਆ ਉਹ ਘਟਾਉਣ ਦੀ ਲੋੜ ਹੈਗੀ ਆ ਤੇ ਤਾਂ ਜੋ ਅਸੀਂ ਆਪ ਕੰਮ ਕਰੀਏ। ਸੋ ਤੁਸੀਂ ਇੱਕ ਵਕੀਲ ਹੋਣ ਦੇ ਬਾਵਜੂਦ ਅੱਜ ਤੁਸੀਂ ਆਪ ਖੇਤੀ ਕਰ ਰਹੇ ਹੋ, ਖੇਤ ਦੇ ਵਿੱਚ ਆਪ ਕੰਮ ਕਰ ਰਹੇ ਹੋ, ਇੱਕ ਬੜੀ ਵੱਡੀ ਜਿਹੜੀ ਐਗਜ਼ਾਮਪਲ ਸੈੱਟ ਤੁਸੀਂ ਕੀਤੀ ਹੈਗੀ ਆ। ਸੋ ਇਹਦੇ ਨਾਲ ਜਿਹੜੇ ਮੈਂ ਤੁਸੀਂ ਦੱਸ ਰਹੇ ਸੀ ਕੁਛ ਮੈਡੀਸਨ ਪਲਾਂਟਸ ਵਗੈਰਾ ਦੀ ਤੁਸੀਂ ਜਿਹੜੀ ਨਰਸਰੀ ਵਗੈਰਾ ਦੀ ਤੁਸੀਂ ਕਰਦੇ ਹੋ ਤੇ ਇਹ ਤੁਸੀਂ ਆਪ ਉੱਥੇ ਲਾਏ ਵੀ ਗਏ ਤੇ ਉਹਨਾਂ ਤੋਂ ਵੀ ਆਪਾਂ ਨੂੰ ਕੋਈ ਜਿਹੜੀ ਹੈਗੀ ਆ ਆਮਦਨ ਹੁੰਦੀ ਹੈਗੀ ਹੈ ਜੀ?
ਹਾਂਜੀ ਬਿਲਕੁਲ ਜੀ ਬਿਲਕੁਲ, ਮੈਡੀਸਨ ਪਲਾਂਟਸ ਜਿਹੜੇ ਹੈਗੇ ਆ, ਮੈਂ ਇਕੋ ਫਾਰਮ ਟੂਰਿਜ਼ਮ ਸਟਾਰਟ ਕਰਨਾ ਸੀ ਤੇ ਹੁਣ ਮੈਂ ਮਾਰਕੀਟਿੰਗ ਵਾਸਤੇ ਇੱਕ ਮਾਰਕੀਟਿੰਗ ਦਾ ਵੀ ਇਹਦੇ ਵਿੱਚ ਸਵਾਲ ਆਉਂਦਾ ਸੀਗਾ ਕਿ ਸਮਾਨ ਸੇਲ ਕਿਵੇਂ ਕਰਦੇ ਹੋ। ਮੈਂ ਸਾਰੀ ਮਾਰਕੀਟਿੰਗ ਜਿਹੜੀ ਹੈਗੀ ਹੈ ਆਪਣੇ ਫਾਰਮ ਤੋਂ ਸੇਲ ਕਰਦਾ ਹੈਗਾ। ਮੇਰਾ ਸਮਾਨ ਜਿਹੜਾ ਹੈ ਮੈਂ ਮੁਕਤਸਰ ਸ਼ਹਿਰ ਤੋਂ 22-23 ਕਿਲੋਮੀਟਰ ਰਿਮੋਟ ਏਰੀਆ ਦੇ ਵਿੱਚ ਬੈਠਾ ਹੈਗਾ ਤੇ ਮਾਰਕੀਟਿੰਗ ਬਹੁਤ ਵੱਡਾ ਇਸ਼ੂ ਹੈ ਅੱਜ ਦੇ ਜ਼ਮਾਨੇ ਦੇ ਵਿੱਚ। ਸਮਾਨ ਪੈਦਾ ਕਰਨ ਦਾ ਸੌਖਾ ਕੰਮ ਹੈ, ਉਹਨੂੰ ਵੇਚਣਾ ਬੜਾ ਔਖਾ ਕੰਮ ਹੁੰਦਾ ਤੇ ਮੈਨੂੰ ਇਹ ਸੋਚ ਕੇ ਚੱਲਿਆ ਹੋਇਆ ਸੀਗਾ ਕਿ ਮੈਂ ਆਪਣਾ ਸਮਾਨ ਸ਼ਹਿਰ ਦੇ ਵਿੱਚ ਜਾ ਕੇ ਨਹੀਂ ਵੇਚੂਗਾ, ਮੈਂ ਆਪਣਾ ਸਮਾਨ ਆਪਣੇ ਫਾਰਮ ਤੇ ਵੇਚੂਗਾ। ਮੇਰੇ ਫਾਰਮ ਤੇ ਲੋਕ ਕਿਉਂ ਆਉਣਗੇ, ਪਹਿਲਾਂ ਸਵਾਲ ਹੀ ਪੈਦਾ ਹੁੰਦਾ ਸੀ ਕਿ ਕਿਉਂ ਆਉਣਗੇ, ਮੁਕਤਸਰ ਸ਼ਹਿਰ ਛੱਡ ਕੇ ਮੇਰੇ ਫਾਰਮ ਤੇ ਕਿਉਂ ਆਉਣਗੇ। ਤਾਂ ਮੇਰੇ ਕੋਲ ਕੁਛ ਖਾਸ ਹੋਣਾ ਚਾਹੀਦਾ, ਮੇਰੇ ਕੋਲ ਬਾਇਓਡਾਇਵਰਸਿਟੀ ਹੋਣੀ ਚਾਹੀਦੀ ਜਿਹੜੀ ਮੇਰੀ ਅਟ੍ਰੈਕਸ਼ਨ ਦਾ ਕਾਰਨ ਬਣੂਗੀ। ਤੇ ਮੈਂ ਰੁੱਖਾਂ ਦੀ ਕਲੈਕਸ਼ਨ ਕਰਨੀ ਸ਼ੁਰੂ ਕੀਤੀ, ਰੁੱਖਾਂ ਦੇ 20 ਕਿਸਮ ਦੇ ਰੁੱਖ, 25 ਕਿਸਮ ਦੇ, 50, 100, 150 ਤੇ ਪਹੁੰਚ ਗਿਆ। ਤਾਂ ਇਹ ਰੁੱਖਾਂ ਨੂੰ ਦੇਖਣ ਵਾਸਤੇ ਲੋਕ ਆਉਂਦੇ ਨੇ। ਹੁਣ ਇਹਨਾਂ ਦਿਨਾਂ ਦੇ ਵਿੱਚ 20-50 ਬੰਦੇ ਪਰ ਡੇ ਮੇਰੇ ਕੋਲ ਖੇਤ ਵਿਜ਼ਿਟ ਕਰ ਰਹੇ ਹੈਗੇ ਰੋਜ਼। ਜਿਹੜਾ ਮੇਰਾ ਸਾਰਾ ਸਮਾਨ ਜਿਹੜਾ ਹੈ ਫਾਰਮ ਆਊਟਲੈਟ ਉੱਥੇ ਖੇਤ ਦੇ ਵਿੱਚ ਬਣਾਈ ਹੋਈ ਹੈ, ਉਸ ਫਾਰਮ ਆਊਟਲੈਟ ਤੋਂ ਸਾਰਾ ਸਮਾਨ ਸੇਲ ਹੁੰਦਾ। ਤਾਂ ਜਿਹੜਾ ਹੈਗਾ ਇਹ ਮੇਰੀ ਬਾਇਓਡਾਇਵਰਸਿਟੀ ਵਾਸਤੇ, ਮੇਰੀ ਟੂਰਿਜ਼ਮ ਅਟ੍ਰੈਕਸ਼ਨ ਵਾਸਤੇ, ਇਹ ਮੇਰੇ ਰੁੱਖ ਜਿਹੜੇ ਹੈਗੇ ਆ, ਮੇਰੀ ਬਾਇਓਡਾਇਵਰਸਿਟੀ ਹੈਗੀ ਹੈ, ਇਹ ਬਹੁਤ ਸਹਾਇਕ ਹੋਈ ਹੈ।
ਸੋ ਕਮਲਜੀਤ ਸਿੰਘ ਜੀ, ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੇ ਆਪਣੇ ਮੈਡੀਸਨਲ ਪਲਾਂਟਸ ਹੈਗੇ ਆ ਉਹਨਾਂ ਤੋਂ ਵੀ ਫਿਰ ਆਪਾਂ ਨੂੰ ਕੋਈ ਆਮਦਨ ਵਗੈਰਾ ਹੁੰਦੀ ਹੈਗੀ ਹੈ ਜੀ?
ਹਾਂ ਬਿਲਕੁਲ ਜੀ ਬਿਲਕੁਲ, ਉਹ ਵੀ ਜਿਵੇਂ ਜਿਸ ਤਰ੍ਹਾਂ ਡਰਮ ਸਟਿਕ ਹੈ, ਸੁਹੰਜਣਾ ਹੈ, ਸੁਹੰਜਣੇ ਦਾ ਅਸੀਂ ਉਹਦੇ ਪੱਤਿਆਂ ਨੂੰ ਸੂਤ ਕੇ ਉਹਦਾ ਪਾਊਡਰ ਬਣਾਉਂਦੇ ਹੈਗੇ, 500 ਰੁਪਏ ਕਿਲੋ ਉਹ ਪਾਊਡਰ ਸੇਲ ਹੁੰਦਾ ਹੈਗਾ। ਪਿਛਲੇ ਸੀਜ਼ਨ ਮੈਂ 1 ਕੁਇੰਟਲ ਬਣਾਇਆ ਸੀ, ਉਹ ਸਾਰਾ ਸੇਲ ਹੋ ਗਿਆ। ਤਾਂ ਇਸ ਤਰ੍ਹਾਂ ਅਰਜੁਨ ਹੈਗਾ, ਅਰਜੁਨ ਦੇ ਛਿੱਲੜ ਤੋਂ ਉਹਨੂੰ ਹੈਗਾ ਲੈਮਨ ਗ੍ਰਾਸ ਦਾ ਪਾਊਡਰ, ਤੁਲਸੀ ਦਾ ਪਾਊਡਰ ਸੇਲ ਕਰਦੇ ਹੈਗੇ ਆ। ਇਹ ਸਭ ਜਿਹੜੇ ਹੈਗੇ ਆ ਮੇਰੀ ਆਮਦਨੀ ਦਾ ਜਿਹੜਾ ਹੈ ਸਰੋਤ ਹੈਗੇ ਆ ਇਹ ਮੈਡੀਸਨ ਪਲਾਂਟਸ
ਜੀ। ਸੋ ਮਾਰਕੀਟਿੰਗ ਦੇ ਤੌਰ ਤੇ ਤਾਂ ਜਿਵੇਂ ਆਪਾਂ ਗੱਲ ਕਰਦੇ ਹੈਗੇ ਆ ਜੀ, ਅੱਜ ਕੱਲ ਜਿਹੜੇ ਅਵੇਅਰ ਲੋਕ ਹੈਗੇ ਆ ਉਹਨਾਂ ਨੂੰ ਬੜਾ ਫਿਕਰ ਹੁੰਦਾ ਕਿ ਸਾਨੂੰ ਜਿਹੜੀ ਹੈਗੀ ਆ ਬਿਨਾਂ ਕੈਮੀਕਲ ਤੋਂ ਸਾਨੂੰ ਪ੍ਰੋਡਕਟਸ ਮਿਲਣ, ਤੇ ਸੋ ਕਹਿੰਦੇ ਵੀ ਜਿਹੜਾ ਪਿਆਸਾ ਹੁੰਦਾ ਆਪੇ ਟਿਕਾਣੇ ਤੇ ਪਹੁੰਚਦਾ। ਤੇ ਸੋ ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ ਆਪ ਉੱਥੇ ਆਊਟਲੈਟ ਬਣਾਇਆ ਹੈਗਾ, ਤੇ ਫਿਰ ਉੱਥੇ ਸਾਰੇ ਲੈਣ ਆਉਂਦੇ ਆ ਜੀ ਤੁਹਾਡੇ ਕੋਲ ਹੀ ਖਰੀਦੋ ਫਰੋਖਤ ਕਰਨ ਆਉਂਦੇ ਆ?
ਹਾਂਜੀ ਬਿਲਕੁਲ, ਹਾਂਜੀ ਬਿਲਕੁਲ ਜੀ। ਮੈਂ ਕਿਤੇ ਵੀ ਕੋਈ ਆਨਲਾਈਨ ਮੈਂ ਆਪਣਾ ਸਮਾਨ ਨਹੀਂ ਭੇਜਦਾ, ਕਿਸੇ ਸ਼ਹਿਰ ਦੇ ਵਿੱਚ ਨਹੀਂ ਭੇਜਦਾ, ਕਿਸੇ ਕੋਰੀਅਰ ਰਾਹੀਂ ਨਹੀਂ ਭੇਜਦਾ, ਸਿਰਫ ਤੇ ਸਿਰਫ ਆਪਣੇ ਫਾਰਮ ਆਊਟਲੈਟ ਤੋਂ ਹੀ ਆਪਣਾ ਸਮਾਨ ਸੇਲ ਕਰਦਾ। ਤੇ ਉਹ ਵੀ ਸਮਾਨ ਬਹੁਤ ਜ਼ਿਆਦਾ ਬਲਕ ਕੁਆਂਟਿਟੀ ਦੇ ਵਿੱਚ ਜੇ ਕੋਈ ਮੰਗੇ ਤਾਂ ਮੈਂ ਨਹੀਂ ਦਿੰਦਾ। ਜੇ ਕੋਈ ਆਖੇ ਮੈਨੂੰ ਕਹੇ ਕਿ ਮੈਨੂੰ 50 ਕਿਲੋ ਗੁੜ ਚਾਹੀਦਾ ਤਾਂ ਮੈਂ ਤਾਂ 5-7-10 ਕਿਲੋ ਦੇ ਸਕੂੰਗਾ। ਤਾਂ ਥੋੜਾ ਸਮਾਨ ਜ਼ਿਆਦਾ ਲੋਕਾਂ ਤੱਕ ਜਾਵੇ, ਲੋਕਾਂ ਨੂੰ ਇਹਦਾ ਟੇਸਟ ਪਤਾ ਲੱਗੇ, ਤੇ ਸ਼ਹਿਰ ਤੋਂ ਲੋਕ ਜਿਹੜੇ ਹੈਗੇ ਆ ਉਹ ਸਮਾਨ ਲੈਣ ਇੱਥੇ ਆਉਂਦੇ ਹੈਗੇ। ਜੇ ਤੁਸੀਂ ਆਪਣੇ ਸਿਦਕ ਤੇ ਰਹਿੰਦੇ ਹੋ, ਤੁਸੀਂ ਕੁਆਲਿਟੀ ਪ੍ਰੋਡਿਊਸ ਕਰਦੇ ਹੋ, ਤਾਂ ਤੁਹਾਡੇ ਲਈ ਕੰਜ਼ਿਊਮਰ ਲੱਭਣਾ ਤੁਹਾਨੂੰ ਕੋਈ ਮੁਸ਼ਕਿਲ ਨਹੀਂ ਹੈਗਾ। ਕੰਜ਼ਿਊਮਰ ਨੇ ਤੁਹਾਨੂੰ ਲੱਭ ਲੈਣਾ ਹੈਗਾ, ਤੁਸੀਂ ਜਿੱਥੇ ਵੀ ਰਿਮੋਟ ਏਰੀਏ ਦੇ ਵਿੱਚ ਬੈਠੇ ਹੋ। ਗੱਲ ਇਹ ਤੁਸੀਂ ਆਪਣੇ ਸਿਦਕ ਤੇ ਰਹਿੰਦੇ ਹੋ, ਤੁਸੀਂ ਆਪਣੇ ਇਮਾਨਦਾਰੀ ਤੇ ਰਹਿੰਦੇ ਹੋ, ਤੁਸੀਂ ਆਪਣਾ ਮਿਹਨਤ ਕਰਦੇ ਹੋ, ਤਾਂ ਮਾਰਕੀਟਿੰਗ ਕੋਈ ਇਸ਼ੂ ਨਹੀਂ ਹੈ
ਜੀ। ਸੋ ਬੜਾ ਹੀ ਵਧੀਆ ਲੱਗਿਆ ਤੁਹਾਡੇ ਨਾਲ ਕਮਲਜੀਤ ਸਿੰਘ ਜੀ ਗੱਲ ਕਰਕੇ। ਸੋ ਬੜਾ ਬਰੀਕੀਆਂ ਦੇ ਵਿੱਚ ਤੁਸੀਂ ਚੱਲ ਕੇ ਕੰਮ ਕਰ ਰਹੇ ਹੋ, ਜਿਵੇਂ ਹੁਣੇ ਤੁਸੀਂ ਦੱਸਿਆ ਕਿ ਮੈਂ ਬਲਕ ਦੇ ਵਿੱਚ ਨਹੀਂ ਦਿੰਦਾ ਗਾ, ਮੇਰੀ ਸੋਚ ਹੈ ਕਿ ਵੱਧ ਤੋਂ ਵੱਧ ਘਰਾਂ ਦੇ ਵਿੱਚ ਇਹ ਪ੍ਰੋਡਕਟ ਜਾਵੇ, ਜਿਹਦੇ ਨਾਲ ਜਿਹੜਾ ਹੈਗਾ ਜ਼ਿਆਦਾ ਤੋਂ ਜ਼ਿਆਦਾ ਪਰਿਵਾਰਾਂ ਨੂੰ ਫਾਇਦਾ ਹੋ ਸਕੇ। ਤੇ ਬਾਕੀ ਜੋ ਤੁਸੀਂ ਸੋਚ ਲੈ ਕੇ ਚੱਲੇ ਹੈਗੇ ਹੋ, ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਆਪਾਂ ਨੂੰ ਕਈ ਵਾਰੀ ਇੱਕ ਫਸਲ ਦੇ ਵਿੱਚੋਂ ਪੈਦਾਵਾਰ ਉਨੀ ਨਹੀਂ ਹੁੰਦੀ ਜਿੰਨੀ ਆਪਾਂ ਅੱਜ ਦੀ ਅਜੋਕੀ ਖੇਤੀ ਦੀ ਗੱਲ ਕਰਦੇ ਹਾਂ, ਬਟ ਅਸੀਂ ਪੈਰਲਲ ਦੇਖੀਏ ਤਾਂ ਤੁਸੀਂ ਜਿਹੜਾ ਹੈਗਾ ਜਿਵੇਂ ਸ਼ਹਿਦ ਹੈਗਾ ਉਥੋਂ ਵੀ ਤੁਸੀਂ ਪੈਦਾਵਾਰ ਲੈ ਰਹੇ ਹੈਗੇ ਹੋ, ਤੇ ਜਿਵੇਂ ਆਪਣੇ ਮੈਡੀਸਨ ਪਲਾਂਟਸ ਹੈਗੇ ਆ ਉਥੋਂ ਵੀ ਸਾਨੂੰ ਪੈਦਾਵਾਰ ਹੋ ਰਹੀ ਹੈ। ਤੇ ਜੇ ਸਾਰਾ ਕੁਛ ਅਸੀਂ ਜੋੜ ਲਾ ਕੇ ਦੇਖੀਏ ਫਿਰ ਤਾਂ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਮਤਲਬ ਫਰਕ ਪੈ ਜਾਂਦਾ ਹੋਣਾ ਇਨਕਮ ਦਾ, ਤੇ ਇੱਕ ਗੁੱਡ ਇਨਕਮ ਹੋ ਸਕਦੀ ਇੱਕ ਫਾਰਮਰ ਵਾਸਤੇ। ਤੇ ਮੈਂ ਠੀਕ ਸੋਚ ਰਿਹਾ ਜੀ?
ਹਾਂਜੀ ਬਿਲਕੁਲ ਜੀ। ਜਿਹੜੇ ਸਭ ਕੁਛ ਨੂੰ ਜੋੜ ਕੇ ਜਦੋਂ ਦੇਖਦੀ ਆ ਤਾਂ ਕੈਮੀਕਲ ਖੇਤੀ ਨਾਲੋਂ ਕਿਸੇ ਵੀ ਗੱਲੋਂ ਮੈਂ ਘੱਟ ਨਹੀਂ ਹੈਗਾ। ਮੇਰੀ ਇਨਪੁਟ ਕੋਸਟ ਤਾਂ ਬਿਲਕੁਲ ਜ਼ੀਰੋ ਹੈ, ਮੇਰੀ ਤਾਂ ਲੇਬਰ ਕੋਸਟ ਹੈ ਮੇਨ ਜਿਹੜੀ ਹੈਗੀ ਆ, ਹੋਰ ਮੇਰੀ ਇਨਪੁਟ ਕੋਸਟ ਹੀ ਹੈ ਨੀ। ਮੈਂ ਕੋਈ ਯੂਰੀਆ ਡੀਏਪੀ ਲੈਣ ਨਹੀਂ ਜਾਣਾ, ਮੈਂ ਕੋਈ ਖਾਦਾਂ ਸਰੀਆਂ ਸਪਰੇਆਂ ਲੈਣ ਨਹੀਂ ਜਾਣਾ, ਮੈਂ ਤਾਂ ਬਾਜ਼ਾਰ ਜਾਣਾ ਹੀ ਨੀ, ਮਾਰਕੀਟ ਤੇ ਡਿਪੈਂਡੈਂਸੀ ਹੈ ਨੀ। ਤਾਂ ਮੈਨੂੰ ਮਹਿੰਗਾਈ ਨਾਲ ਕੋਈ ਫਰਕ ਨਹੀਂ ਪੈਂਦਾ, ਮਹਿੰਗਾਈ ਵਧਦੀ ਆ ਤਾਂ ਵਧੀ ਜਾਵੇ, ਮੇਰਾ ਕੀ ਹੈਗਾ। ਤੇ ਮਹਿੰਗਾਈ ਵਧੂ ਤਾਂ ਮੈਨੂੰ ਉਲਟਾ ਫਾਇਦਾ ਹੈਗਾ, ਮੇਰਾ ਸਮਾਨ ਜਿਹੜਾ ਹੈਗਾ ਉਹਦਾ ਵੀ ਰੇਟ ਅਪ ਹੋਊਗਾ। ਸੋ ਜਿਹੜਾ ਹੈਗਾ ਇਹੀ ਮਾਡਲ ਕਿਸਾਨ ਨੂੰ ਬਚਾ ਸਕਦਾ, ਜਿਹਦੇ ਵਿੱਚ ਕਿਸਾਨ ਦੀ ਮਾਰਕੀਟ ਤੇ ਡਿਪੈਂਡੈਂਸੀ ਘਟੂਗੀ। ਜਿੰਨਾ ਚਿਰ ਕਿਸਾਨ ਮਾਰਕੀਟ ਤੇ ਡਿਪੈਂਡੈਂਟ ਹੈਗਾ ਤਾਂ ਉਹਦੀ ਐਕਸਪਲੋਇਟੇਸ਼ਨ ਹੋਣੀ ਹੈ, ਉਹਦੀ ਲੁੱਟ ਹੋਣੀ ਹੈ, ਉਹਨੂੰ ਲੁੱਟਿਆ ਹੀ ਜਾਣਾ ਹੈ ਕਿਸਾਨ ਨੂੰ।
ਜੀ 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 ਬਿਲਕੁਲ ਬਿਲਕੁਲ ਠੀਕ ਕਿਹਾ ਹੈਗਾ। ਸੋ ਮਤਲਬ ਤੁਸੀਂ ਇੱਕ ਬੜਾ ਵਧੀਆ ਐਜ਼ ਏ ਰੋਲ ਮਾਡਲ ਕੰਮ ਕਰ ਰਹੇ ਹੋ, ਕਿ ਤੁਹਾਨੂੰ ਦੇਖ ਕੇ ਕੀ ਮਤਲਬ ਹੋਰ ਵੀ ਕੋਈ ਜਿਹੜੇ ਫਾਰਮਰ ਜਾਂ ਕਿਸਾਨ ਉਤਸ਼ਾਹਿਤ ਹੋ ਕੇ ਉਹਨਾਂ ਨੇ ਵੀ ਕੋਈ ਸਟਾਰਟ ਲਿਆ ਹੈਗਾ ਜੀ?
ਹਾਂਜੀ ਮੈਂ ਇੱਕ ਟ੍ਰੇਨਿੰਗ ਸੈਂਟਰ ਵੀ ਉੱਥੇ ਸ਼ੁਰੂ ਕੀਤਾ ਹੋਇਆ ਹੈਗਾ, ਜਿਹਦੇ ਵਿੱਚ ਹਰ ਮਹੀਨੇ ਦੇ ਸੈਕਿੰਡ ਸੈਚਰਡੇ ਮੈਂ ਇੱਕ ਵਨ ਡੇ ਟ੍ਰੇਨਿੰਗ ਲਾਉਣਾ ਹੈਗਾ, ਫ੍ਰੀ ਆਫ ਕੋਸਟ ਹੈਗੀ ਹੈ। ਜੋ ਕਿਸਾਨ ਖੇਤੀ ਸਿੱਖਣਾ ਚਾਹੁੰਦੇ ਹੈਗੇ ਆ ਉਹ ਮੇਰੇ ਕੋਲ ਵਿਜਿਟ ਕਰਦੇ ਹੈਗੇ ਆ ਸੈਕਿੰਡ ਸੈਚਰਡੇ ਨੂੰ। ਅਪਰੋਕਸੀਮੇਟਲੀ 50 ਦੇ ਕਰੀਬ ਕਿਸਾਨ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਮੇਰੇ ਕੋਲ ਆਉਂਦੇ ਆ, ਤੇ ਉਹਨਾਂ ਨੂੰ ਮੈਂ ਉਤਸ਼ਾਹਿਤ ਕਰਦਾ ਹੈਗਾ, ਉਹਨਾਂ ਨੂੰ ਸਪੋਰਟ ਕਰਦਾ, ਉਹਨਾਂ ਦਾ ਫਾਰਮ ਵੀ ਡਿਜ਼ਾਇਨ ਕਰਦਾ ਹੈਗਾ, ਉਹਨਾਂ ਦੇ ਖੇਤ ਦੇ ਵਿੱਚ ਵੀ ਜਾਣਾ ਹੈਗਾ ਕਿ ਇੱਕ ਕਾਫਲਾ ਬਣੇ, ਇੱਕ ਲੋਕ ਹੋਰ ਨਾਲ ਚੱਲਣ, ਤੇ ਹੌਲੀ ਹੌਲੀ ਲੋਕ ਕੁਛ ਨਾ ਕੁਛ ਜੋ ਮਿਹਨਤੀ ਬੰਦੇ ਹੈਗੇ ਉਹ ਨਾਲ ਆ ਰਹੇ ਹੈਗੇ, ਨਵੀਂ ਯੂਥ ਦੇ ਵਿੱਚੋਂ ਜੋ ਜ਼ਿਆਦਾ ਪੜ੍ਹ ਲਿਖ ਕੇ ਮੁੰਡੇ ਹੈਗੇ ਆਏ ਹੈਗੇ ਆ ਉਹ ਇਸ ਪਾਸੇ ਵੱਲ ਨੂੰ ਜ਼ਿਆਦਾ ਆ ਰਹੇ।
ਜੀ ਜੀ ਸੋ ਬੜਾ ਹੀ ਵਧੀਆ ਲੱਗਿਆ ਕਮਲਜੀਤ ਸਿੰਘ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਜੋ ਤੁਸੀਂ ਜਿਸ ਤਰੀਕੇ ਨਾਲ ਪਲੈਨਿੰਗ ਕਰਕੇ ਤੁਸੀਂ ਜਿਹੜੀ ਖੇਤੀ ਕਰ ਰਹੇ ਹੈਗੇ ਹੋ, ਤੇ ਰੂਟ ਲੈਵਲ ਤੇ ਹਰ ਇੱਕ ਚੀਜ਼ ਨੂੰ ਬੜਾ ਸੋਚ ਕੇ ਸਮਝ ਕੇ ਵਿਚਾਰ ਕੇ ਤੁਸੀਂ ਜਿੰਨਾ ਵੀ ਕੰਮ ਕਰ ਰਹੇ ਹੈਗੇ ਹੋ, ਚਾਹੇ ਉਹ ਖੇਤੀ ਦਾ ਹੈਗਾ ਤੇ ਚਾਹੇ ਉਹ ਸਾਡਾ ਉਹਦੇ ਵਿੱਚ ਮਾਰਕੀਟਿੰਗ ਵਾਲਾ ਪਾਰਟ ਹੈਗਾ, ਤੇ ਚਾਹੇ ਜਿਹੜਾ ਹੈਗਾ ਫਾਰਮਰਸ ਨੂੰ ਜਾਂ ਸਾਡੇ ਜਿਹੜਾ ਅੱਜ ਦਾ ਜਿਹੜਾ ਨੌਜਵਾਨ ਹੈਗਾ ਉਹਨੂੰ ਵੀ ਤੁਸੀਂ ਨਾਲ ਟ੍ਰੇਨਿੰਗ ਦੇ ਰਹੇ ਹੋ, ਐਜੂਕੇਟ ਕਰ ਰਹੇ ਹੈਗੇ ਹੋ। ਸੋ ਇੱਕ ਐਜ਼ ਏ ਰੋਲ ਮਾਡਲ ਮੈਂ ਕਹੂੰਗਾ ਕਿ ਇੱਕ ਐਜ਼ ਏ ਸੰਸਥਾ ਦੇ ਰੂਪ ਦੇ ਵਿੱਚ ਤੁਸੀਂ ਇੱਕ ਕੰਮ ਕਰ ਰਹੇ ਹੋ। ਸਾਡੀ ਜਿਹੜੀ ਅਰਦਾਸ ਹੈਗੀ ਹੈ ਕਿ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ, ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤੇ ਇਸੇ ਤਰ੍ਹਾਂ ਤੁਹਾਨੂੰ ਹੋਰ ਬਲ ਬਖਸ਼ੇ। ਤੁਸੀਂ ਸਾਡਾ ਜਿਹੜਾ ਪੰਜਾਬ ਹੈਗਾ ਉਹਦੀ ਸੇਵਾ ਕਰੋ ਤੇ ਜਿਹੜੀ ਆਪਣੀ ਕਿਸਾਨੀ ਹੈਗੀ ਆ ਇਹਨੂੰ ਇੱਕ ਨਵੀਂ ਦਿਸ਼ਾ ਦਿਓ। ਤੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਕਮਲਜੀਤ ਸਿੰਘ ਜੀ ਕਹੂੰਗਾ ਕਿ ਤੁਸੀਂ ਕੋਈ ਵੀ ਆਪਣੇ ਵੱਲੋਂ ਜਿਹੜਾ ਸੰਦੇਸ਼ ਹੈਗਾ ਦੁਨੀਆਂ ਭਰ ਦੇ ਸਾਰੇ ਜਿਹੜੇ ਸਰੋਤੇ ਤੁਹਾਨੂੰ ਇਸ ਵੇਲੇ ਸੁਣ ਰਹੇ ਹੈਗੇ ਆ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹ ਜ਼ਰੂਰ ਦਿਓ।
ਮੈਂ ਇਹੀ ਕਹਿਣਾ ਚਾਹੂੰਗਾ ਕਿ ਜ਼ਿੰਦਗੀ ਬਹੁਤ ਖੂਬਸੂਰਤ ਹੈ। ਜਿੱਥੇ ਕਦੇ ਸਾਨੂੰ ਇਹ ਲੱਗਦਾ ਹੈਗਾ ਕਿ ਜ਼ਿੰਦਗੀ ਸਾਡੇ ਲਈ ਬੋਝ ਬਣ ਗਈ, ਅਸੀਂ ਕਿਸੇ ਕ੍ਰਾਈਸਿਸ ਦੇ ਵਿੱਚ ਹੈਗੇ ਹਾਂ, ਤਾਂ ਤੁਹਾਨੂੰ ਇਹ ਸੋਚਣ ਦੀ ਲੋੜ ਹੈ ਕਿ ਸਾਡਾ ਜਿਉਣ ਦਾ ਤਰੀਕਾ ਗਲਤ ਹੈ। ਸਾਨੂੰ ਵਾਪਿਸ ਆਪਣੀ ਵਿਰਾਸਤ ਦੇ ਨਾਲ ਸਾਨੂੰ ਸਾਦਗੀ ਵੱਲ ਜਾਣਾ ਪਊਗਾ। ਜਦੋਂ ਅਸੀਂ ਸਾਦਗੀ ਦੇ ਵਿੱਚ, ਸਾਦਗੀ ਤੁਹਾਡੇ ਪਹਿਰਾਵੇ ਦੇ ਵਿੱਚ, ਸਾਦਗੀ ਤੁਹਾਡੀ ਭਾਸ਼ਾ ਦੇ ਵਿੱਚ, ਸਾਦਗੀ ਤੁਹਾਡੇ ਖਾਣੇ ਦੇ ਵਿੱਚ ਹੋਣੀ ਚਾਹੀਦੀ ਹੈ। ਇਹਦੇ ਨਾਲ ਤੁਸੀਂ ਬੜਾ ਸੌਖੇ ਹੋ, ਸਾਦਗੀ ਤੁਹਾਡਾ ਗਹਿਣਾ ਹੈ, ਇਹਦੇ ਨਾਲ ਤੁਸੀਂ ਬੜੇ ਸੌਖੇ ਰਹੋਗੇ। ਤਾਂ ਤੁਸੀਂ ਕਿਰਤ ਨਾਲ ਜੁੜੋ, ਸਾਦਗੀ ਨਾਲ ਜੁੜੋ। ਇਹੀ ਸਾਡਾ ਇਹੀ ਧਰਮ ਹੈ, ਇਹੀ ਸਾਡੇ ਸਿੱਖ ਧਰਮ ਦੇ ਵਿੱਚ ਇਹੀ ਡਿਫਾਈਨ ਕੀਤਾ ਗਿਆ ਸੀਗਾ ਕਿ ਜਿਹੜਾ ਹੈਗਾ ਤੁਸੀਂ ਖੁਸ਼ ਰਹਿਣ ਵਾਸਤੇ ਤੁਸੀਂ ਕਿਰਤ ਨਾਲ ਜੁੜੋ, ਤੁਸੀਂ ਸਾਦਗੀ ਨਾਲ ਜੁੜੋ। ਤਾਂ ਜਦੋਂ ਤੁਸੀਂ ਇਸ ਤਰ੍ਹਾਂ ਦਾ ਲਾਈਫ ਸਟਾਈਲ ਕਰਦੇ ਹੋ ਤਾਂ ਬੜੀ ਫਿਰ ਜ਼ਿੰਦਗੀ ਬਹੁਤ ਖੂਬਸੂਰਤ ਹੈ।
ਜੀ, ਬਹੁਤ ਹੀ ਖੂਬਸੂਰਤ ਸੰਦੇਸ਼ ਦਿੱਤਾ ਸਰਦਾਰ ਕਮਲਜੀਤ ਸਿੰਘ ਹੇਅਰ ਜੀ ਨੇ। ਸੋ ਦੁਬਾਰਾ ਅਸੀਂ ਜਿਹੜਾ ਹੈਗਾ ਇਹਨਾਂ ਲਈ ਜਿਹੜੀ ਅਰਦਾਸ ਕਰਦੇ ਹਾਂ, ਮਨੋਕਾਮਨਾ ਕਰਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਤੇ ਸੋ ਅਸੀਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਅਕਾਲ ਪੁਰਖ ਵਾਹਿਗੁਰੂ ਕਮਲਜੀਤ ਸਿੰਘ ਨੂੰ ਇਸੇ ਤਰ੍ਹਾਂ ਬਲ ਬਖਸ਼ਣ ਤੇ ਸਾਡੀ ਜਿਹੜੀ ਡੁੱਬ ਰਹੀ ਕਿਰਸਾਨੀ ਹੈਗੀ ਹੈ, ਪੰਜਾਬ ਦੀ ਕਿਰਸਾਨੀ ਹੈਗੀ ਹੈ, ਉਹਨਾਂ ਲਈ ਇਹ ਇੱਕ ਨਵੇਂ ਮਾਰਗ ਦਰਸ਼ਕ ਬਣ ਕੇ ਉਭਰਨ ਤੇ ਜਿਹੜੇ ਸਾਡੇ ਅਸੀਂ ਮਤਲਬ ਇਹਨਾਂ ਨੂੰ ਇੱਕ ਨਵੇਂ ਜਿਹੜੇ ਹੈਗਾ ਮੀਲ ਪੱਥਰ ਦੇ ਤੌਰ ਤੇ ਇਹਨਾਂ ਤੋਂ ਸੇਧ ਲੈ ਕੇ ਚੱਲੀਏ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਕਮਲਜੀਤ ਸਿੰਘ ਜੀ। ਤੇ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਹਰਮਨ ਰੇਡੀਓ ਤੇ ਕਿਸੇ ਨਾ ਕਿਸੇ ਖਾਸ ਮੁਲਾਕਾਤ ਦੇ ਅਧੀਨ ਤੁਹਾਨੂੰ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ।
ਧੰਨਵਾਦ ਜੀ, ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ।
ਸੋ ਪਿਆਰੇ ਦਰਸ਼ਕੋ, ਇਹ ਸੀਗੇ ਸਾਡੇ ਕਮਲਜੀਤ ਸਿੰਘ ਹੇਅਰ, ਜੋ ਕਿ ਇੱਕ ਕੁਦਰਤੀ ਤਰੀਕੇ ਦੇ ਨਾਲ ਖੇਤੀ ਕਰ ਰਹੇ ਹੈ ਤੇ ਇੱਕ ਬਿਲਕੁਲ ਜਿਹੜਾ ਹੈਗਾ ਡਿਫਰੈਂਟ ਜਿਹੜਾ ਹੈਗਾ ਤਰੀਕੇ ਨਾਲ ਖੇਤੀ ਕਰ ਰਿਹਾ। ਜੋ ਸਾਡੇ ਪੁਰਾਣੇ ਬਜ਼ੁਰਗ ਖੇਤੀ ਕਰਦੇ ਹੁੰਦੇ ਸੀ ਉਸ ਪੈਟਰਨ ਨੂੰ ਲੈ ਕੇ ਚੱਲੇ ਆ, ਤਾਂ ਕਿ ਪੰਜਾਬ ਦੇ ਵਿੱਚ ਸਾਡਾ ਕਿਸੇ ਵੀ ਕਿਸਮ ਦੀਆਂ ਬਿਮਾਰੀਆਂ ਤੋਂ ਸਾਡਾ ਕੋਈ ਜਾਨੀ ਮਾਲੀ ਜਿਹੜਾ ਨੁਕਸਾਨ ਨਾ ਹੋਵੇ, ਸਾਡੀ ਪੈਸੇ ਦੀ ਵੇਸਟੇਜ ਨਾ ਹੋਵੇ ਤੇ ਅਸੀਂ ਇੱਕ ਖੁਸ਼ਹਾਲ ਜੀਵਨ ਤੇ ਤੰਦਰੁਸਤ ਜੀਵਨ ਜਿਹੜਾ ਹੈਗਾ ਬਤੀਤ ਕਰ ਸਕੀਏ। ਸੋ ਅਗਲੇ ਸੋਮਵਾਰ ਫਿਰ ਦੁਬਾਰਾ ਅਸੀਂ ਤੁਹਾਡੇ ਰੂਬਰੂ ਹਾਜ਼ਰ ਹੋਵਾਂਗੇ ਇੱਕ ਹੋਰ ਸ਼ਖਸੀਅਤ ਦੇ ਨਾਲ। ਸੋ ਹੁਣ ਜਿਹੜਾ ਹੈਗਾ ਟਾਈਮ ਹੋ ਚੁੱਕਿਆ। ਸੋ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲਹਿਰਾਂ ਦਾ ਸਿੱਧਾ ਪ੍ਰਸਾਰਣ। ਇਸ ਪ੍ਰੋਗਰਾਮ ਨੂੰ ਤੁਸੀਂ ਹੁਣ ਤੋਂ ਥੋੜੀ ਦੇਰ ਬਾਅਦ ਹਰਮਨ ਰੇਡੀਓ ਦੀ ਮੋਬਾਈਲ ਐਪਸ ਦੇ ਪੋਡਕਾਸਟ ਸੈਕਸ਼ਨ ਵਿੱਚ ਦੁਬਾਰਾ ਵੀ ਸੁਣ ਸਕਦੇ ਹੋ।
ਪੁੱਤ ਜੱਟਾਂ ਦੇ ਡਰਾਈਵਰ ਟਰੱਕਾਂ ਦੇ ਐਵੇਂ ਨਾ ਚਾਰ ਟਰੱਕਾਂ ਨੂੰ ਅਮਾਰੀ ਦੀ ਠੋਕਰ ਲੱਖਾਂ ਨੂੰ ਮਾਰੀ ਦੀ ਠੋਕਰ ਲੱਖਾਂ ਨੂੰ ਖੇਤੀ ਅਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
ਜਣੇ ਖਣੇ ਦੇ ਵਾਸੀ ਗੱਲ
ਖੇਤੀ ਅਤੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ ਸਾਰੀ ਸਾਰੀ ਰਾਤ ਜਾਗਣਾ ਬਸ ਨੀ ਲਾ ਲਿਆ ਦੇ ਆ ਜਿੱਥੇ ਤੱਕ ਤੇਰਾ ਸਿਰ ਹੁੰਦਾ ਏ ਘਰ ਵਾਲੀਏ ਨੀ
ਪਰ ਜੀ ਕੋਈ ਕੀ ਕਰ ਲੂ ਮੁਟਿਆਰੇ ਨੀ ਰੱਬ ਜੀ ਮਰਜ਼ੀ ਦਾ ਕੋਈ ਕੀ ਕਰ ਲੂ ਪਿਆਰੇ ਰੱਬ ਦੀ ਮਰਜ਼ੀ ਦਾ ਕੋਈ ਕੀ ਕਰ ਲੂ ਪਿਆਰੇ ਸਾਈਕਲ ਰੰਗ ਬਰੰਗਾ ਬਿਨਾਂ ਲਾਇਸੈਂਸੋਂ ਚੱਲਦੇ ਇੱਥੇ ਜਾਂ ਸਾਈਕਲ ਜਾਂ ਤੰਗਾ ਸਾਈਕਲ ਸਾਈਕਲ ਦੇ ਵਿੱਚ ਤੇਲ ਪਾਉਣ ਦਾ ਨਾ ਧੂਏ ਦਾ ਪੰਗਾ ਸਹਿਜ ਸੁਭਾਅ ਵਿੱਚ ਤੁਰਿਆ ਫਿਰਦਾ ਕਸਰਤ ਕਰ ਲੇ ਬੰਦਾ ਹੋਰਾਂ ਦੇ ਲਈ ਪਿਛਲੀ ਕਾਠੀ ਤੇ ਘਰ ਵਾਲੀ ਲਈ ਡੰਡਾ ਮਹਿੰਗੀ ਮੋਟਰ ਤੋਂ ਉਹ ਸਸਤਾ ਸਾਈਕਲ ਚੰਗਾ ਮਹਿੰਗੀ ਮੋਟਰ ਤੋਂ ਉਹ ਸਸਤਾ ਸਾਈਕਲ ਚੰਗਾ ਮਹਿੰਗੀ ਮੋਟਰ ਤੋਂ ਮੈਂ ਕਿਹਾ ਲਾਲਾ ਜੀ ਉਹ ਸਸਤਾ ਸਾਈਕਲ ਚੰਗਾ ਮਹਿੰਗੀ ਮੋਟਰ ਤੋਂ ਉਹ ਸਸਤਾ ਸਾਈਕਲ ਚੰਗਾ ਆਨੀ ਕੁੜੀਏ ਜਿਉਣ ਜੋਗੀਏ ਆਨੀ ਕੁੜੀਏ ਜਿਉਣ ਜੋਗੀਏ ਪੁੱਛ ਪੜਤਾਲਾਂ ਕਰ ਲੈ ਜੇ ਹੈਂਡਲ ਵਿੰਗਾ ਟੇਡਾ ਹੋ ਜਾਏ ਤੇ ਮਾਰ ਬਰੇਕਾਂ ਖੜ ਲੈ ਗੋਡਿਆਂ ਦੇ ਵਿੱਚ ਟਾਇਰ ਫਸਾ ਕੇ ਹੈਂਡਲ ਸਿੱਧਾ ਕਰ ਲੈ ਪੈਂਚਰ ਹੋਵੇ ਹਵਾ ਨਿਕਲ ਜੇ ਪੰਪ ਮਾਰ ਕੇ ਭਰ ਲੈ ਹੋਵਾਲ ਤੇ ਕਿਧਰੇ ਲੀਕ ਨਹੀਂ ਹੋਇਆ ਨੀ ਥੁੱਕ ਲਾ ਕੇ ਚੈੱਕ ਕਰ ਲੈ ਨੀ ਸਾਈਕਲ ਮਿੱਤਰਾਂ ਦਾ ਉਹ ਸ਼ਰਤ ਲਗਾ ਕੇ ਫੜ ਲੈ ਸਾਈਕਲ ਮਿੱਤਰਾਂ ਦਾ ਲੈ ਸ਼ਰਤ ਲਗਾ ਕੇ ਫੜ ਲੈ ਸਾਈਕਲ ਮਿੱਤਰਾਂ ਦਾ ਉਹ ਸ਼ਰਤ ਲਗਾ ਕੇ ਫੜ ਲੈ ਸਾਈਕਲ ਮਿੱਤਰਾਂ ਦਾ ਸ਼ਰਤ ਲਗਾ ਕੇ ਫੜ ਲੈ ਆਨੀ ਕੁੜੀ ਜੇ ਜੂਣ ਚੋਕੀ ਏ ਸਾਈਕਲ ਦਾ ਮੁੱਲ ਪਾਇਆ ਸ਼ਾਬਾਸ਼ ਵਿਗਿਆਨੀ ਦੇ ਜਿਹਨੇ ਬਾਈਸਾਈਕਲ ਬਣਾਇਆ ਅਮੀਰਾਂ ਦੀ ਕਸਰਤ ਗਰੀਬਾਂ ਦੀ ਹਸਰਤ ਅਮੀਰਾਂ ਦੀ ਕਸਰਤ ਗਰੀਬਾਂ ਦੀ ਹਸਰਤ ਅਮੀਰਾਂ ਦਾ ਸ਼ੌਕ ਗਰੀਬਾਂ ਦੀ ਰੋਟੀ ਰੋਟੀ ਤੇ ਸਰਮਾਇਆ ਮਿੱਤਰਾਂ ਦੇ ਨਾਲ ਰੇਸਾਂ ਲੱਗੀਆਂ ਸਾਈਕਲ ਬਹੁਤ ਭਜਾਇਆ ਬੜੇ ਪਜਾਮੇ ਪੈਂਟਾਂ ਨੂੰ ਮੈਂ ਚੈਨਾਂ ਵਿੱਚ ਫਸਾਇਆ ਉਹ ਪਿਓ ਤੋਂ ਕੁੱਟ ਖਾਧੀ ਬੇਬੇ ਨੇ ਗਲ ਲਾਇਆ ਪਿਓ ਤੋਂ ਕੁੱਟ ਖਾਧੀ ਭਾਈ ਬੇਬੇ ਨੇ ਗਲ ਲਾਇਆ ਪਿਓ ਤੋਂ ਕੁੱਟ ਖਾਧੀ ਹੋ ਬੇਬੇ ਹੋ ਬੇਬੇ ਹੋ ਬੇਬੇ ਨੇ ਗਲ ਲਾਇਆ ਪਿਓ ਤੋਂ ਕੁੱਟ ਖਾਧੀ ਆਨੀ ਕੁੜੀਏ ਜਿਉਣ ਚੋਕੀਏ ਨੀ ਦਰਦ ਦਿਲਾਂ ਨੂੰ ਛੋਇਆ ਪਹਿਲੀ ਨੇਕ ਕਮਾਈ ਵਾਲਾ ਨੀ ਮੇਰਾ ਸਾਈਕਲ ਚੋਰੀ ਹੋਇਆ ਕਿਸੇ ਗੁਆਚੀ ਚੀਜ਼ ਲਈ ਮੈਂ ਨੀ ਪਹਿਲੀ ਵਾਰੀ ਰੋਇਆ ਇੱਕ ਫਕੀਰ ਖੁਦਾ ਦਾ ਬੰਦਾ ਨੀ ਅੱਗੇ ਆਣ ਖਲੋਇਆ ਕਹਿਣ ਲੱਗਾ ਤੁਮ ਕਿਆ ਲਾਏ ਥੇ ਕਿਆ ਥਾ ਜੋ ਅਬ ਖੋਇਆ ਮੈਂ ਕਿਹਾ ਬਾਬਾ ਜੀ ਮੇਰਾ ਮੇਰਾ ਸਾਈਕਲ ਚੋਰੀ ਹੋਇਆ ਅਰੇ ਮੂਰਖ ਸਾਈਕਲ ਲੈ ਕੇ ਗਾੜੀ ਦੇਗਾ ਤੂੰ ਕਿਆ ਜਾਣੇ ਮੋਇਆ ਮੋਇਆ ਮਤਲਬ ਮੋਇਆ ਮਤਲਬ ਮਰ ਜਾਣਾ ਮਾਨ ਮਰ ਜਾਣਾ ਅਭਿਮਾਨ ਉਹ ਵੀ ਮਰ ਜਾਣਾ ਇਨਸਾਨ ਮਰ ਜਾਣਾ ਮਰ ਜਾਣਾ ਗੁਰਦਾਸ ਮਾਨ ਮੈਂ ਉਸੇ ਦਿਨ ਤੋਂ ਹੋਇਆ ਕਹਿੰਦਾ ਸਾਧ ਨਾਲ ਕੀ ਤੈਨੂੰ ਚੋਰ ਨਾਲ ਕੀ ਬਹਿ ਕੇ ਆਪਣੀ ਨਬੇੜ ਤੈਨੂੰ ਹੋਰ ਨਾਲ ਕੀ ਸਾਧ ਵੀ ਉਸਦਾ ਚੋਰ ਵੀ ਉਸਦਾ ਮਿਰਗ ਵੀ ਉਸਦਾ ਮੋਰ ਵੀ ਉਸਦਾ ਜਾਨ ਵੀ ਉਸਦੀ ਚੋਰ ਵੀ ਉਸਦਾ ਚੁੱਪ ਵੀ ਉਸਦੀ ਸ਼ੋਰ ਵੀ ਉਸਦਾ ਬਾਕੀ ਰਹਿ ਗਿਆ ਕੀ ਕਿਸੇ ਦੇ ਚਰਨੀ ਲੱਗੇ ਜੀ ਕਿਸੇ ਦੇ ਚਰਨੀ ਲੱਗੇ ਜੀ ਕਿਸੇ ਦੇ ਚਰਨੀ ਲੱਗੇ ਜੀ ਚਰਨੀ ਲੱਗੇ ਜੀ ਕਿਸੇ ਦੇ 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 ਚਰਨੀ ਲੱਗੇ ਜੀ